ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਜਨ ਰਾਮ ਰਵੈ ਹਿਤਕਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀਸ਼ਾ ਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਆਪ ਸਾਰੀਆਂ ਸੰਗਤਾਂ ਪਹੁੰਚੇ ਹੋ। ਲੜੀਵਾਰ ਕਥਾ ਜੋ ਦੱਖਣੀ ਓਅੰਕਾਰ ਨਾਮੇ ਬਾਣੀ ਵਿੱਚ ਹੈ, ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਇਸ ਕਥਾ ਦਾ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰਦੇ ਹਾਂ। ਸਤਿਗੁਰੂ ਸਾਹਿਬ ਜੀ ਕਰਵਾ ਰਹੇ ਹੈ ਆਪ ਕਥਾ ਆਪ ਸੁਣਨੇ ਹਾਰ। ਸੋ ਜਿਸ ਪ੍ਰਕਾਰ ਇਹ ਪੰਡਿਤ ਦੇ ਨਾਲ ਜੋ ਵਿਚਾਰ ਹੋ ਰਹੀ ਹੈ, ਨਰਮਦਾ ਨਦੀ ਦੇ ਕਿਨਾਰੇ ਓਅੰਕਾਰ ਨਾਮ ਦਾ ਜੋ ਮੰਦਰ ਹੈ ਸ਼ਿਵ ਜੀ ਦਾ, ਉਹ ਸੰਸਕ੍ਰਿਤ ਦੇ ਅੰਦਰ ਜਿਹੜੇ ਅੱਖਰ ਨੇ ਉਹਦੇ ਰਿਰੀ ਨਾਮ ਅੱਖਰ ਆਉਂਦਾ ਹੈ, ਉਹਦੇ ਅਨੁਸਾਰ ਮਹਾਰਾਜ ਜੀ ਰਾਰੇ ਅੱਖਰ ਦੁਆਰਾ ਕਥਨ ਕਰਦੇ ਹੁਣ ਇਸ ਥਾਂ ਤੋਂ। ਉਹ ਸੰਸਕ੍ਰਿਤ ਦਾ ਅੱਖਰ ਹੈ, ਰਿਰੀ ਇਸ ਤਰ੍ਹਾਂ ਦਾ ਅੱਖਰ ਹੈ, ਉਹ ਉਹਦੇ ਭਾਵ ਨੂੰ ਲੈ ਕਰਕੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ। ਸੁਣਨਾ ਕਰੋ ਜੀ ਹੇ ਪੰਡਿਤ।
ਰਾਜਨ ਰਾਮ ਰਵੈ ਹਿਤਕਾਰ।
ਜੋ ਰਾਜਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ, ਜਾਣੀ ਜੋ ਸਾਰਿਆਂ ਦਾ ਰਾਜਾ ਰੂਪ ਹੈ ਜਾਂ ਪ੍ਰਕਾਸ਼ ਰੂਪ ਹੈ, ਉਹ ਐਸਾ ਜਿਹੜਾ ਪ੍ਰਕਾਸ਼ ਰੂਪ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਹੈ ਨਾ, ਤੇ ਜਿਹੜਾ ਉਹਨੂੰ ਹਿਤ ਪ੍ਰੇਮ ਦੇ ਨਾਲ ਹਿਤਕਾਰ ਪ੍ਰੇਮੀ ਬਣ ਕੇ ਹਿਤਕਾਰੀ ਬਣ ਕੇ ਪ੍ਰੇਮੀ ਬਣ ਕੇ, ਤੇ ਜਾਂ ਫਿਰ ਜੋ ਪ੍ਰਭੂ ਨਾਲ ਹਿਤਕਾਰ ਪ੍ਰੇਮ ਪੈਦਾ ਕਰਨ ਵਾਲੇ ਹੈ ਉਹ ਕੌਣ? ਸਤਿਗੁਰਾਂ ਦੁਆਰਾ। ਉਹ ਸਤਿਗੁਰੂ ਨੇ ਪ੍ਰੇਮ ਪੈਦਾ ਕਰਨ ਵਾਲੇ ਸਤਿਗੁਰਾਂ ਦੁਆਰਾ ਰਵੈ ਉਚਾਰਨ ਕਰਦਾ ਹੈ ਜਿਹੜਾ, ਉਹਦੇ ਲਈ ਦੱਸਦੇ ਹਨ
ਰਣ ਹੈ ਲੂਜੈ ਮਨੁਆ ਮਾਰ।
ਸੰਸਾਰ ਰੂਪੀ ਰਣ ਯੁੱਧ ਭੂਮਿਕਾ ਦੇ ਅੰਦਰ ਕਾਮ ਕਰੋ ਆਦਿ ਨਾਲ ਜਿਹੜਾ ਜੰਗ ਹੋ ਰਿਹਾ ਹੈ, ਲੂਜੈ ਲੜਨਾ ਕਰਦਾ, ਭਾਵ ਕੀ ਹੈ ਵੀ ਆਸਰੀ ਸੰਪਦਾ ਨੂੰ ਦੈਵੀ ਸੰਪਦਾ ਨਾਲ ਮਾਰਨਾ ਕਰਦਾ ਹੈ। ਇਸ ਕਰਕੇ ਮਨੁਆ ਮਾਰ, ਮਨੁਆ ਜਿਹੜਾ ਮਨ ਦੇ ਮੰਦੇ ਸੁਭਾਅ ਨੂੰ ਮਾਰਨ ਕਰਦਾ ਹੈ, ਇਹ ਇਸ਼ਾਰਾ ਦਿੰਦੇ ਨੇ। ਹੇ ਬਾਦਾ ਜੀ ਤੂੰ ਸੁਣਨਾ ਕਰ। ਅਤੇ
ਰਾਤ ਦਿਨੰਤ ਰਹੇ ਰੰਗ ਰਾਤਾ।
ਰਾਤ ਦਿਨੰਤ, ਰਾਤ ਦਿਨੰਤ ਅਤੇ ਦਿਨੇ, ਜਾਣੀ ਦਿਨ ਅਤੇ ਦਿਨ ਦੇ ਅੰਤ ਸਮੇਂ, ਇੱਕ ਤਾਂ ਹੋ ਗਿਆ ਰਾਤ ਦਿਨੰਤ, ਰਾਤ ਦਿਨੇ ਉਹਦੇ ਰੰਗ ਵਿੱਚ ਰੰਗਿਆ ਰਹਿੰਦਾ, ਦੂਸਰਾ ਗਿਆ ਰਾਤ ਦਿਨੰਤ, ਇਹ ਦੋਨਾਂ ਦਾ ਦਿਨੰਤ ਦਿਨ ਦਾ ਅੰਤ ਸ਼ਾਮ ਦੇ ਟਾਈਮ ਜਦੋਂ ਦਿਨ ਸਮਾਪਤ ਹੋ ਗਿਆ ਉਸ ਵੇਲੇ ਵੀ ਪਰਮੇਸ਼ਰ ਦੇ ਨਾਮ ਰੰਗ ਵਿੱਚ, ਜਾਣੀ ਸ਼ਾਮ ਦੇ ਵਕਤ ਵੀ ਉਹਦਾ ਚਿੰਤਨ ਕਰਨਾ, ਜਿਵੇਂ ਰਹਿਰਾਸ ਸਾਹਿਬ ਦਾ ਆਪਣੇ ਧਰਮ ਦੇ ਅੰਦਰ ਹੋਰ ਧਰਮਾਂ ਦੇ ਅੰਦਰ ਸੰਧਿਆ ਸ਼ਾਮ ਦੀ ਹੈ, ਜਾਂ ਫਿਰ ਨਵਾਜ਼ ਪੜ੍ਹਨ ਵਾਲੇ ਨਵਾਜ਼ ਸ਼ਾਮ ਦੀ ਪੜ੍ਹਦੇ, ਉਹ ਹੋ ਗਿਆ ਦਿਨੰਤ ਦਿਨ ਦਾ ਅੰਤ ਸਮੇਂ, ਜਾਣੀ ਰਾਤ ਪੈਣ ਦੇ ਵੇਲੇ। ਦੂਸਰਾ ਹੈਗਾ ਰਾਤ ਦਾ ਅੰਤ ਜਿਹੜਾ, ਰਾਤ ਦਿਨੰਤ ਰਾਤ ਦਾ ਜਿਹੜਾ ਅੰਤ ਕੀ ਹੋਇਆ, ਜਿਸ ਵੱਲੋਂ ਪਿਛਲਾ ਪੈ ਰਹਿ ਗਿਆ ਅੰਮ੍ਰਿਤ ਵੇਲਾ, ਯਾਨੀ ਇਹ ਦੋ ਵੇਲੇ ਤਾਂ ਖਾਸ ਕਰਕੇ ਰੰਗ ਪ੍ਰੇਮ ਵਿੱਚ ਜਿਹੜਾ ਰੰਗਿਆ ਰਹਿੰਦਾ ਹੈ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ, ਨਾ ਜਣੀ ਨਾਮ ਜਪਦਾ, ਜਾਂ ਫਿਰ ਰਾਤ ਦਿਨੰਤ ਹੈ ਰੰਗ ਰਾਤਾ, ਜੋ ਹਰ ਵਕਤ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਤੇ ਉਸ ਦੀ ਫਿਰ ਅੱਗੇ ਦੱਸਦੇ ਆ ਵੀ ਅਵਿਦਿਆ ਰੂਪੀ ਜਿਹੜੀ ਰਾਤ ਦਾ ਅੰਤ ਹੋ ਜਾਂਦਾ, ਰਾਤ ਅਤੇ ਦਿਨਾਂਤ ਬ੍ਰਹਮ ਗਿਆਨ ਰੂਪੀ ਦਿਨ ਚੜ੍ਹਾਉਂਦਾ, ਤੇ ਉਹ ਫਿਰ ਗੁਰਮੁਖ ਜਨ
ਤੀਨ ਭਵਨ ਜੁਗ ਚਾਰੇ ਜਾਤਾ।
ਉਹ ਗੁਰਮੁਖ ਜਨ ਤਿੰਨੇ ਭਵਨ, ਤਿੰਨੇ ਜਿਹੜੇ ਲੋਕ ਨੇ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਅਤੇ ਚਾਰੇ ਯੁਗਾਂ ਵਿੱਚ ਪਰਮੇਸ਼ੁਰ ਨੂੰ ਵਿਆਪਕ ਜਾਤਾ ਜਾਣਦਾ, ਭਾਵ ਕੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਚੌਹਾਂ ਜਗਾਂ ਚ ਵਿਆਪਕ ਜਾਣਿਆ, ਉਹਨਾਂ ਨੂੰ ਤਿੰਨਾਂ ਭਾਵਨਾ ਚ ਮਾਲਕ ਪਰਮੇਸ਼ਰ ਹੀ ਪ੍ਰਤੀਤ ਹੁੰਦਾ ਹੈ। ਜਾਂ ਫਿਰ ਜਿਨ੍ਹਾਂ ਨੇ ਵੈਰਾਗ ਵਿਵੇਕ ਆਦਿ ਇਹ ਚੌਹਾਂ ਸਾਧਨਾਂ ਸੰਯੁਕਤ ਹੋ ਕੇ ਤੇ ਫਿਰ ਉਸ ਪ੍ਰਭੂ ਨੂੰ ਜਾਣਿਆ ਜੋ ਪ੍ਰਭੂ ਤਿੰਨਾਂ ਅਵਸਥਾ ਨੂੰ ਪ੍ਰਕਾਸ਼ਣ ਵਾਲਾ ਹੈ, ਜਾਗਰਤ ਸੁਪਨ ਸੁਖੋਪਤੀ ਨੂੰ, ਜਾਂ ਫਿਰ ਤਿੰਨੇ ਦੇਹਾਂ ਨੂੰ ਪ੍ਰਕਾਸ਼ਣ ਵਾਲਾ ਹੈ, ਸਥੂਲ ਸੂਖਮ ਤੇ ਕਾਰਨ ਦੇ ਨੂੰ। ਸਾਰਿਆਂ ਭਵਨਾਂ ਦਾ ਜਿਹੜਾ ਸਵਾਮੀ ਮਾਲਕ ਵਾਹਿਗੁਰੂ ਹੈ।
ਜਿਨ ਜਾਤਾ ਸੋ ਤਿਸ ਹੀ ਜਿਹਾ,
ਇਸ ਵਾਹਿਗੁਰੂ ਦੇ ਸਰੂਪ ਨੂੰ ਜਿਨ ਜਿਸ ਨੇ ਵੀ ਵਾਹਿਗੁਰੂ ਦੇ ਸਰੂਪ ਨੂੰ ਜਾਤਾ ਜਾਣ ਲਿਆ, ਉਹ ਜਾਣਨ ਵਾਲਾ ਉਲਟ ਕੇ ਇਸ ਵਾਹਿਗੁਰੂ ਦੀ ਹੈ ਵਰਗਾ ਹੀ ਹੋ ਜਾਂਦਾ ਹੈ।
ਅਤ ਨਿਰਮਾਇਲ ਸੀਜਸ ਦੇਹਾ,
ਉਹ ਅਤ ਅਤਿਅੰਤ ਨਿਰਮੈਲ ਉਜਲ ਦਾ ਨਾਮ ਹੈ, ਉਜਲ ਮਨ ਵਾਲਾ ਅਤੇ ਕਾਰਨ ਸੂਖ ਮਸਤੂਲ ਦੇਹਾਂ ਤੋਂ ਸੀਜਸ ਉਹ ਮੁਕਤ ਹੋ ਜਾਂਦਾ ਤੇ ਇਹਦੇ ਨਾਲ ਹੀ
ਰਹਿਸੀ ਰਾਮ ਹਿਰਦੈ ਇਕ ਭਾਏ।
ਦੁਬਾਰੇ ਬੋਲਦੀ ਅਤ ਨਿਰਮੈਲ,
ਅਤ ਨਿਰਮਾਇਲ ਸੀ ਜਸ ਦੇਹਾ,
ਕਾਮ ਕਰੋ ਆਦਿ ਵਿਕਾਰਾਂ ਦੀ ਮੈਲ ਤੋਂ ਰਹਿਤ ਅਤਿਅੰਤ ਨਿਰਮੈਲ ਉਜਲ ਜੀਵਨ ਵਾਲਾ ਹੈ। ਉਹਦੀਆਂ ਦੇਹਾਂ ਕਾਇਆਂ ਵੀ ਸੀ ਸਫਲ ਹੋ ਗਈਆਂ, ਜਿਹੜੀਆਂ ਤਿੰਨੇ ਦੇਹਾਂ ਅਤਿਅੰਤ ਉਜਲ ਸਰੂਪ ਪਰਮੇਸ਼ਰ ਦੇ ਵਿਚ ਹੀ ਸਿਜਸ ਸਿਜ ਦਿਸ ਆਉਂਦਾ, ਉਸ ਨੂੰ ਪ੍ਰਤੱਖ ਹੋ ਜਾਂਦਾ ਹੈ।
ਰਹਿਸੀ ਰਾਮ ਹਿਰਦੈ ਇਕ ਭਾਏ,
ਜਿਸ ਨੂੰ ਰਾਮ ਪਰਮੇਸ਼ਰ ਦਾ ਨਾਮ ਹਿਰਦੇ ਹਿਰਦੇ ਚ ਇਕ ਰਸ ਪਾਏ, ਪ੍ਰੇਮ ਦੇ ਨਾਲ ਉਚਾਰਨ ਕਰਕੇ ਆਤਮਕ ਰਹਿਸੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਰਹਿਸੀ ਸਿਧਾਂਤ ਦੇ ਰਹੱਸ ਨੂੰ ਜਾਣ ਲੈਂਦਾ ਹੈ।
ਅੰਤਰ ਸ਼ਬਦ ਸਾਚ ਲਿਵ ਲਾਏ,
ਉਹ ਗੁਰਮੁਖ ਜਨ ਹਿਰਦੇ ਦੇ ਅੰਤਰ ਵਿਚ ਗੁਰ ਸ਼ਬਦ ਉਪਦੇਸ਼ ਨੂੰ ਜਾਂ ਉਪਦੇਸ਼ ਦੁਆਰਾ ਸਦਾ ਸੱਚ ਸੱਚੇ ਨਾਲ ਲੇ ਬਿਰਤੀ ਨੂੰ ਲਾ ਕੇ ਰੱਖਦਾ। ਉਹ ਗੁਰਮੁਖ ਜਨ ਗੁਰਾਂ ਦੇ ਸੱਚੇ ਉਪਦੇਸ਼ ਦੇ ਵਿਚ ਲਿਵ ਨੂੰ ਲਾਉਣਾ ਕਰਦਾ, ਜਾਂ ਗੁਰਾਂ ਦੇ ਦਿੱਤੇ ਹੋਏ ਸੱਚੇ ਨਾਮ ਵਿਚ ਬਿਰਤੀ ਨੂੰ ਲਾ ਕੇ, ਸੱਚਾ ਸ਼ਬਦ ਬ੍ਰਹਮ ਹੈ, ਸ਼ਬਦ ਤੋਂ ਅਰਥ ਬ੍ਰਹਮ ਹੈ, ਉਹਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ, ਪਰਮੇਸ਼ਰ ਦੀ ਸਿਖਿਆਤਾਕਾਰ ਹੋ ਜਾਂਦੀ ਹੈ।
ਰੋਸ ਨਾ ਕੀਜੈ ਅੰਮ੍ਰਿਤ ਪੀਜੈ,
ਭਾਈ ਪਰਮੇਸ਼ਰ ਦੇ ਪਾਣੇ ਵਿਚ ਚੱਲਣਾ ਕਰੋ, ਕਦੇ ਕਿਸੇ ਨਾਲ ਰੋਸ ਨਾਰਾਜ਼ਗੀ ਨਾ ਕੀਜੈ ਕਰੋ, ਤੇ ਨਾਮ ਜਿਹੜਾ ਹੈ ਉਹ ਅੰਮ੍ਰਿਤ ਰੂਪ ਹੈ, ਉਹਨੂੰ ਪੀਜੈ ਪੀਣਾ ਕਰੋ। ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਸੰਗਤ ਨਾਲ ਮਿਲ ਕੇ ਪੀਣਾ ਕਰੋ।
ਰਹਿਣ ਨਹੀਂ ਸੰਸਾਰੇ,
ਸੰਸਾਰੇ ਜਗਤ ਵਿਚ ਸਦਾ ਨਹੀਂ ਰਹਿਣਾ, ਇਸ ਕਰਕੇ ਨਾਮ ਅੰਮ੍ਰਿਤ ਨੂੰ ਪੀ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੋ, ਕਿਉਂਕਿ ਸਦਾ ਤਾਂ ਰਹਿਣਾ ਨਹੀਂ ਸਰੀਰ, ਇਹ ਤੋਂ ਲਾਭ ਉਠਾਉਣਾ ਕਰੋ।
ਰਾਜੇ ਰਾਏ ਰੰਗ ਨਹੀਂ ਰਹਿਣਾ,
ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਇਹ ਤਾਂ ਸਭ ਨੇ ਚਲੇ ਜਾਣਾ। ਰਾਜੇ ਰਜਵਾੜਿਆਂ ਦੇ ਮਾਲਕ, ਰਾਏ ਖਿਤਾਬ ਵਾਲੇ, ਰਾਏ ਟਿੱਕੇ ਰੰਗ ਕੰਗਾਲ ਆਦਿ, ਕਿਸੇ ਨੇ ਵੀ ਸਦਾ ਸੰਸਾਰ ਵਿਚ ਨਹੀਂ ਰਹਿਣਾ। ਤੇ ਇਸੇ ਤਰ੍ਹਾਂ ਜਿਵੇਂ ਇਹਨਾਂ ਦਾ ਪ੍ਰਮਾਣ ਦਿੱਤਾ ਅੱਗੇ ਦੱਸਦੇ ਨੇ,
ਆਏ ਜਾਏ ਯੁਗ ਚਾਰੇ,
ਇਸੇ ਤਰ੍ਹਾਂ ਚਾਰੇ ਯੁਗ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਵਾਰੀ ਵਾਰੀ ਆਉਂਦੇ ਰਹਿੰਦੇ ਨੇ, ਤਾਂ ਜਾਂ ਇਹ ਚਾਰੇ ਯੁਗਾਂ ਦੇ ਵਿਚ ਜੀਵ ਆਏ ਆਉਂਦੇ ਜਾਏ ਜਾਂਦੇ ਰਹਿੰਦੇ, ਜੰਮਦੇ ਮਰਦੇ ਰਹਿੰਦੇ ਨੇ, ਜਿਵੇਂ ਚਾਰੇ ਯੁਗਾਂ ਵਿਚ ਜੀਵ ਆਉਂਦੇ ਹੈ ਇਸੇ ਤਰ੍ਹਾਂ ਚਲੇ ਜਾ ਰਹੇ ਨੇ, ਚਾਰੇ ਯੁਗ ਵੀ ਬਦਲ ਕੇ ਆਉਂਦੇ ਜਾਂਦੇ ਰਹਿੰਦੇ ਨੇ, ਤਬਦੀਲ ਹੁੰਦੇ ਰਹਿੰਦੇ ਹਨ।
ਰਹਿਣ ਕਹਿਣ ਤੇ ਰਹਿ ਨਾ ਕੋਈ,
ਸਾਰੇ ਕਹਿੰਦੇ ਹਨ ਕਿ ਅਸੀਂ ਜੱਗ ਚ ਰਹਿਣ ਰਹਿਣਾ ਹੈ, ਇਉਂ ਕਹਿਣ ਤੇ ਕੋਈ ਵੀ ਸੰਸਾਰ ਚ ਰਹੇ ਰਹਿੰਦਾ ਨਹੀਂ ਹੈ, ਪਰ ਇਹ ਕਹਿੰਦੇ ਹੈ ਪਰ ਰਹਿਣਾ ਤਾਂ ਕਿਸੇ ਨੇ ਨਹੀਂ, ਰਹਿਣ ਕਹਿਣ ਤੇ ਰਹੇ ਨਾ ਕੋਈ, ਅੰਦਰ ਨਿਸ਼ਚੇ ਨਾਲ ਰਹਿ ਰਿਹਾ ਵੀ ਜਿਵੇਂ ਮਰਨਾ ਹੀ ਨਹੀਂ ਹੁੰਦਾ, ਇਉਂ ਕਹਿਣ ਤੇ ਕੋਈ ਨਹੀਂ ਰਹਿਤ ਹੋਇਆ, ਥੋੜੇ ਸਮੇਂ ਲਈ ਮੌਤ ਨੂੰ ਚੇਤੇ ਕਰਦਾ ਪਰ ਹਰ ਵਕਤ ਨਹੀਂ, ਜਦੋਂ ਕਿ ਸੱਚਾਈ ਇਹ ਹੈ ਕਿ ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਏ, ਰਹਿਣ ਕਹਿਣ ਤੇ ਰਹੇ ਨਾ ਕੋਈ। ਤੇ ਇਸ ਕਰਕੇ ਭਾਈ ਸੰਸਾਰ ਚ ਰਹਿਣਾ ਸਭ ਕੋਈ ਕਹਿੰਦਾ ਕਿ ਸਦਾ ਇੱਥੇ ਰਹੀਏ, ਇਸ ਤਰ੍ਹਾਂ ਦਾ ਭਾਵ ਹੈ, ਅਤੇ ਕਾਰੋ ਵਿਹਾਰ ਵੀ ਇਸੇ ਤਰ੍ਹਾਂ ਕਰਦੇ ਹਨ ਕਿ ਜਿਵੇਂ ਕਦੇ ਮਰਨਾ ਹੀ ਨਹੀਂ ਹੁੰਦਾ, ਪਰ ਰਹਿੰਦਾ ਕੋਈ ਵੀ ਨਹੀਂ ਹੈ, ਤੇ ਜੋ ਪਰਮੇਸ਼ਰ ਦੇ ਸ਼ਬਦ ਦੀ ਰਹਿਣ ਰਹਿਣੀ ਹੈ, ਕਿਉਂਕਿ ਅਰਥਾਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇ ਨਾਲ ਅਰਥ ਕੀ ਰਹਿਣ ਕਹਿਣ ਤੇ ਰਹਿਣ ਕੋਈ ਉਹ ਤੇ ਕਹਿੰਦੇ ਆ ਜੋ ਪਰਮੇਸ਼ਰ ਦੇ ਸ਼ਬਦ ਦੀ ਰਹਿਣ ਰਹਿਣੀ ਆ ਨਾ, ਯਾਨੀ ਜੋ ਸ਼ਬਦ ਦੀ ਰਹਿਣੀ ਹੈ, ਕਹੀ ਸਭ ਕੋਈ ਜਾਂਦਾ ਹੈ ਕਿ ਅਹੰ ਬ੍ਰਹਮਸਮੀ, ਪਰ ਰਹਿਣੀ ਤੇ ਰਹਿੰਦੇ ਨਹੀਂ, ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ। ਇਸ ਲਈ ਪੂਰੇ ਗੁਰੂ ਤੋਂ ਬਗੈਰ
ਕਿਸ ਪਹਿ ਕਰੋ ਬੇਨੰਤੀ,
ਪੂਰੇ ਸਤਿਗੁਰੂ ਤੋਂ ਬਿਨਾਂ ਕਿਹਦੇ ਕੋਲ ਦੁੱਖ ਰੋਈਏ, ਜਾ ਕੇ ਕਿਹਦੇ ਕੋਲ ਬੇਨਤੀ ਕਰੀਏ, ਤੇ ਕਿਹਨੂੰ ਜਾ ਕੇ ਦੱਸੀਏ ਆਪਣਾ ਦੁੱਖ। ਧਾਰਨਾ ਤੋਂ ਖਾਲੀ ਫਿਰਦੇ ਨੂੰ ਸਾਰੇ,
ਏਕ ਸ਼ਬਦ ਰਾਮ ਨਾਮ ਨਿਰੋਧਰ,
ਇਹ ਵਿਸਰਾਮ ਇੱਥੇ ਹੈ ਜੀ ਨਿਰੋਧਰ ਤੇ, ਖਿਆਲ ਰੱਖਣਾ ਇਹ। ਇਕ ਇਕ ਗੁਰ ਸ਼ਬਦ ਉਪਦੇਸ਼ ਦੁਆਰਾ ਰਾਮ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਸੰਸਾਰ ਸਮੁੰਦਰ ਤੋਂ ਨਿਰੋਧਰ ਨਿਰ ਉਧਰ, ਨਿਰ ਵਿਸ਼ੇਸ਼ ਕਰਕੇ ਉਧਰ ਉਧਾਰ ਕਰਨ ਵਾਲਾ ਹੈ। ਏਕ ਸ਼ਬਦ ਰਾਮ ਨਾਮ ਨਿਰੋਧਰ, ਇੰਦਰੀਆਂ ਦਾ ਨਿਰੋਧ ਕਰਨ ਵਾਲਾ, ਨਿਰਾ ਉਧਾਰ ਕਰਨ ਵਾਲਾ ਹੈ ਨਾਮ। ਪਰ ਜਿਸ ਨੇ ਗੁਰਾਂ ਦੇ ਕੋਲੋਂ
ਗੁਰ ਦੀਰੇ ਪਤ ਮਤੀ,
ਇਹਨੂੰ ਮਤੀ ਉਚਾਰ ਕਰਨਾ ਭਾਈ, ਅਧਿਕ ਸਹਿਤ ਹੈ ਇਹ, ਮਤੀ ਨਹੀਂ ਕਰਨਾ ਮਤੀ। ਤੇ ਇਸ ਕਰਕੇ ਜਿਸ ਨੂੰ ਗੁਰੂ ਸਾਹਿਬ ਨਾਮ ਅਮਰ ਦੀ ਦਾਤ ਦੇਵੇ ਦਿੰਦਾ, ਉਹਦੀ ਮਤੀ ਬੁੱਧੀ ਵਿੱਚ ਪਤ ਪਤੀ ਪਰਮੇਸ਼ੁਰ ਦੀ ਪ੍ਰਾਪਤੀ ਹੈ। ਉਹੀ ਪਰਮੇਸ਼ੁਰ ਵਾਹਿਗੁਰੂ ਦਾ ਸਿਮਰਨ ਕਰਕੇ ਉਹੀ ਸ੍ਰੇਸ਼ਟ ਮਤ ਤੇ ਪਤ ਇੱਜ਼ਤ ਵਾਲਾ ਬਣ ਜਾਂਦਾ, ਕਿਉਂਕਿ ਪਤ ਤਾਂ ਨਾਮ ਤੋਂ ਬਿਨਾਂ ਜਾ ਰਹੀ ਹੈ, ਬਿਨ ਨਾ ਵੈ ਪਤ ਜਾਏ। ਹੁਣ ਅੱਗੇ ਸਾਧ ਸੰਜੀ ਜਿਵੇਂ ਸੰਸਕ੍ਰਿਤ ਦੇ ਵਿੱਚ ਲੇਲਰੀ ਨਾਮ ਕਰਕੇ ਅੱਖਰ ਆਉਂਦਾ ਹੈ, ਉਹਦੇ ਅਨੁਸਾਰ ਹੁਣ ਲੱਲੇ ਅੱਖਰ ਦੁਆਰਾ ਮਾਰੇ ਕਥਨ ਕਰਦੇ ਨੇ, ਸੁਣੋ।
ਲਾਜ ਮਰੰਤੀ ਮਰ ਗਈ,
ਇਹ ਦੁਨੀਆਂ ਦੀ ਲੋਕ ਲਾਜ ਜਿੰਦ ਮਰੰਤੀ ਮਰਦੀ ਸੀ, ਕਿ ਉਹ ਇਹ ਕਹਿਣਗੇ ਲੈ ਹੁਣ ਗੁਰਦੁਆਰੇ ਜਾਣ ਲੱਗ ਗਿਆ, ਹੁਣ ਕਥਾ ਸੁਣਨ ਲੱਗ ਗਿਆ, ਇਹ ਲੋਕ ਜਿਹੜੇ ਮਨਵਤੀ ਲੋਕ ਨੇ, ਤੇ ਉਹ ਇਸ ਤਰ੍ਹਾਂ ਦੇ ਫਿਰ ਉਹਨੂੰ ਸ਼ਰਮਸ਼ਾਰ ਕਰਦੇ ਹੈ, ਤੇ ਤੂੰ ਕਾਰੋਬਾਰ ਛੱਡ ਬੈਠੇ, ਤੂੰ ਹੁਣ ਮਾਲਾ ਲੈ ਲਈ, ਤੂੰ ਹੁਣ ਕਿਰਪਾਨ ਪਾ ਲਈ। ਕਹਿੰਦੇ ਲਾਜ ਮਰੰਤੀ ਮਰ ਗਈ, ਦੁਨੀਆਂ ਦੀ ਜਿਹੜੀ ਲੋਕ ਲਾਜ ਸੀ ਇਹ ਜਿੰਦ ਮਰੰਤੀ ਮਰਦੀ ਸੀ ਪਹਿਲਾਂ, ਤੇ ਉਹ ਹੁਣ ਲੋਕ ਲਾਜ ਮਰ ਗਈ ਹੈ, ਨਹੀਂ ਨਿਵਰਤ ਹੋ ਗਈ ਹੈ। ਇਹ ਲੋਕ ਮਲਾਜ ਰੂਪੀ ਜਿਹੜੀ ਇਹ ਸੀ ਬਾਤ, ਕਿਉਂਕਿ ਕਬੀਰ ਸਾਹਿਬ ਨੇ ਜਿਵੇਂ ਕਿਹਾ ਵੀ ਹੁਣ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ, ਤੇ ਕਬੀਰ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੇ ਵਿੱਚ ਆਉਂਦਾ ਹੈ, ਭਗਤ ਨਾ ਛੋਟੋ ਰਾਮ ਕੀ ਭਾਵੇ ਨਿੰਦੇ ਲੋਕ, ਨਿੰਦਿਆ ਕਰੀ ਜਾਣ ਅਪਜਸ ਕਰੀ ਜਾਣ ਇਹ ਨਹੀਂ ਛੱਡਣੀ। ਅੱਗੇ ਦੱਸਦੇ ਹਨ
ਘੂੰਗਟ ਖੋਲ ਚੱਲੀ,
ਤੇ ਇਸ ਤਰ੍ਹਾਂ ਘੂੰਗਟ ਖੋਲ ਚੱਲੀ, ਇਹ ਜਿਹੜਾ ਵਿਚਾਲੇ ਅੱਖਰ ਆ ਜਾਂਦਾ ਭਾਈ, ਜਿਵੇਂ ਹੁਣ ਇੱਥੇ ਗੱਗੇਹਾਹੇ ਦੀ ਆਵਾਜ਼ ਲੈ ਕੇ ਬੋਲਦਾ ਹੈ ਘੁੱਗਾ, ਜੇ ਆਪਾਂ ਉਸ ਨੂੰ ਪੂਰਾ ਘੂਘਟ ਐਂ ਕਹਾਂਗੇ ਤੇ ਉਹ ਬਣਦੀ ਨੀ ਗੱਲ, ਘੂੰਘਟ ਘੁੰਡ ਦਾ ਨਾਮ ਹੈ। ਜਿਵੇਂ ਹੁਣ ਕਈ ਅੱਖਰ ਵੀ ਹੋਰ ਨੇ ਜਿਨ੍ਹਾਂ ਦਾ ਉਚਾਰਨ ਇਸ ਤਰ੍ਹਾਂ, ਉਹ ਦੋ ਅੱਖਰਾਂ ਦੇ ਭਾਵ ਨੂੰ ਲੈ ਕੇ ਅੱਖਰ ਬਣਦਾ ਹੈ, ਘੁੰਡ ਤੋਂ ਭਾਵ ਹੈ। ਤੇ ਇਸ ਤਰ੍ਹਾਂ ਲੋਕ ਮਿਲਾ ਦੇ ਜਿਹੜਾ ਘੂੰਘਟ ਘੁੰਡ ਸੀ ਨਾ, ਉਹ ਖੋਲ ਕੇ ਹੁਣ ਬਿਰਤੀ ਪਰਮੇਸ਼ਰ ਵਾਲੀ ਤਰਫ ਚੱਲ ਪਈ ਹੈ, ਦਵੈਤ ਦਰਸ਼ਨ ਰੂਪੀ ਕੁੰਡ ਖੋਲ ਕੇ ਪਰਮੇਸ਼ਰ ਵੱਲ ਚੱਲੀ ਹੈ, ਭਾਵ ਲੋਕ ਲਾਜ ਤਿਆਗ ਕੇ ਪਰਮਾਰਥ ਦੇ ਰਸਤੇ ਤੇ ਇਹ ਮੇਰੀ ਬਿਰਤੀ ਚੱਲ ਪਈ ਹੈ।
ਸਾਸ ਦੀਵਾਨੀ ਬਾਵਰੀ,
ਜਿਵੇਂ ਸਾਸ ਜੀ ਕਿਸੇ ਦੀ ਸੱਸ ਜਿਹੜੀ ਆ ਉਹ ਬੀਬੀ ਨੂੰ ਟਿਕਣੇ ਨਾ ਦਿੰਦੀ ਹੋਵੇ ਉਹ ਦੁਖੀ ਹੋ ਜਾਂਦੀ ਹੈ, ਤੇ ਫੇਰ ਕਿਤੇ ਉਹ ਸੱਸ ਹੋ ਗਈ ਹੋਵੇ ਕਮਲੀ, ਉਹ ਭਾਵ ਲੈਂਦੇ ਹੈ। ਕਹਿੰਦੇ ਅਵਿਦਿਆ ਰੂਪੀ ਸੰਸਿਆਤਮਕ ਬਿਰਤੀ ਜਿਹੜੀ ਹੈ ਇਹ ਸੱਸ ਦੀ ਨਿਆਈ ਸੀ, ਇਹ ਮੇਰੀ ਸੁਰਤ ਦੇ ਤਾਂ ਹੀ ਦੀਵਾਨੀ ਕਮਲੀ ਕਰ ਛੱਡਿਆ ਸੀ ਇਹਨੇ। ਜਿਵੇਂ ਕੋਈ ਸੁਗੜ ਬੀਬੀ ਕਹਿੰਦੀ ਹੈ ਵੀ ਚੰਗੇ ਘਰਾਣੇ ਦੀ ਬੀਬੀ ਹੈ, ਉਹ ਸੱਸ ਨੇ ਕਮਲੀ ਕਰੀ ਪਈ ਹੈ, ਇਹ ਜਿਹੜੀ ਸੰਸਿਆਤਮਕ ਬਿਰਤੀ ਹੈ ਇਹ ਸੱਸ ਦੀ ਨਿਆਈ, ਇਹਨੇ ਇਹ ਦੀਵਾਨੀ ਕਮਲੀ ਕਰ ਦਿੱਤਾ ਹੈ। ਅਵਿਦਿਆ ਰੂਪੀ ਸੰਸਿਆਤਮਕ ਬਿਰਤੀ ਰੂਪ ਸਾਸ ਸੱਸ ਨੇ ਮੇਰੀ ਸੁਰਤ ਜਿਹੜੀ ਹੈ ਨਾ ਉਹ ਕਮਲੀ ਕਰ ਛੱਡੀ ਸੀ, ਤੇ ਹੁਣ
ਸਿਰ ਤੇ ਸੰਕ ਟਲੀ,
ਤੇ ਹੁਣ ਉਹ ਆਪ ਹੀ ਬਾਬਰੀ ਪਾਗਲ ਝੱਲੀ ਹੋ ਗਈ, ਸਾਡੇ ਅੰਤਸਕਰ ਰੂਪੀ ਸਿਰ ਤੇ ਸੰਸਿਆਤਮਕ ਬਿਰਤੀ ਵਿਦਿਆ ਰੂਪੀ ਸੰਕ ਟਲ ਗਈ ਹੈ, ਹਟ ਗਈ ਹੈ, ਦੂਰ ਹੋ ਗਈ ਹੈ, ਭਾਵ ਸ਼ੰਕਾ ਦੂਰ ਹੋ ਗਈ, ਮਿਟ ਗਈ ਹੈ ਸੰਖਿਆ, ਨਿਮਿਰਤ ਹੋ ਗਏ।
ਪ੍ਰੇਮ ਬੁਲਾਈ ਰਲੀ ਸਿਓ,
ਜਦ ਗੁਰਾਂ ਦੁਆਰਾ ਰਲੀ ਖੁਸ਼ੀ ਦੇ ਸਿਉ ਸਹਿਤ ਸਾਖੀ ਰੂਪ ਪਰਮੇਸ਼ਰ ਨੇ ਅੰਤਰਮੁਖ ਬਿਰਤੀ ਕਰਨ ਰੂਪ ਪ੍ਰੇਮ ਦੇ ਨਾਲ ਬੁਲਾਈ, ਬੁਲਾਉਣਾ ਕੀਤੀ।
ਮਨ ਮਹਿ ਸ਼ਬਦ ਆਨੰਦ,
ਮਨ ਹਿਰਦੇ ਦੇ ਵਿਚ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਉਸ ਦੇ ਆਨੰਦ ਸੁਖ ਸਰੂਪ ਦੀ ਸਖਿਆਤਤਾ ਹੋ ਗਈ।
ਲਾਲ ਰਤੀ ਲਾਲੀ ਭਈ,
ਜਿਹੜੀ ਲਾਲ ਪਿਆਰੇ ਪਰਮੇਸ਼ਰ ਦੇ ਪ੍ਰੇਮ ਰੰਗ ਵਿਚ ਰਤੀ ਰੰਗੀ ਹੋਈ ਹੈ ਉਹ ਲਾਲੀ ਦਾਸੀ ਪ੍ਰੇਮਣ ਭਈ ਹੋ ਗਈ। ਭਗਤੀ ਰੂਪੀ ਲਾਲੀ, ਗਿਆਨ ਦੀ ਮਸਤੀ ਚੜਨ ਰੂਪ ਲਾਲੀ ਦੇ ਸਹਿਤ ਹੋ ਗਈ ਹੈ ਤੇ ਇਸ ਪ੍ਰਕਾਰ ਇਹ ਲਾਭ ਪ੍ਰਾਪਤ ਹੋ ਗਿਆ ਹੈ।
ਗੁਰਮੁਖ ਭਈ ਨਿਚਿੰਦ,
ਗੁਰਮੁਖ ਮੁਖੀ ਗੁਰਾਂ ਨਾਲ ਮਿਲ ਕੇ ਗੁਰਮੁਖਾਂ ਦੀ ਸੰਗਤ ਕਰਕੇ ਨਿਚਿੰਦ ਚਿੰਤਾ ਤੋਂ ਰਹਿਤ ਜਣੀ ਨਿਸ਼ਚਿੰਤ ਭਈ ਹੋ ਗਈ।
ਲਾਹਾ ਨਾਮ ਰਤਨ ਜਪ ਸਾਰ,
ਜਿਸ ਮਨੁੱਖ ਜਨਮ ਵਿਚ ਅਸਲੀ ਲਾਹਾ ਲਾਭ ਨਾਮ ਰੂਪੀ ਰਤਨ ਦਾ ਹੀ ਹੈ, ਇਸ ਲਈ ਪ੍ਰਭੂ ਨਾਮ ਦਾ ਜਪ ਸਿਮਰਨ ਕਰ, ਇਹੋ ਸਾਰ ਸ੍ਰੇਸ਼ਟ ਵਸਤੂ ਹੈ। ਲਾਹਾ ਨਾਮ ਰਤਨ ਜਪ ਸਾਰ, ਅਸਲੀ ਲਾਹਾ ਪਰਮੇਸ਼ਰ ਦੇ ਨਾਮ ਰੂਪੀ ਰਤਨ ਦਾ, ਜਾਂ ਫਿਰ ਰਤਨ ਵੈਰਾਗ ਰੂਪੀ ਰਤਨ ਹੈ, ਇਸ ਲਈ ਸਾਰ ਸ੍ਰੇਸ਼ਟ ਰੂਪ ਦੀ ਪ੍ਰਾਪਤੀ ਵਾਸਤੇ ਨਾਮ ਦਾ ਸਿਮਰਨ ਕਰ।
ਲਭ ਲੋਭ ਬੁਰਾ ਅਹੰਕਾਰ,
ਤੇ ਲਭ ਤੇ ਲੋਭ ਦਾ ਥੋੜਾ ਥੋੜਾ ਅੰਤਰ ਹੈ। ਪਦਾਰਥਾਂ ਦੇ ਖਾਣ ਦਾ ਜਿਹੜਾ ਲੱਭ ਇਹ ਹੈ ਲਾਲਚ, ਪਦਾਰਥਾਂ ਦੇ ਜੋੜਨ ਦਾ ਲੋਭ, ਜਾਂ ਫਿਰ ਦੇਹ ਦਾ ਅਹੰਕਾਰ ਆਦਿ, ਇਹ ਸਭ ਬੁਰਾ ਭੈੜਾ ਸੁਭਾਅ ਹੈ, ਇਹ ਸਭ ਵਿਕਾਰ ਬੁਰੇ ਹਨ।
ਲਾੜੀ ਚਾੜੀ ਲਾਏ ਤਵਾਰ,
ਇਹ ਜਿਹੜੇ ਭਾਈ ਪਾਠ ਆਇਆ ਨਾ ਤੇ ਲਾਏ ਤਵਾਰ ਪਾਠ ਹੈ, ਇਹਦਾ ਉਚਾਰਨ ਥੋੜਾ ਜਿਹਾ ਡੈਸ ਲਾ ਕੇ ਹੈ, ਲਾਏ ਕਹਿ ਕੇ ਤਵਾਰ ਕਹਿਣਾ, ਤੇ ਦੂਜਾ ਜਿਹੜਾ ਪਾਠ ਹੈ ਲਾ ਇਤਵਾਰ, ਉਹ ਅਰਥ ਵਾਸਤੇ ਹੋਊਗਾ, ਅਰਥ ਵਾਲੇ ਕਰਨਗੇ, ਤੁਸੀਂ ਇਹੀ ਕਰਨਾ ਜਿਹੜੇ ਸੰਥਾ ਕਰ ਰਹੇ ਹੋ। ਲਾੜੀ ਚਾੜੀ ਲਾਏ ਤਵਾਰ, ਕਿਸੇ ਦੀ ਨਿੰਦਿਆ ਕਰਕੇ ਲਾੜੀ ਲਾਹੀ ਜਾਣਾ, ਕਿਸੇ ਦੀ ਝੂਠੀ ਉਸਤਤ ਕਰਕੇ ਚਾੜੀ ਜਾਣਾ, ਕਹਿੰਦਾ ਫਲਾਣਾ ਜਿੰਨਾ ਕੀੜਿਆਂ ਦੇ ਜੰਡ ਤੇ ਅਖੇ ਚਾੜ, ਉਸਤਤ ਕਰਦਾ ਹੁੰਦਾ ਨਾ, ਵਡਿਆਈ ਕਰਦਾ ਪਰ ਅੰਦਰੋਂ ਨਹੀਂ ਕਰਦਾ। ਨਿੰਦਿਆ ਤੇ ਉਸਤਤ ਲਾਏ ਤਵਾਰ ਨਾਲ ਚੁਗਲੀ ਦਾ ਵੀ ਹੁੰਦਾ, ਚੁਗਲੀ ਕਰਨੀ ਆਦਿ, ਇਹ ਬੁਰੇ ਕੰਮ ਨੇ। ਲਾ ਇਤਵਾਰ, ਲਾ ਨਹੀਂ ਇਤਵਾਰ ਭਰੋਸਾ, ਬੇਭਰੋਸਾ ਆਦਿ ਇਹ ਬੁਰੇ ਕੰਮ ਨੇ। ਭਰੋਸੇ ਵਾਲਾ ਕੰਮ ਇਹ ਨਾ ਕਰਨਾ, ਕਹਿੰਦਾ ਫਲਾਣਾ ਤੇਰਾ ਇਤਵਾਰ ਨਹੀਂ ਰਿਹਾ, ਤੂੰ ਭਰੋਸੇ ਕਰਨ ਦੇ ਯੋਗ ਨਹੀਂ ਹੈ, ਇਹਨਾਂ ਚ ਲੱਗਣ ਕਰਕੇ
ਮਨਮੁਖ ਅੰਧਾ ਮੁਗਧ ਗਵਾਰ,
ਇਹਨਾਂ ਚ ਲੱਗਣ ਕਰਕੇ ਮਨਮੁਖ ਪੁਰਸ਼ ਮਨ ਅਗਿਆਨ ਕਰਕੇ ਅੰਧਾ ਅੰਨਾ ਹੋ ਰਿਹਾ, ਮਨਮੁਖ ਪਰਮਾਰਥ ਵੱਲੋਂ ਅੰਨਾ, ਸ਼ਾਸਤਰ ਗਿਆਨ ਵੱਲੋਂ ਮੁਗਧ ਮੂਰਖ, ਵਿਵਹਾਰਾਂ ਵੱਲੋਂ ਗਵਾਰ ਬੇਸਮਝ ਹੋ ਰਿਹਾ। ਅੰਧਾ ਮੁਗਧ ਤੇ ਗਵਾਰ, ਉਹਦੇ ਅਰਥ ਨਿਖਰੇ ਨੇ। ਤੇ ਦੁਬਾਰੇ ਫਿਰ ਬੋਲ ਦੋ ਜੀ।
ਲਾੜੀ ਚਾੜੀ ਲਾਏ ਤਵਾਰ,
ਜੋ ਨਿੰਦਿਆ ਉਸਤਤ ਤੇ ਚੁਗਲੀ ਕਰਦਾ ਹੈ ਤੇ ਉਹ ਫਿਰ ਭਾਈ ਮਨਮੁਖ ਹੈ, ਮਨਮੁਖ,
ਮਨਮੁਖ ਅੰਧਾ ਮੁਗਧ ਗਵਾਰ,
ਉਹ ਮਨਮੁਖ ਪੁਰਖ ਹੈ, ਕਿਸੇ ਦੀ ਨਿੰਦਿਆ ਕਰਨ ਵਾਲਾ ਮਨਮੁਖ ਹੁੰਦਾ ਹੈ ਤੇ ਆਪਣੀ ਉਸਤਤ ਕਰਨ ਵਾਲਾ ਵੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣਾ ਹੋਣ ਕਰਕੇ ਉਹ ਅੰਨਾ ਹੁੰਦਾ ਹੈ, ਚੁਗਲੀ ਕਰਨ ਵਾਲਾ ਮੂਰਖ ਬੇਸਮਝ ਹੁੰਦਾ, ਐ ਦੇ ਅਰਥਾਂ ਦੀ ਲਵੰਤਾ ਦੂਸਰੀ ਹੈ। ਹਾਂਜੀ ਅੱਗੇ ਚਲੋ।
ਲਾਹੇ ਕਾਰਨ ਆਇਆ ਜਗ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਹੇ ਭਾਈ ਇਹ ਜੀਵ ਪਰਮੇਸ਼ਰ ਦੀ ਪ੍ਰਾਪਤੀ ਕਰਨ ਰੂਪੀ ਇਹ ਲਾਹੇ ਕਾਰਨ, ਇਹਦੇ ਵਾਸਤੇ ਜਗ ਸੰਸਾਰ ਵਿਚ ਮਨੁੱਖਾ ਸਰੀਰ ਵਿਚ ਆਇਆ ਸੀ, ਜਿਹੜੇ ਕੰਮ ਵਾਸਤੇ ਆਇਆ ਸੀ ਤਾਂ ਭੁੱਲੇ ਗਿਆ, ਇਹਨੂੰ ਹੋਇਆ ਕੀ ਹੈ ਉਹ ਜਗਿਆਸੂ ਪੁੱਛਦੇ ਨੇ, ਸੰਗਤ ਹੋ ਰਹੀ ਹੈ ਤੇ ਪੰਡਿਤ ਪੁੱਛਦਾ ਮਹਾਰਾਜ ਇਹ ਕਾਰਨ ਕੀ ਬਣਿਆ, ਮਹਾਰਾਜ ਕਾਰਨ ਦੱਸਦੇ ਹਨ।
ਹੋਏ ਮਜੂਰ ਗਿਆ ਠਗਾਏ ਠੱਗ,
ਇਹ ਤਾਂ ਇਸ ਤਰ੍ਹਾਂ ਹੈ ਵੀ ਕਿਸੇ ਦੇ ਮਜ਼ਦੂਰ ਰੱਖੇ ਹੋਣ, ਉਹ ਮਾਲਕ ਨੂੰ ਮਜ਼ਦੂਰ ਹੀ ਠੱਗ ਲੈਣ, ਉਲਟ ਗੱਲ ਹੋ ਗਈ ਨਾ, ਮਜ਼ਦੂਰਾਂ ਤੋਂ ਕੰਮ ਲੈਣਾ ਸੀ ਤੇ ਉਲਟਾ ਮਜ਼ਦੂਰ ਹੀ ਠੱਗੀ ਮਾਰਨ ਲੱਗ ਜਾਣ ਉਹਦੇ ਨਾਲ, ਉਹਨੇ ਤਾਂ ਸਾਵਧਾਨ ਰਹਿਣਾ ਸੀ ਵੀ ਮੇਰੇ ਮਜ਼ਦੂਰ ਕੰਮ ਤਾਂ ਕਰਨ ਵੀ ਮੇਰੇ ਨਾਲ ਠੱਗੀ ਨਾ ਮਾਰਨ, ਕਹਿੰਦੇ ਕੰਮ ਹੀ ਉਲਟ ਹੋ ਗਿਆ। ਉਹ ਕਿਸ ਤਰ੍ਹਾਂ ਸੀ? ਪਰ ਇਹ ਜਿਵੇਂ ਇਸਤਰੀ ਜਾਂ ਇਸਤਰੀ ਦਾ ਪਤੀ, ਪੁੱਤਰ ਸੰਤਾਨ ਹੈ, ਧੀਆਂ ਨ, ਤੇ ਇਹ ਸਾਰੇ ਨਾ ਹੈ ਮਜ਼ਦੂਰਾਂ ਦੀ ਨਿਆਈ, ਜਾਂ ਇਉਂ ਕਹੋ ਹੋਏ ਮਜ਼ੂਰ ਗਿਆ ਠਗਾਏ ਠੱਗ। ਮਨ ਇੰਦਰੀਆਂ ਦਾ ਇਹ ਉਹਨਾਂ ਦਾ ਮਜ਼ਦੂਰ ਹੋ ਗਿਆ, ਸਮਾਂ ਉਹਨਾਂ ਦੇ ਮੂਹਰੇ ਨੌਕਰ ਹੋ ਗਿਆ। ਦੇਖੋ ਗੱਲ ਇਹ ਹੈ ਵੀ ਨੌਕਰ ਹੁੰਦੇ ਨੇ ਕੰਮ ਵੀ ਕਰਨ ਉਹ ਮਾਲਕ ਦਾ, ਇਹ ਉਲਟਾ ਹੀ ਕੰਮ ਹੋ ਗਿਆ ਵੀ ਮਾਲਕ ਹੈ ਜਿਹੜਾ ਉਹ ਨੌਕਰਾਂ ਦਾ ਕੰਮ ਕਰਦਾ ਫਿਰਦਾ। ਮਹਾਰਾਜ ਚੇਤੇ ਕਰਾਉਂਦੇ ਨੇ, ਕਹਿੰਦੇ ਮਨ ਹੈ ਜਿਹੜਾ ਇੰਦਰੀਆਂ ਦਾ ਮਜ਼ਦੂਰ ਬਣ ਗਿਆ, ਇਹ ਮਜ਼ਦੂਰ ਨੌਕਰ ਹੋ ਗਿਆ ਉਹਨਾਂ ਦਾ। ਕਹਿੰਦੇ ਜੀ ਉਹ ਕਿਸ ਤਰ੍ਹਾਂ? ਕਹਿੰਦੇ ਕਾਮ ਦੇ ਵਸ ਵਿੱਚ ਹੋ ਕੇ ਬੁਰੇ ਕੰਮ ਕਰਦਾ। ਇਹ ਕਾਮ ਆਦਿਕ ਜਿਹੜੇ ਨੇ, ਕਾਮ ਕਰੋ ਲੋਭ ਅਹੰਕਾਰ, ਇਹਨਾਂ ਠੱਗਾਂ ਕੋਲ ਆਪਣਾ ਮਨੁੱਖਾ ਸਰੀਰ ਜਿਹੜਾ ਹੈ ਉਹ ਜੀਵਨ ਠਗਾਏ, ਠਗਾ ਕੇ ਹੋਏ ਮਜ਼ਦੂਰ ਗਿਆ ਠਗਾਏ ਠੱਗ, ਪਰਲੋਕ ਚ ਗਿਆ ਚਲਿਆ ਗਿਆ, ਫਿਰ ਮੂੰਹ ਕਾਲਾ ਕਰਾ ਗਿਆ। ਸੁਭ ਗੁਣਾ ਰੂਪੀ ਧਨ ਨੂੰ ਠਗਾ ਕੇ ਪਰਲੋਕ ਨੂੰ ਜਾਣਾ ਕਰਦਾ ਫਿਰ ਇਹ। ਮਹਾਰਾਜ ਸਾਹਿਬ ਜੀ ਚੇਤੇ ਕਰਾਉਂਦੇ ਨੇ ਸਾਨੂੰ,
ਲਾਹਾ ਨਾਮ ਪੂੰਜੀ ਏ ਸਾਹ।
ਹੇ ਪੰਡਿਤ ਜੀ, ਹੇ ਪਾਦਾ ਜੀ, ਇਸੇ ਕਰਕੇ ਸ਼ਰਧਾ ਰੂਪੀ ਪੂੰਜੀ ਰਾਸ ਦੁਆਰਾ ਪਰਲੋਕ ਰੂਪੀ ਰਸਤੇ ਵਾਸਤੇ ਪਰਮੇਸ਼ੁਰ ਦਾ ਨਾਮ ਰੂਪੀ ਲਾਹਾ ਲਾਭ ਇਹ ਸੌਦੇ ਨੂੰ ਵਿਸਾਹੋ, ਖਰੀਦਣਾ ਕਰ, ਜਾਂ ਲਾਹਾ ਨਾਮ ਪੂੰਜੀ ਵੇਸਾਹੋ, ਗੁਰਾਂ ਦੇ ਪਾਸੋਂ ਪਰਮੇਸ਼ੁਰ ਦੇ ਨਾਮ ਦੀ ਪੂੰਜੀ ਨੂੰ ਮਨ ਤਨ ਭੇਟਾ ਕਰਕੇ ਤਨ ਮਨ ਤਨ ਸਭ ਸੌਂਪ ਕਰਕੇ ਹੁਕਮ ਮੰਨਿਆ ਭਾਈ ਇਹ ਖਰੀਦਣਾ ਕਰ। ਇਹੋ ਹੀ ਲੋਕ ਪਰਲੋਕ ਵਾਸਤੇ ਅਸਲੀ ਲਾਹਾ ਲਾਭਦਾਇਕ ਸੌਦਾ ਹੈ, ਇਹ ਸੌਦਾ ਖਰੀਦਣਾ ਕਰ।
ਨਾਨਕ ਸੱਚੀ ਪਾਤ ਸੱਚਾ ਪਾਤਸ਼ਾਹ।
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਤਾਂ ਫਿਰ ਲੋਕ ਪ੍ਰਲੋਕ ਚ ਸੱਚੀ ਪਾਤ ਇੱਜ਼ਤ ਪ੍ਰਾਪਤ ਹੋਵੇਗੀ ਤੈਨੂੰ, ਤੇ ਸੱਚਾ ਪਾਤਸ਼ਾਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸੱਚਾ ਪਾਤਸ਼ਾਹ, ਦੁਨੀਆਂ ਦੇ ਤਾਂ ਝੂਠੇ ਪਾਤਸ਼ਾਹ ਨੇ, ਨਾਨਕ ਹੋਰ ਪਾਤਸ਼ਾਹੀ ਘੂੜੀਆਂ, ਇਹ ਤਾਂ ਝੂਠੀਆਂ ਪਾਤਸ਼ਾਹੀਆਂ ਨੇ, ਤੇ ਸੱਚਾ ਪਾਤਸ਼ਾਹ ਪਰਮੇਸ਼ਰ ਹੈ ਉਹ ਪ੍ਰਾਪਤ ਹੋ ਜਾਏਗਾ, ਸਰੂਪ ਰੂਪੀ ਤਖਤ ਦਾ ਮਾਲਕ ਸੱਚਾ ਪਾਤਸ਼ਾਹ ਪ੍ਰਾਪਤ ਹੋ ਜਾਏਗਾ। ਇਸ ਕਰਕੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹਦੀ ਸੱਚੀ ਪਤ ਹੈ, ਉਹ ਕਿਸ ਤਰ੍ਹਾਂ ਹੈ? ਤੇ ਜਿਹੜੇ ਨਾਮ ਦੇ ਵਿੱਚ ਰਤੇ ਹੋਏ ਨੇ ਭਾਈ ਉਹਨਾਂ ਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੰਸਾਰ ਉਸਤਤ ਕਰਦਾ ਹੈ। ਸੱਚਾ ਮਾਰਗ ਭਗਤੀ ਦਾ ਹੀ ਮਾਰਗ ਹੈ, ਹੋਰ ਤੋਂ ਕੋਈ ਮਾਰਗ ਹੈ ਨਹੀਂ ਸੱਚਾ, ਸਭ ਝੂਠੇ ਨੇ। ਅੱਗੇ ਦੱਸਦੇ ਹਨ ਜੇ
ਆਏ ਵਿਗੂਤਾ ਜਗ ਜਮ ਪੰਥ।
ਇਹ ਜਗ ਨਾਮ ਇੱਥੇ ਜੀਵ ਦਾ ਸੰਸਾਰ ਵਿੱਚ ਪ੍ਰਭੂ ਦੀ ਪ੍ਰਾਪਤੀ ਦੇ ਲਈ ਆਏ ਆਉਂਦਾ ਹੈ, ਇਹ ਮਨੁੱਖਾ ਸਰੀਰ ਵਿੱਚ ਆਉਣ ਦਾ ਇਹੀ ਮਤਲਬ ਹੈ। ਪਰ ਵਿਸ਼ਿਆਂ ਦੀ ਕੁਸੰਗਤ ਕਰਕੇ ਵਿਗੂਤਾ ਖਰਾਬ ਹੋ ਗਿਆ, ਜਿਸ ਕਰਕੇ ਇਸ ਨੂੰ ਜਮਾਂ ਦੇ ਪੰਥ ਰਸਤੇ ਵਿੱਚ ਜਾਣਾ ਪੈਣਾ ਹੈ। ਫਿਰ ਪਛਤਾਵਾ ਕਰਦਾ ਜਾਂ ਸੰਸਾਰ ਵਿੱਚ ਆ ਕੇ ਜੀਵ ਨੂੰ, ਇਹ ਸੰਸਾਰ ਵਿੱਚ ਆ ਕੇ ਜਿਹੜਾ ਇਹ ਜੀਵ ਹੈ ਨਾਮ ਨੂੰ ਵਿਸਾਰ ਕੇ ਜਮ ਪੰਥ ਵਿੱਚ ਵਿਗੂਤਾ ਖੱਜਲ ਖੁਆਰ ਹੋ ਰਿਹਾ। ਫਿਰ ਜਾ ਕੇ
ਆਈ ਨਾ ਮਿਟਣ ਕੋ ਸਮਰੱਥ।
ਇਹਦਾ ਵਿਸਰਾਮ ਇਸੇ ਪਦ ਦੇ ਉੱਤੇ ਲੱਗਣਾ, ਇਹ ਖਿਆਲ ਰੱਖਣਾ ਹੈ ਜੀ। ਆਈ ਨਾ ਬਣ ਜਾਵੇ ਪਾੜ, ਆਈ ਨਾ ਮੇਟਣ ਕੋ ਸਮਰੱਥ, ਵਿਸਰਾਮ ਇੱਥੇ ਲਾਉਣਾ। ਜਦੋਂ ਮੌਤ ਆਈ ਆਉਂਦੀ ਹੈ ਨਾ, ਫਿਰ ਉਸ ਮੌਤ ਨੂੰ ਮੇਟਣ ਦੇ ਵਿੱਚ ਕੋਈ ਸਮਰੱਥ ਨਹੀਂ, ਕੋਈ ਡਾਕਟਰ, ਵੈਦ, ਹਕੀਮ, ਰਾਜਾ ਮਹਾਰਾਜਾ ਕੋਈ ਵੀ ਨਹੀਂ ਮੇਟ ਸਕਦਾ। ਜਦੋਂ ਭਾਵੀ ਆਉਂਦੀ ਹੈ ਕੋਈ ਨਹੀਂ ਉਹਨੂੰ ਮੇਟ ਸਕਦਾ ਹੈ, ਜਾਂ ਫਿਰ ਜਦੋਂ ਮੋਹਿਤ ਕਰਨ ਵਾਲੀ ਮਾਇਆ ਆਉਂਦੀ ਹੈ ਤਾਂ ਫਿਰ ਉਸ ਵੇਲੇ ਉਹਨੂੰ ਮਾਇਆ ਨੂੰ ਮੇਟਣ ਦਾ ਕੋਈ ਸਮਰੱਥ ਹੈ ਨਹੀਂ, ਸਾਰਿਆਂ ਦੇ ਉੱਤੇ ਬਲ ਪਾਉਂਦੀ ਹੈ। ਇਹਦਾ ਕਬੀਰ ਵਰਗਾ ਕੋਈ ਹੈ? ਜਾਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ 12 ਕੋਹ ਪਰੇ ਰਹੀ, ਨਹੀਂ ਤਾਂ ਕੋਈ ਸਮਰੱਥ ਨਹੀਂ, ਚਾਹੇ ਜੜ ਰੂਪ ਹੋ ਕੇ, ਚਾਹੇ ਚੇਤਨ ਰੂਪ ਹੋ ਕੇ, ਜਾਂ ਅਗਿਆਨ ਰੂਪ ਹੋ ਕੇ, ਜਦੋਂ ਚੇਤਨ ਮਾਇਆ ਆਉਂਦੀ ਹੈ ਨਾ ਉਹਨੂੰ ਮੇਟਣ ਮਿਟਾਉਣ ਨੂੰ ਕੋਈ ਵੀ ਸਮਰੱਥ ਬਲਵਾਨ ਹੈ ਹੀ ਨਹੀਂ। ਇਸੇ ਕਰਕੇ ਮਹਾਰਾਜ ਨੇ ਫਰਮਾਨ ਕੀਤਾ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬਰਮਾ ਵਿਸ਼ਨ ਮਹਾਦੇਵ ਛਲੀਆ, ਹੋਰ ਦੀ ਤਾਂ ਗੱਲ ਹੀ ਕੀ ਹੈ। ਇਹ ਬੜੇ ਬੜੇ ਛਲ ਹੈ। ਤੋ ਇਸ ਪ੍ਰਕਾਰ ਕਥਨ ਕਰਦੇ ਹਨ ਕਿ ਇਹਨੂੰ ਮੇਟਣ ਨੂੰ ਕੋਈ ਸਮਰੱਥ ਨਹੀਂ। ਇਹ ਸਾਰੇ ਸੰਪਰਦਾਇ ਅਰਥਾਂ ਵਿਚ ਅਸੀਂ ਇਹ ਵਿਚਾਰ ਹੈ। ਅੱਗੇ ਫਰਮਾਨ ਕਰਦੇ ਹਨ ਜੇ
ਆਥ ਸੈਲ ਨੀਚ ਕਰ ਹੋਏ।
ਇਹ ਜਾਨਵਰਾਂ ਨੂੰ ਪਤਾ ਨਹੀਂ ਤਾਂ ਕੋਈ ਪੁਰਾਣਾ ਸੰਸਕਾਰ ਹੈ ਵੀ ਇਹ ਕਥਾ ਨਹੀਂ ਚੰਗੀ ਲੱਗਦੀ ਇਹਨਾਂ ਨੂੰ, ਇਹ ਰੌਲਾ ਬੜਾ ਪਾਉਂਦੇ ਆ, ਥੋੜਾ ਚਿਰ ਪਾਉਣਗੇ ਫਿਰ ਇਹ ਟਿਕ ਟੁੱਕ ਜਾਂਦੇ ਆ। ਹਾਂਜੀ ਦੁਬਾਰੇ ਬੋਲਿਓ।
ਆਥ ਸੈਲ ਨੀਚ ਕਰ ਹੋਏ।
ਆਥ ਨਾਮ ਮਾਇਆ ਦਾ ਹੈ, ਜੋ ਆਥ ਮਾਇਆ ਦਾ ਸੈਲ ਵਿਚਰਨ ਜਾਂ ਜਦ ਮਾਇਆ ਦਾ ਸੈਲ ਭਾਰੀ ਸੈਲ ਨਾ ਭਾਰੀ ਦਾ ਹੁੰਦਾ ਸੁੱਖ ਨੀਚ ਪਾਮਰ ਪੁਰਖ ਦੇ ਘਰ ਦੇ ਵਿੱਚ ਵੀ ਹੋਏ ਹੋ ਜਾਵੇ, ਯਾਨੀ ਕਿਸੇ ਨੀਚ ਨੂੰ ਮਾਇਆ ਮਿਲ ਜਾਵੇ, ਤੇ ਜਿਸ ਵੇਲੇ ਉਹ ਮਾਇਆ ਮਿਲਦੀ ਹੈ।
ਆਥ ਦੀਖ ਨਿਵੈ ਜਿਸ ਦੋਏ।
ਤੇ ਜਦ ਇਸ ਕਰਕੇ ਤਦ ਫਿਰ ਉਸ ਵੇਲੇ ਨਾ ਆਥ ਮਾਇਆ ਨੂੰ ਦੇਖ ਕੇ ਉਹਦੇ ਅੱਗੇ ਊਚ ਨੀਚ ਅਮੀਰ ਗਰੀਬ ਹਿੰਦੂ ਤੇ ਮੁਸਲਮਾਨ ਦੋਏ ਤੇ ਗਰੀਬ ਤੇ ਅਮੀਰ ਦੋਨੇ ਇਹ ਸਾਰੇ ਝੁੱਕੇ ਸਲਾਮਾਂ ਕਰਦੇ ਨੇ। ਉਹ ਮਾਇਆ ਧਾਰੀ ਵੇਖ ਕੇ ਨਾ ਮੁਹੱਬਤ ਕਰਨ ਲੱਗ ਜਾਂਦੇ ਨੇ। ਮੁਹੱਬਤ ਨਹੀਂ ਹੁੰਦੀ, ਖੁਸ਼ਾਮਤ ਹੁੰਦੀ ਹੈ। ਆ ਕੰਸ਼ੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਗਰੀਬ ਸੀ ਮਜ਼੍ਹਬੀ, ਉਹ ਲੋਕਾਂ ਦੀਆਂ ਨਾਲੀਆਂ ਸਾਫ਼ ਕਰਕੇ ਝਾੜੂ ਝੂੜੂ ਮਾਰ ਕੇ ਵਿਚਾਰਾ ਆਪਣਾ ਗੁਜ਼ਾਰਾ ਕਰਦਾ ਸੀ। ਇਹ ਅਚਾਨਕ ਉਸ ਨੂੰ ਕਿਤੇ ਮਾਇਆ ਲੱਭ ਗਈ, ਬਹੁਤੀ ਲੱਭ ਗਈ ਮਾਇਆ ਲੋੜ ਤੋਂ ਵੱਧ। ਉਹਨੇ ਆ ਕੇ ਭਾਈ ਰਥ ਗੱਬੀ ਬਗੀਆਂ ਖਰੀਦ ਲਈਆਂ, ਨੌਕਰ ਰੱਖ ਲਿਆ ਰਥ ਚਲਾਉਣ ਵਾਲਾ, ਰਥ ਚ ਬੈਠ ਕੇ ਜਾਇਆ ਕਰੇ ਉੱਪਰ ਛਤਰ ਵਾਲਾ ਰਥ, ਤੇ ਸਾਰਿਆਂ ਤੋਂ ਵਧੀਆ ਮਕਾਨ ਬਣਾ ਲਿਆ, ਉਹ ਜਿੱਧਰ ਨੂੰ ਜਾਇਆ ਕਰੇ ਤੇ ਲੋਕ ਨੂੰ ਸਲਾਮਾਂ ਕਰਿਆ ਕਰਨ। ਫਿਰ ਸੇਠ ਜੀ ਸਲਾਮ, ਕਹਿੰਦਾ ਕਹਿ ਦਿਆਂਗੇ। ਉਹ ਜਦੋਂ ਹਰੇਕ ਨੂੰ ਕਿਹਾ ਕਿ ਕਹਿ ਦਿਆਂਗੇ, ਉਹ ਇੱਕ ਦਿਨ ਇਕੱਠੇ ਹੋ ਗਏ ਸਾਰੇ, ਕਹਿੰਦੇ ਉਹ ਤੂੰ ਐਡਾ ਦਿਮਾਗ ਖਰਾਬ ਹੋ ਗਿਆ, ਮਾਇਆ ਤਾਂ ਬੜੇ ਲੋਕਾਂ ਕੋਲ ਹੈ, ਤੂੰ ਸਾਡੀ ਸਲਾਮ ਕੀਤੀ ਵੀ ਨਹੀਂ ਮੰਨਦਾ, ਨਮਸਕਾਰ ਕੀਤੀ ਨਹੀਂ ਮੰਨਦਾ ਕਿਸੇ ਦੀ, ਕਹਿੰਦਾ ਕਹਿ ਦਿਆਂਗੇ। ਉਹ ਕਹਿੰਦਾ ਵੀ ਤੁਸੀਂ ਨਹੀਂ ਸਮਝੇ ਇਹ ਗੱਲ? ਕਹਿੰਦਾ ਨਹੀਂ। ਕਹਿੰਦਾ ਮੈਂ ਕੋਈ ਨਿਰਾਦਰ ਨਹੀਂ ਕਰਦਾ ਤੁਹਾਡਾ, ਮੈਂ ਤਾਂ ਉਹੀ ਮਜ਼੍ਹਬੀ ਹਾਂ ਜਿਹੜਾ ਤੁਹਾਡੀਆਂ ਨਾਲੀਆਂ ਸਾਫ਼ ਕਰਦਾ ਸੀ, ਵੀ ਇਹ ਜਿਹੜਾ ਤੁਸੀਂ ਮੈਨੂੰ ਨਮਸਕਾਰਾਂ ਕਰਦੇ ਹੋ, ਕਹਿੰਦਾ ਇਹ ਨਮਸਕਾਰਾਂ ਮਾਇਆ ਨੂੰ ਨਾ, ਤੇ ਤੁਸੀਂ ਮੈਨੂੰ ਨਮਸਕਾਰ ਕਰਦੇ ਹੋ। ਕਹਿੰਦਾ ਮੈਂ ਕਹਿੰਦਾ ਵੀ ਕਹਿ ਦਿਆਂਗੇ ਮਾਇਆ ਨੂੰ ਵੀ ਤੈਨੂੰ ਮੱਥਾ ਟੇਕਿਆ ਫਲਾਣੇ ਨੇ। ਇਸ ਕਰਕੇ ਸਾਧ ਸਿੰਘ ਜੀ ਤੇ ਮਹਾਰਾਜ ਸਾਹਿਬ ਕਹਿੰਦੇ ਨੇ ਵੀ ਆਸ ਦੇਖ ਨਿਵੇ ਜਿਸ ਦੋਏ, ਸਾਰੇ ਉਸ ਨੂੰ ਨਮਸਕਾਰਾਂ ਕਰਦੇ ਹਨ, ਸਲਾਮਾਂ ਕਰਦੇ ਨੇ, ਮੁਹੱਬਤ ਕਰਦੇ ਨੇ।
ਆਥ ਹੋਏ ਤਾਂ ਮੁਗਧ ਸਿਆਣਾ।
ਤੇ ਜੇ ਕਿਸੇ ਦੇ ਕੋਲ ਮਾਇਆ ਹੋ ਜਾਵੇ ਨਾ, ਉਹ ਮੂਰਖ ਬੰਦਾ ਵੀ ਸਿਆਣਿਆਂ ਦੇ ਵਿੱਚ ਬੁੱਧੀਵਾਨਾਂ ਚ ਗਿਣਿਆ ਜਾਂਦਾ, ਕਿਉਂਕਿ ਮਾਇਆ ਹੋ ਗਈ ਹੈ, ਹੁੰਦਾ ਤਾਂ ਵਿਆਕਲ ਹੀ ਹੈ। ਆਮ ਇੱਕ ਕਹਾਵਤ ਹੈ, ਕਹਿੰਦੇ ਜਿਹਦੇ ਕਰਦਾਣੇ ਉਹਦੇ ਕਮਲੇ ਵੀ ਸਿਆਣੇ। ਇਹ ਇਸ ਤਰ੍ਹਾਂ ਦੀ ਬਾਤ ਹੈ, ਮਾਇਆ ਕੈਸੀ ਚੀਜ਼ ਹੈ ਇਹਦਾ ਤਾਂ ਪ੍ਰਮਾਣ ਦੇ ਰਹੇ ਮਹਾਰਾਜ, ਕੋਈ ਇੱਥੇ ਮਾਇਆ ਦੀ ਵਡਿਆਈ ਨਹੀਂ ਕਰਦੇ। ਇਹਦੇ ਦੁਆਰਾ ਤਾਂ ਮਹਾਰਾਜ ਨੇ ਕੋਈ ਹੋਰ ਸਮਝਾਉਣਾ ਆਪਾਂ ਨੂੰ, ਉਹ ਦੂਜੇ ਅਰਥ ਚ ਆਊਗੀ ਗੱਲ। ਤੋ ਇਸ ਕਰਕੇ ਉਹ ਜਿਹੜਾ ਆਥ ਹੋਏ ਤਾਂ ਮੁਗਧ ਸਿਆਣਿਆ, ਉਹ ਮੂਰਖ ਵੀ ਸਿਆਣਿਆਂ ਚ ਗਿਣੀ ਜਾਂਦੇ ਆ। ਔਰ ਕਈ ਮੂਰਖਾਂ ਦੇ ਚਤਰ ਚੰਗੇ ਚੰਗੇ ਅਕਲ ਵਾਲੇ ਨੌਕਰ ਹੋਏ ਦੇਖੇ ਗਏ। ਸੋ ਅੱਗੇ ਦੱਸਦੇ ਨੇ ਭਗਤ ਬਿਹੂਨਾ।
ਭਗਤ ਬਿਹੂਨਾ ਜਗ ਬਹਰਾਨਾ।
ਇਹ ਮਾਇਆ ਦੇ ਮੋਹ ਵਿਚ ਫਸਿਆ, ਪ੍ਰੇਮਾ ਭਗਤੀ ਤੋਂ ਖਾਲੀ, ਸਾਰਾ ਜਗ ਕਾਂਵਲਾ ਹੀ ਹੋਇਆ ਫਿਰਦਾ, ਝੱਲਿਆ ਹੀ ਹੋਇਆ ਫਿਰਦਾ। ਆ ਪਿੱਛੋਂ ਆ ਕੇ ਨਿਚੋੜ ਕੱਢਤਾ ਮਹਾਰਾਜ ਜੀ। ਪਰ ਇਹਦੇ ਅੰਤਰੀ ਭਾਵ ਦੇ ਵਿਚ ਵੀ ਫਿਰ ਸੁਣੋ ਜੀ, ਆਥ
ਆਥ ਸੈਲ ਨੀਚ ਕਰ ਹੋਏ।
ਹੁਣ ਅੰਤਰੀ ਭਾਵ ਵਿਚ ਜੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਭਗਤੀ ਰੂਪ ਮਾਇਆ, ਇਹ ਮਾਇਆ ਦੇ ਥਾਂ ਤੇ ਭਗਤੀ ਸਮਝਣੀ, ਭਗਤੀ ਰੂਪ ਮਾਇਆ ਦਾ ਸੈਲ ਭਾਰੀ ਸੁੱਖ ਨੀਚ ਪੁਰਖ ਦੇ ਹਿਰਦੇ ਰੂਪੀ ਘਰ ਦੇ ਵਿਚ ਵੀ ਪ੍ਰਾਪਤ ਹੋ ਜਾਵੇ, ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰਦਾਸ ਜੀ ਸੁਤੇ ਕਿਸ ਨੂੰ ਉਤਰਿਆ ਘਰ ਜੇ ਜਾਏ। ਇਸ ਕਰਕੇ ਜੇਕਰ ਭਗਤੀ ਰੂਪ ਮਾਇਆ ਨੀਚ ਨੀਵੇਂ ਪੁਰਖ ਦੇ ਹਿਰਦੇ ਰੂਪੀ ਘਰ ਵਿਚ ਵੀ ਹੋਵੇ, ਤਦ ਉਹ ਸੈਲ ਪਰਬਤ ਵਾਂਗੂ ਸ੍ਰੇਸ਼ਟ ਹੋ ਜਾਂਦਾ ਹੈ। ਜਿਸ ਭਗਤੀ ਰੂਪ ਮਾਇਆ ਨੂੰ ਫਿਰ ਦੇਖ ਕਰਕੇ
ਆਥ ਦੀਖ ਨਿਵੈ ਜਿਸ ਦੋਏ,
ਤੇ ਜਿਸ ਭਗਤੀ ਰੂਪੀ ਮਾਇਆ ਨੂੰ ਵੇਖ ਕੇ ਅਮੀਰ ਗਰੀਬ ਦੋਨੇ, ਹਿੰਦੂ ਮੁਸਲਮਾਨ ਦੋਨੇ, ਆਸਤਕ ਨਾਸਤਕ ਦੋਵੇਂ ਝੋਕੇ ਸਲਾਮਾਂ ਕਰਦੇ ਨੇ। ਉਹਦੀ ਫਿਰ ਪ੍ਰਸਿੱਧੀ ਕਿੱਥੇ ਤੱਕ ਹੋ ਜਾਂਦੀ ਹੈ? ਚਾਰੇ ਕੁੰਟਾਂ ਚ ਹਰ ਸਿਮਰਨ ਨੀਚ ਚੋਹੋਂ ਕੁੰਟ ਜਾਤੇ, ਚਾਰੇ ਕੁੰਟਾਂ ਜਾਣਿਆ ਗਿਆ। ਇਹ ਭਗਤੀ ਦਾ ਪ੍ਰਤਾਪ ਦੱਸਿਆ ਹੈ ਜੀ।
ਆਥ ਹੋਏ ਤਾਂ ਮੁਗਧ ਸਿਆਣਾ,
ਜਿਸ ਕੋਲ ਭਗਤੀ ਰੂਪੀ ਮਾਇਆ ਹੋਵੇ ਉਹ ਮੁਗਧ ਮੂਰਖ ਪੁਰਖ ਵੀ ਸਿਆਣਾ ਹੋ ਜਾਂਦਾ ਹੈ, ਭਾਵ ਕਿ ਬ੍ਰਹਮ ਗਿਆਨ ਦੇ ਸਹਿਤ ਹੋਣ ਕਰਕੇ ਸਿਆਣਾ ਹੋ ਜਾਂਦਾ ਹੈ। ਇਹ ਭਗਤੀ ਦਾ ਪ੍ਰਤਾਪ ਹੈ, ਆਥ ਹੋਏ ਤਾਂ ਮੁਗਧ ਸਿਆਣਾ। ਅੱਗੇ ਦੱਸਦੇ ਹਨ ਜੀ,
ਭਗਤ ਬਿਹੂਨਾ ਜਗ ਬੌਰਾਨਾ,
ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸਾਰਾ ਸੰਸਾਰ ਕਮਲਪਣੇ ਵਿੱਚ ਹੀ ਬਾਵਰਿਆ ਸੰਸਾਰ ਕਹਿ ਕਬੀਰ ਨੇ, ਉਹਦੇ ਵਿੱਚ ਹੀ ਆ ਰਿਹਾ, ਕਮਲਪਣੇ ਦੇ ਵਿੱਚ ਹੀ ਆ ਰਿਹਾ ਹੈ।
ਸਰਨਹਿ ਵਰਤੈ ਇੱਕੋ ਸੋਏ,
ਸਾਰਿਆਂ ਦੇ ਮਹਿ ਵਿੱਚ ਇੱਕੋ ਹੀ ਸੋਏ, ਉਹ ਪਰਮੇਸ਼ਰ ਅਦਵੈਤ ਸਰੂਪ ਵਰਤੇ ਵਰਤ ਰਿਹਾ ਹੈ। ਸਭ ਮੈਂ ਵਰਤੈ ਇੱਕੋ ਸੋਏ, ਪ੍ਰੇਮਾ ਭਗਤੀ ਦੇ ਪ੍ਰਤਾਪ ਕਰਕੇ ਸਾਰਿਆਂ ਵਿੱਚ ਇੱਕੋ ਉਹ ਪਰਮੇਸ਼ਰ ਹੀ ਵਰਤ ਰਿਹਾ ਦਿਸ ਆਉਂਦਾ ਹੈ, ਇਹ ਦ੍ਰਿਸ਼ਟੀ ਬਦਲ ਜਾਂਦੀ ਹੈ।
ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ,
ਜਿਸ ਦੇ ਤਾਈ ਵਾਹਿਗੁਰੂ ਕਿਰਪਾ ਮਿਹਰ ਦ੍ਰਿਸ਼ਟੀ ਕਰੇ ਕਰਦਾ, ਉਹਦੇ ਹਿਰਦੇ ਭਗਤੀ ਪ੍ਰਗਟ ਹੋ ਆਉਂਦੀ ਹੈ। ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ, ਤੇ ਉਸ ਦੇ ਹਿਰਦੇ ਚ ਪ੍ਰੇਮਾ ਭਗਤੀ ਹੋਣ ਕਰਕੇ ਵਾਹਿਗੁਰੂ ਪ੍ਰਗਟ ਹੋ ਆਉਂਦਾ ਹੈ, ਤੇ ਜਾਂ ਉਸ ਪੁਰਖ ਦਾ ਜਸ ਚਾਰੇ ਯੁਗਾਂ ਵਿਚ ਪ੍ਰਗਟ ਹੋ ਆਉਂਦਾ। ਅੱਗੇ ਦੱਸਦੇ ਹਨ ਜੀ,
ਯੁਗ ਯੁਗ ਥਾਪ ਸਦਾ ਨਿਰਵੈਰ,
ਉਹ ਪਰਮੇਸ਼ਰ ਯੁਗ ਯੁਗ ਯੁਗਾਂ ਯੁਗਾਂ ਵਿਚ, ਸਤਯੁਗ ਤ੍ਰੇਤਾ ਦੁਆਪਰ ਯੁਗ ਦੋ ਦਾ ਨਾਮ ਹੈ, ਦੋ ਤੇ ਦੋ ਚਾਰ ਹੁੰਦੇ, ਚਾਰੇ ਯੁਗਾਂ ਵਿਚ ਜੀਵਾਂ ਨੂੰ ਥਾਪ ਸਥਾਪਨ ਰਚਦਾ, ਜਾਂ ਯੁਗਾਂ ਵਿਚ ਜੀਵਾਂ ਨੂੰ ਪੈਦਾ ਕਰਕੇ ਮਰਿਆਦਾ ਨੂੰ ਸਥਾਪਨ ਕਰਦਾ। ਯੁਗ ਦਾ ਅਰਥ ਦੋ ਹੁੰਦਾ ਹੈ, ਦੋ ਕੀ ਹੋ ਗਏ, ਪੁਰਖ ਤੇ ਪ੍ਰਕਿਰਤੀ, ਯੁਗ ਦੋ ਸ਼ਿਵ ਤੇ ਸ਼ਕਤੀ ਆਦਿ, ਇਹ ਰਚਨਾ ਕਰਦਾ। ਤਾਂ ਯੁਗ ਦੋ ਜਿਹੜੇ ਨੇ ਗੁਰਮੁਖ ਜਨ, ਯੁਗ ਚਾਰ ਜਿਹੜੇ ਹੁੰਦੇ, ਯੁਗ ਤੇ ਯੁਗ ਦੋ ਤੇ ਦੋ ਚਾਰ, ਚਾਰ ਕੀ ਨੇ, ਸਾਧਨ ਭਾਈ, ਵੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ, ਇਹ ਜਿਹੜੇ ਚਾਰ ਸਾਧਨ ਹੈ ਇਹਨਾਂ ਦੇ ਸੰਯੁਕਤ ਤੇ ਜਿਹੜੇ ਸਾਧ ਸੰਜੀ ਹੋਏ ਹੈ ਤੇ ਉਹਨਾਂ ਨੂੰ ਤੇ ਯੁਗ ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਪ੍ਰਾਪਤ ਹੁੰਦੀ ਹੈ, ਇਹ ਉਹਨਾਂ ਨੂੰ ਪਰਮੇਸ਼ਰ ਥਾਪ ਸਥਾਪਨ ਕਰਦਾ ਹੈ। ਤੇ ਗੁਰਮੁਖ ਜਨ ਜਿਹੜੇ ਨੇ, ਗੁਰਮੁਖ ਜਨ ਯੁਗ ਚਾਰ ਬਹਿਰੰਗ ਸਾਧਨ, ਚਾਰ ਜਿਹੜੇ ਬਹਿਰੰਗ ਸਾਧਨ ਹਨ, ਵੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ, ਇਹ ਤਾਂ ਬਾਹਰਲੇ ਸਾਧਨ ਕਹੇ ਹੈ, ਤੇ ਚਾਰ ਅੰਤਰੰਗ ਸਾਧਨ ਹੈ, ਸਰਵਣ ਮੰਡਨ ਅਧਿਆਸਨ ਤੇ ਤੱਤ ਤੋਂ ਬਾਅਦ ਸੰਸ਼ੋਧਨ। ਇਹ ਚਾਰੇ ਅੰਤਰੰਗ ਸਾਧਨ ਜਾਂ ਵਹਿਰੰਗ ਸਾਧਨ ਜਿਹੜੇ ਨੇ ਉਹਨਾਂ ਨੂੰ ਸਾਧ ਸੰਜੀ ਇਹਨਾਂ ਚ ਇਸਤਤ ਕਰਕੇ, ਥਾਪ ਇਸਤਤ ਕਰਕੇ, ਉਹ ਪਰਮੇਸ਼ਰ ਆਪ ਸਦਾ ਹਮੇਸ਼ਾ ਨਿਰਵੈਰ ਸਰੂਪ ਹੈ ਤੇ ਵੈਰ ਤੋਂ ਰਹਿਤ ਹੈ, ਉਹ ਗੁਰਮੁਖਾਂ ਨੂੰ ਇਸ ਪ੍ਰਕਾਰ ਦਿਸਣ ਲੱਗ ਜਾਂਦਾ। ਇਹ ਚਾਰੇ ਸਾਧਨਾਂ ਚ ਇਸਤਤ ਕਰ ਦਿੰਦਾ ਤੇ ਆਪ ਸਦਾ ਹੀ ਨਿਰਵੈਰ ਸਰੂਪ ਹੈ। ਜਿਹੜਾ ਚਾਰੇ ਸਾਧਨਾ ਸਹਿ ਤਾਂ ਵੈਰ ਤੋਂ ਰਹਿਤ ਹੋ ਜਾਂਦਾ, ਵੈਰ ਕਿਸੇ ਨਾਲ ਨਹੀਂ, ਨਿਰਭਉ ਜਪੈ ਸਗਲ ਪਵਟ ਹੈ, ਨਿਰਭਉ ਨੂੰ ਜਪਦਾ ਡਰ ਕੋਈ ਨਾ ਰਿਹਾ, ਨਿਰਵੈਰ ਦਾ ਜਾਪ ਕਰਦਾ ਵੈਰ ਕਿਸੇ ਨਾਲ ਨਾ ਰਿਹਾ, ਇਸ ਪ੍ਰਕਾਰ ਫਿਰ ਕਥਨ ਕੀਤਾ ਹੈ। ਤੇ ਯੁਗ ਯੁਗ ਥਾਪ ਸਦਾ ਨਿਰਵੈਰ, ਯੁਗ ਦੋ ਭਾਵ ਇਸਤਰੀ ਤੇ ਪੁਰਖ ਇਹਨਾਂ ਆਦਿਕਾਂ ਨੂੰ, ਯੁਗ ਦੋ ਮਹਿਤਤ ਤ੍ਰਿਧਾ ਹੰਕਾਰ ਆਦਿ, ਯੁਗ ਯੁਗਾਂ ਦੇ ਅੰਦਰ ਥਾਪ ਸਥਾਪਨ ਕਰਕੇ, ਜਾਂ ਫਿਰ ਨਾਵਾਂ ਵਾਲੀ ਰਚਨਾ ਨੂੰ, ਜਿਹੜਾ ਫਿਰ ਯੁਗ ਯੁਗ ਥਾਪ, ਇਹ ਨੌ ਵਾਲੀ ਜਿਹੜੀ ਰਚਨਾ ਹੈ, ਹਰ ਇੱਕ ਚੀਜ਼ ਦਾ ਨਾਂ ਰੱਖਿਆ ਹੋਇਆ, ਨਾਨਕ ਰਚਨਾ ਪ੍ਰਵਰਚੀ ਬਹੁ ਵਿਧਾਨਕ ਪ੍ਰਕਾਰ, ਆਪ ਸਦਾ ਹੀ ਨਿਰਵੈਰ ਹੈ। ਬੋਲੋ ਜੀ, ਸਦਾ ਨਿਰਵੈਰ,
ਸਦਾ ਨਿਰਵੈਰ,
ਆਪ ਵੈਰ ਭਾਵ ਤੋਂ ਰਹਿਤ ਹੈ, ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ, ਤੋ ਇਸ ਕਰਕੇ ਯੁਗ ਯੁਗ ਥਾਪ ਸਦਾ ਨਿਰਵੈਰ। ਜਿਹੜੇ ਚਾਰੇ ਵਰਨ ਹਨ, ਬ੍ਰਾਹਮਣ ਹੈ, ਖੱਤਰੀ ਛੱਤਰੀ ਹੈ, ਖੱਤਰੀ ਕਹੋ ਛੱਤਰੀ ਕਹੋ ਇੱਕੋ ਬਾਤ ਹੈ, ਬ੍ਰਾਹਮਣ ਖੱਤਰੀ ਵੈਸ ਤੇ ਸ਼ੂਦਰ, ਤੇ ਬ੍ਰਾਹਮਣਾਂ ਦਾ ਸਤਯੁਗ ਦੇ ਵਿੱਚ ਰਾਜ, कथन किया है क्षत्रियां दा त्रेते विच द्वापर दे विच वैश्यां दा कलयुग दे शूदरां दा ए राज दे विच भी इस तरह दे इशारे कीते है। इह जुगां जुगां दे वर्णां नूं स्थापन करके जां फिर जुग जुग थाप सदा निरभय गृहस्थी वानप्रस्थी सन्यासी ब्रह्मचारी आदिकां नूं स्थापन करके आप ओ परमेश्वर सदा ही निर्वैर स्वरूप है। ते जां फिर इउं भी अर्थ दा बनदा है जुग जुग थाप सदा निरभय जुग दो जीव दी अलपगता ते दूसरा ईश्वर है ना दो केड़े ने जीव ते ईश्वर जुग दो जीव दी अलपगता ईश्वर दी सरबगता जुग दो भाव अविद्या ते माया नूं सताप जिहड़ा स्थापन करके ते आप सारे आत्मा रूप होर कर निर्वैर स्वरूप ही है वाहिगुरु सदा निर्वैर अवैर तो रहता है ऐसा परमेश्वर है।
जन्म मरण नहीं धंदा तैर
परमेश्वर दे विच जन्म जमना मरना ए दोने नहीं है पाप वो आप अजन्म है जन्म विच नहीं आउंदा ना ही मरदा ना ही वह दुनिया दे धंदा कम्मा दे विच तैर धौंदा दौड़दा है नहीं दौड़दा वह सारयां नूं तैर धीरजता देण वाला है ना ही उस नूं किरिया ते ना ही अकिरिया है क्योंकि धंदा नाम जिहड़ा है ना कम नूं कहिंदे ने किरिया नूं कहिंदे ने तैर अचलता दा नाम है स्थिरता दा नाम है अकिरिया जी दी कोई किरिया नहीं है वह परमेश्वर दा ऐसा अखंड स्वरूप है।
जो दिसै सो आपे आप
जो कुछ भी संसार दे विच दिस रहा है सो परमेश्वर आपे जानी आप ही आप है वह परमेश्वर आप ही ब्रह्मा आदिक नूं उपाय पैदा करदा है ते आपे आप ही घटा घटा विच ते होण करके पालना कर रहा है आप ही घटा घटा दे विच इह सारी पालना करन वाला उही है विष्णु रूप होकर के सारयां दी पालना करदा है जां फिर विष्णु आदि नूं भी उस परमेश्वर ने स्थापन किया होया ते उह स्थापन करदा है ब्रह्मा विष्णु शिव जी नूं आप ही ब्रह्मा विष्णु शिव जी इन्हां नूं पैदा करदा है आप ही स्थापन करदा है आप ही इन्हां नूं जिम्मेदारियां दित्तियां ने एक आम आई जुगत व्यय तीन चेले प्रवान एक संसारी एक भंडारी एक लय दी वाण ते आप ओ परमेश्वर वाहिगुरु
आप उपाय आपे घट थाप
ते फिर आप ही घटा घटा दे एक एक देह दे विच सारे देवते स्थापन कीते एक एक देह च इको ही देह दे विच देवते किवें स्थापन कीते ओ जिवें मूलाधार चक्कर है ਇਹਦੇ ਵਿੱਚ ਧਰਮਰਾਜ ਦਾ ਜਾਂ ਗਣੇਸ਼ ਦਾ ਵਾਸਾ ਦੱਸਦੇ ਹੈ ਤੇ ਸੋਏ ਸਥਾਨ ਚੱਕਰ ਦੇ ਬ੍ਰਹਮਾ ਦਾ ਵਾਸਾ ਕਿਹਾ ਮਣੀਪੂਰਕ ਚੱਕਰ ਦੀ ਵਿਸ਼ਨੂੰ ਦਾ ਵਾਸਾ ਕਿਹਾ ਅਨਾਹਤ ਚੱਕਰ ਦੇ ਸ਼ਿਵਜੀ ਦਾ ਵਾਸਾ ਕਿਹਾ ਤੇ ਆਗਿਆ ਚੱਕਰ ਜਿਹੜਾ ਪ੍ਰਵਟਿਆਂ ਦੇ ਵਿੱਚ ਹੈ ਇਹਦੇ ਵਿੱਚ ਬ੍ਰਹਿਸਪਤੀ ਦਾ ਵਾਸਾ ਕਿਹਾ ਤੋ ਇਸ ਕਰਕੇ ਸਾਰੇ ਦੇਵਤਿਆਂ ਨੂੰ ਸਥਾਪਨ ਕੀਤਾ ਹੈ ਇਸ ਸਰੀਰ ਦੇ ਵਿੱਚ ਆਪ ਉਪਾਏ ਆਪੇ ਘਟ ਥਾਪ ਤੇ ਤਤ ਵੇਤਿਆਂ ਦੀ ਸਮਦ੍ਰਿਸ਼ਟੀ ਹੋਣ ਕਰਕੇ ਉਹਨਾਂ ਨੂੰ ਦਿਸਦਾ ਹੈ ਕਿ ਉਹ ਆਪ ਹੀ ਪਰਮੇਸ਼ਰ ਸਭ ਕੁਝ ਕਰਦਾ ਦਿਸਦਾ ਜੀਵ ਇਸ ਦੇ ਅੰਦਰ ਆਪਣਾ ਆਪ ਰੂਪ ਹੀ ਪਰਮੇਸ਼ਰ ਦਿਸਦਾ ਉਹਨਾਂ ਨੂੰ ਮਹਾਤਮਾ ਜਨਾਂ ਦੇ ਅੰਦਰ ਆਪ ਹੀ ਸ਼ੁਭ ਗੁਣਾਂ ਨੂੰ ਪੈਦਾ ਕਰਦਾ ਪਰਮੇਸ਼ਰ ਵਾਹਿਗੁਰੂ ਤੇ ਆਪ ਹੀ ਉਹਨਾਂ ਦੇ ਅੰਦਰ ਆਪਣੇ ਤੁਰਿਆ ਪਦ ਨੂੰ ਸਥਾਪਨ ਕਰ ਦਿੰਦਾ ਆਪ ਹੀ ਮਹਾਤਮਾ ਜਨਾਂ ਦੇ ਹਿਰਦੇ ਸ਼ੁਭ ਗੁਣਾਂ ਨੂੰ ਪੈਦਾ ਕਰਦਾ ਆਪ ਹੀ ਹਿਰਦੇ ਅੰਦਰ ਥਾਪੇ ਹੋਏ ਔਗੁਣਾਂ ਨੂੰ ਆਸਰੀ ਸੰਪਦਾ ਰਾਹੀਂ ਘਾਟ ਘਟਾ ਦਿੰਦਾ ਆਪ ਉਪਾਏ ਆਪੇ ਘਟ ਥਾਪ ਪਰਮੇਸ਼ਰ ਆਪ ਹੀ ਜਗਿਆਸੂ ਭਗਤ ਜਨਾਂ ਨੂੰ ਜਗਿਆਸੂ ਜਨਾਂ ਨੂੰ ਭਗਤ ਜਨਾਂ ਨੂੰ ਪੈਦਾ ਕਰਦਾ ਤੇ ਆਪ ਹੀ ਉਹਨਾਂ ਨੂੰ ਨਿਰਵਿਕਾਰ ਕਰਕੇ ਘਾਟ ਹਿਰਦੇ ਦੇ ਅੰਦਰ ਆਪਣਾ ਸਰੂਪ ਇਸਤਰ ਕਰ ਦਿੰਦਾ ਉਹਨਾਂ ਦੇ ਆਪ ਹੀ ਚਾਰ ਖਾਣੀਆਂ ਨੂੰ ਪੈਦਾ ਕਰਦਾ ਆਪ ਉਪਾਏ ਆਪੇ ਘਟ ਥਾਪ ਆਪ ਹੀ ਚਾਰ ਖਾਣੀਆਂ ਦੇ ਘਟਾਂ ਘਟੇ ਆਪਣੀ ਜੋਤ ਨੂੰ ਸਥਾਪਨ ਕਰਦਾ ਸਮੇਂ ਜੋਤ ਜੋਤ ਹੈ ਸੋ ਇਹ ਤਿਹ ਦੇ ਚਾਨਣ ਸਮੇਂ ਚਾਨਣ ਹੋਏ ਇਸ ਪ੍ਰਕਾਰ ਕਥਨ ਕੀਤਾ ਹੈ
ਆਪ ਅਗੋਚਰ ਧੰਦਾ ਲੋਈ
ਪਰਮੇਸ਼ਰ ਆਪ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਬਾਕੀ ਸਭ ਲੋਈ ਲੁਕਾਈ ਧੰਦੇ ਜਿਹੜੇ ਨਾ ਧੰਦਾ ਜਾਣੀ ਕਾਰੋਬਾਰਾਂ ਚ ਲੱਗੀ ਹੋਈ ਹੈ ਸਾਰਿਆਂ ਧੰਦਿਆਂ ਵਿਚ ਸਾਰਿਆਂ ਧੰਦਾਂ ਦਾ ਆਪ ਹੀ ਲੋਈ ਪ੍ਰਕਾਸ਼ਕ ਹੈ ਪ੍ਰਕਾਸ਼ ਸਾਰਿਆਂ ਨੂੰ ਆਪ ਹੀ ਕਰਦਾ ਪਰ ਧੰਦਿਆਂ ਵਿਚ ਫਸਿਆਂ ਨੂੰ ਗੁਰਾਂ ਦੁਆਰਾ ਆਪਣੇ ਨਾਲ ਜੋੜ ਜੋੜਨ ਦੀ ਜੁਗਤ ਜੁਗਤੀ ਦੇਣ ਵਾਲਾ ਵੀ ਅੱਗੇ ਦੱਸ ਦੇਣ ਜੋਗ ਜੁਗਤ
ਜੋਗ ਜੁਗਤ ਜਗ ਜੀਵਨ ਸੋਈ
ਧੰਦਿਆਂ ਵਿਚ ਫਸਿਆਂ ਨੂੰ ਗੁਰਾਂ ਦੁਆਰਾ ਆਪਣੇ ਨਾਲ ਜੋਗ ਜੁੜਨ ਦੀ ਜੁਗਤ ਜੁਗਤੀ ਦੇਣ ਵਾਲਾ ਸੋਈ ਉਹ ਜਗ ਜੀਵਨ ਜਗ ਦਾ ਜੀਵਨ ਉਹ ਪਰਮੇਸ਼ੁਰ ਆਪ ਹੀ ਹੈ ਜੋ ਗੁਰਾਂ ਸਤਿਗੁਰਾਂ ਦੇ ਉਪਦੇਸ਼ ਦੀ ਜੁਗਤ ਜੁਗਤੀ ਦੁਆਰਾ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਬ੍ਰਹਮਾਕਾਰ ਕਰਕੇ ਨਾ ਬਿਰਤੀ ਨੂੰ ਪ੍ਰਭੂ ਦੇ ਨਾਲ ਜੋਗ ਜੋੜਦਾ ਤੇ ਉਸਦੇ ਹਿਰਦੇ ਸੋਈ ਉਹ ਜਗ ਜੀਵਨ ਜਗਤ ਦਾ ਜੀਵਨ ਰੂਪ ਜੋ ਪਰਮੇਸ਼ੁਰ ਪ੍ਰਗਟ ਹੋ ਜਾਂਦਾ ਉਹ ਜੋਗ ਵਿੱਚ ਜੁੜਿਆ ਹੋਇਆ ਹੈ ਜੋਗ ਅਸਚਿਤ ਬਿਰਤੀ ਨੂੰ ਜਿਸ ਨੂੰ ਉਸ ਜਗਤ ਦਾ ਜੀਵਨ ਚੇਤਨ ਬ੍ਰਹਮ ਆਪਣਾ ਆਪ ਰੂਪ ਹੋ ਕੇ ਪ੍ਰਾਪਤ ਹੋ ਗਿਆ ਹੈ
ਕਰ ਆਚਾਰ ਸੱਚ ਸੁਖ ਹੋਈ
ਤੇ ਸੱਚ ਨਾਮ ਰੂਪ ਸ੍ਰੇਸ਼ਟ ਆਚਾਰ ਕਰਤਵ ਕਰਨੇ ਕਰ ਨਾਮ ਕਰਕੇ ਹੈ ਸੱਚ ਨਾਮ ਰੂਪ ਸ੍ਰੇਸ਼ਟ ਆਚਾਰ ਕਰਤੱਵ ਦੇ ਤੇ ਕਰਨੇ ਕਰਕੇ ਸੱਚ ਸੱਚੇ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਰ ਆਚਾਰ ਸੱਚ ਸੁਖ ਹੋਈ ਸ੍ਰੇਸ਼ਟਾਚਾਰ ਕਰਕੇ ਸੱਚੇ ਨਾਮ ਦਾ ਜਾਪ ਕਰਕੇ ਤੇ ਤਾਂ ਸੁਖ ਪ੍ਰਾਪਤ ਹੁੰਦਾ ਕਰ ਆਚਾਰ ਸੱਚ ਸੁਖ ਹੋਈ ਨਿਸ਼ਕਾਮ ਕਰਮ ਦੇ ਸਚਾਈ ਵਾਲਾ ਕਰਤਵ ਕਰਨੇ ਕਰਕੇ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ
ਨਾਮ ਇਹੁਣਾ ਮੁਕਤ ਕਿਵ ਹੋਈ
ਭਾਈ ਜਿਹੜੇ ਜੀਵ ਜਿਹੜੀਆਂ ਰੂਹਾਂ ਪਰਮੇਸ਼ੁਰ ਦਾ ਨਾਮ ਨਹੀਂ ਜਪਦੇ ਨਾਮ ਤੋਂ ਵਿਹੁਣੇ ਖਾਲੀ ਨ ਉਹਨਾਂ ਦੀ ਮੁਕਤੀ ਕਿਵੇਂ ਹੋ ਜਾਊਗੀ ਮਹਾਰਾਜ ਕਹਿੰਦੇ ਕਦਾਚਿਤ ਨਹੀਂ ਹੋ ਸਕਦੀ ਕਿਵ ਹੋਈ ਕਿਵੇਂ ਹੋਵੇ ਭਾਵ ਨਹੀਂ ਹੁੰਦੀ ਹੈ
ਵਿਣ ਨਾਵੈ ਵਿਰੋਧ ਸਰੀਰ
ਤੇ ਨਾਮ ਤੋਂ ਬਿਨਾਂ ਸਰੀਰ ਵਿਰੋਧੀ ਬਣਿਆ ਸਾਡਾ ਤੇ ਨਾਮ ਜਪਦਿਆਂ ਮੁਕਤੀ ਤਾਂ ਕੀ ਹੋਣੀ ਆ ਜੂਨਾਂ ਚ ਭਰਮਦੇ ਫਿਰਦੇ ਆ ਆਹ ਸਰੀਰ ਮਿਲ ਗਿਆ ਛੱਡ ਕੇ ਹੋਰ ਜੂਨਾਂ ਚਲੇ ਗਏ ਵਿਣ ਨਾਵੈ ਵਿਰੋਧ ਸਰੀਰ ਇਹ ਹੁਣ ਥੋੜਾ ਜਿਹਾ ਹੋਰ ਵੀ ਬਰੀਕ ਸੁਰਤ ਕਰਕੇ ਸਮਝਣ ਵਾਲੀ ਬਾਤ ਹੈ ਜਿਹੜੇ ਬੰਦੇ ਨੂੰ ਦੁਸ਼ਮਣ ਦਾ ਨਾ ਪਤਾ ਹੋਵੇ ਉਹ ਤਾਂ ਅੱਜ ਵੀ ਮਰਿਆ ਦੁਸ਼ਮਣ ਦੇ ਕੋਲੋਂ ਕੱਲ ਵੀ ਮਰਿਆ ਉਹਨੂੰ ਪਤਾ ਹੀ ਨਹੀਂ ਵੀ ਇਹ ਦੁਸ਼ਮਣ ਮੇਰੇ ਕੋਲ ਹੀ ਤੁਰਿਆ ਫਿਰਦਾ ਇਹ ਭਾਵ ਕੀ ਕੀਤਾ ਕਹਿੰਦੇ ਵਿਰੋਧੀ ਜਿਹੜਾ ਤੇਰਾ ਉਹਨੂੰ ਸਮਝ ਜਿਹੜੇ ਹੁਣ ਰਾਜਨੀਤੀ ਦੇ ਵਿੱਚ ਵਿਰੋਧੀ ਨੂੰ ਉਹਦੀ ਅੱਖ ਪਛਾਣ ਲੈਂਦੇ ਨੇ ਇਹ ਜਿਹੜੇ ਰਾਜਨੀਤਿਕ ਲੋਕ ਮਾਰ ਨਹੀਂ ਖਾਂਦੇ ਕਹਿੰਦੇ ਉਹ ਸੁਚੇਤ ਹੋ ਜਾਂਦੇ ਨੇ ਹੁਣ ਇੱਥੇ ਮਹਾਰਾਜ ਕੀ ਕਹਿੰਦੇ ਨੇ ਪਰਮੇਸ਼ੁਰ ਦੇ ਨਾਵੇ ਨਾਮ ਜਪੇ ਤੋਂ ਬਿਨ ਬਗੈਰ ਬਿਨ ਨਾਵੇ ਇਹਦਾ ਅਰਥ ਹੋ ਗਿਆ ਨਾ ਬੇਰੋਧ ਸਰੀਰ ਸਰੀਰ ਜੀਵ ਦਾ ਵਿਰੋਧੀ ਹੈ ਆਹ ਜਿਹੜਾ ਸਰੀਰ ਹੈ ਇਹ ਵਿਰੋਧੀ ਆ ਸਾਡਾ ਭਾਵ ਇਹ ਦੁਖੀ ਦਿੰਦਾ ਰਹਿੰਦਾ ਕਿਵੇਂ ਦਿੰਦਾ ਕਦੇ ਖਾਣ ਨੂੰ ਮੰਗਦਾ ਸਰੀਰ ਕਦੇ ਸੌਣ ਨੂੰ ਮੰਗਦਾ ਉਹਦੇ ਆਖੇ ਲਾ ਕੇ ਜੀਵ ਕਹਿੰਦਾ ਠੀਕ ਹੈ ਸਮਝਾ ਕਦੇ ਸੁੰਦਰ ਚੀਜ਼ਾਂ ਵੱਲ ਦੇਖਣਾ ਚਾਹੁੰਦਾ ਰੁਚੀ ਕਰਦਾ ਉਧਰ ਨੂੰ ਇਉਂ ਕੰਮਾਂ ਦੇ ਚਲਾਈ ਰੱਖਦਾ ਪਰਮੇਸ਼ੁਰ ਦਾ ਭਜਨ ਹੀ ਨਹੀਂ ਕਰਨ ਦਿੰਦਾ ਵਿਰੋਧੀ ਬੰਦਾ ਹੋਰ ਕੀ ਕਰਦਾ ਹੁੰਦਾ ਉਹ ਕਹਿੰਦਾ ਇਹਨੂੰ ਗੱਲੀ ਲਾ ਲੈ ਤੇ ਇਸ ਪ੍ਰਕਾਰ ਜਿਹੜਾ ਸਾਧ ਸਿੰਘ ਜੀ ਇਹੀ ਕਾਰਨ ਹੈ ਬੜੇ ਬੜੇ ਪੁਰਾਤਨ ਸਮੇਂ ਦੇ ਜੰਗਾਂ ਦੇ ਵਿੱਚ ਐਸੀਆਂ ਠੱਗੀਆਂ ਮਾਰੀਆਂ ਵੀ ਤੂੰ ਆ ਗੱਲੀ ਨਹੀਂ ਸੀ ਲਾ ਲਿਆ ਹਨੂੰਮਾਨ ਨੂੰ ਕਹਿੰਦੇ ਗੱਲੀ ਲਾ ਲਿਆ ਤੇ ਉਹ ਬਰਸ਼ੀ ਲੱਗ ਗਈ ਸੀ ਲਛਮਣ ਦੇ ਤੇ ਇਸ ਪ੍ਰਕਾਰ ਦੇ ਵਾਸਤੇ ਹੈ ਸਾਧ ਸਿੰਘ ਜੀ ਤੇ ਇਹ ਜਿਹੜਾ ਸਰੀਰ ਹੈ ਸਾਡਾ ਇਸ ਤਰ੍ਹਾਂ ਵਿਰੋਧੀ ਹੈ ਵਿਣ ਨਾਵੈ ਵੇਰੋਧ ਸਰੀਰ ਨਾਮ ਤੋਂ ਬਿਨਾਂ ਸਰੀਰ ਦੇ ਸੰਬੰਧੀ ਹੁਣ ਦੂਜੇ ਨੰਬਰ ਤੇ ਦੇਖੋ ਵਿਰੋਧੀ ਕਿੰਨੇ ਨੇ ਸਾਡੇ ਦੂਜੇ ਨੰਬਰ ਤੇ ਮੋਹ ਦੇ ਵਿੱਚ ਫਸਾਉਣ ਵਾਲੇ ਸਾਡੇ ਸੰਬੰਧੀ ਵੈਰੀ ਸਾਡੇ ਵੈਰੀ ਕੀ ਕਰਦਾ ਹੈ ਵੈਰੀ ਨੁਕਸਾਨ ਕਰਦਾ ਹੈ ਇਸੇ ਕਰਕੇ ਜੀਵ ਦੇ ਨਾਲ ਵਿਰੋਧ ਕਿਵੇਂ ਕਰ ਰਹੇ ਨੇ ਪਰਮੇਸ਼ੁਰ ਵਿੱਚ ਜੁੜਨੇ ਨਹੀਂ ਦਿੰਦੇ ਅਨੇਕਾਂ ਸੰਬੰਧੀ ਰੱਬ ਨਾਲ ਤੋੜਨ ਵਾਲੇ ਨੇ ਸਾਡੇ ਜੀਵਾਂ ਦੇ ਸਰੀਰ ਦੇ ਵਿਰੋਧੀ ਜੀਵ ਦਾ ਜਿਹੜਾ ਸਰੀਰ ਵੀ ਵਿਰੋਧੀ ਹੈ ਸਰੀਰ ਦੇ ਸੰਬੰਧੀ ਵੀ ਵਿਰੋਧੀ ਕਿਉਂਕਿ ਨਾਮ ਜਪਣ ਤੋਂ ਸਰੀਰ ਵੀ ਹਟਾਉਂਦਾ ਹੈ ਦੇਹ ਅਧਿਆਸ ਵਿੱਚ ਲਾ ਕੇ ਵਾਰ ਵਾਰ ਜੂਨਾਂ ਦੇ ਜੀਵ ਨੂੰ ਪਾ ਦਿੰਦਾ ਹੈ ਧੱਕੇ ਖਾਂਦਾ ਫਿਰੇ ਨਾਮ ਜਪਣ ਤੋਂ ਬਗੈਰ ਇਹ ਸਾਰੇ ਇੰਦਰੀਆਂ ਦਾ ਸਮਦਾ ਇਹ ਵੀ ਬੇਕਾਬੂ ਰਹਿੰਦਾ ਜਿਹੜੇ ਇੰਦਰੀ ਇਹ ਵੀ ਸਾਡੀਆਂ ਅੱਖਾਂ ਵੀ ਸਾਡੀਆਂ ਦੁਸ਼ਮਣ ਪਰਾਏ ਰੂਪ ਵੱਲ ਦੇਖ ਕੇ ਸਾਡੇ ਨਾਲ ਠੱਗੀ ਮਰਾ ਰਹੀਆਂ ਨੇ ਫਸਣਾ ਤਾਂ ਜੀਵ ਆਤਮਾ ਨੇ ਆ ਦੇਖ ਅੱਖਾਂ ਰਹੀਆਂ ਰਸ ਉਹ ਲੈਂਦੀਆਂ ਫਸਣਾ ਜੀਵ ਨੇ ਆ ਨਾਮ ਤੋਂ ਬਿਨਾਂ ਇਹ ਸਾਰੇ ਵਿਰੋਧੀ ਨ ਇੰਦਰੀਆਂ ਦਾ ਸਮਦਾ ਇਕੱਠ ਨਾਮ ਸਰੀਰ ਇਹ ਜਿਹੜਾ ਨਾ ਇਹ ਨਾਮ ਹੀ ਜਿਹੜਾ ਐਸਾ ਹੈ ਪਰਮੇਸ਼ੁਰ ਦਾ ਛਡਾਉਣ ਵਾਲਾ ਹੈ ਪਰ ਇੰਦਰੀਆਂ ਦੇ ਸਮਦਾ ਇਕੱਠ ਦਾ ਨਾਮ ਹੀ ਸਰੀਰ ਹੈ ਕਿਉਂਕਿ ਇੰਦਰੀ ਇਕੱਠੇ ਹੋਏ ਨੇ ਇਹਦੇ ਚ ਇੰਦਰੀਆਂ ਦਾ ਆਪਣੇ ਵਿਸ਼ਿਆਂ ਵੱਲ ਧਾਵਣ ਰਹਿਣਾ ਜੇ ਸਰੀਰ ਦਾ ਵਿਰੋਧ ਫਲ ਹੁੰਦਾ क्योंकि अपने अपने वल नूं खिंचदे ने इंद्रे। भाव की है भी मन का खंडाव विच रहना, खंडाव विच रहना ही बेकाबू होना है, ये भी बेकाबू हो रहा है। इस करके महाराज कहिंदे हे पंडित जी, इस तरीके दे नाल ये विरोधी ने सारे ये तेनों दूसरे पासे लाई रखते ना, ते मन दी होमे विछोड़े रूप ये जिहड़ी हुण अगे दसदे क्यों ना
मिलहै काट है मन पीर।
हे पंडित जी, मन दी होमे विछोड़े रूप पीर पीड़ा दे काटे कट्टण वाले गुरां तों ते जां परमेश्वर दे नाल तों क्यों किस वास्ते नहीं मेरे मिलदा? जिन्हें पीड़ा कट्टणी उहदे नाल क्यों नहीं मिलदा परमेश्वर नाल? जिहड़े गुरु ने पीड़ा कट्टी उहदे नाल क्यों नहीं मिलदा? जां फिर हे परमेश्वर तू सारिआं ताईं, हे परमेश्वर तू सारे ताईं क्यों नहीं मिलदा? सारिआं नूं क्यों नहीं मिलदा? सारे ताईं नहीं मिलदा? जे मिल जावे तो साडे मन दी प्राप्ति दी विछोड़े दी पीड़ा कट्ट दे मैं तू। जां फिर साहस जी है क्यों ना मिले है कट है मन पीर। हे अधिकारी तू गुरु साहब जी दे शब्द नाल क्यों नहीं मिलदा? जे गुरु शब्द दी कमाई करेगा ਤਾਂ ਗੁਰੂ ਸਾਹਿਬ ਜੀ ਤੇਰੇ ਮਨ ਵਿੱਚ ਅਵਿਦਿਆ ਦੀ ਪੀੜਾ ਜਿਹੜੀ ਹੈ ਇਹਨੂੰ ਕੱਟ ਦੇਣਗੇ।
ਵਾਟ ਵਟਾਉ ਆਵੇ ਜਾਈ,
ਨਾਮ ਜਪੇ ਤੋਂ ਬਗੈਰ ਜੀਵ ਵਟਾਉ ਮੁਸਾਫਰ ਰਾਹੀ ਹੈ, ਇਹ ਬਣ ਕੇ ਸੰਸਾਰ ਦੇ ਵਿੱਚ ਆਇਆ। ਵਾਟ ਵਟਾਉ ਆਵੇ ਜਾਏ, ਤੇ ਇਉਂ ਰਸਤੇ ਦੇ ਵਿੱਚ ਸਾਥੀ ਆਉਣਾ ਜਾਣੀ ਬਣਿਆ ਹੋਇਆ। ਰਾਹੀ ਕੋਈ ਰਸਤੇ ਥੋੜੀ ਕਹਿੰਦੇ, ਇਹ ਮਾਰਗ ਸੰਸਾਰ ਕੋ ਨਾਨਕ ਥਿਰਨੇ ਕੋਈ। जूना रूपी बाट रस्ते विच आवे आउंदा जाए जांदा है। भगती करन वालों रस्ता बट के कुसंगत वाले पासे नूं ए बाट बटाऊगा। बाट रस्ता सी भगती वाला, जदों खोटे रस्ते चल पिया बटाऊ, वह फिर खोटे रस्ते कुसंगत वाल चलिया गया, बाट बटाई गई। इउं आउंदा जांदा जमदा मरदा रहिंदा है। बाट बटाऊ आवे जाए, जो कुसंगत वालों रस्ता बट लैंदा है उधरों पिट करदा कुसंगत वाल, वह सरूप रूपी जगह विच आ जांदा है, ते ओ राह दे बटाऊ मुसाफर बन के ते आउण जाण विच नहीं रहिंदा। भाव ओ बार बार वासना करके संसार विच आउणा जाणा नहीं रहिंदा, उहदा चलिया जांदा है। ते ये वाट बटाऊ आवै जाए, जो संचित कर्मा जां प्रवलित कर्म करके लोक परलोक दे रस्ते दा मुसाफर बनिया होया ओ आउंदा जांदा रहिंदा है। जीव जिहड़ा संचित कर्मा जां प्रलभित कर्म करके लोक परलोक दे रस्ते दा मुसाफर बनिया होया ओह आउंदा जांदा रहिंदा, फिर मुसाफर बनिया होया। जीव संसार दे विच अगे दसदे हन क्या ली
आया क्या पल्ला पाए।
इह जीव की लैके आया सी, अंत नूं लैके की जाएगा पल्ले दे विच? इहनूं पलै नहीं पाठ करना जी, पल्लै अधिक सहत। ते पल्ले विच की लैके जावेगा? ਤਾਂ ਹੁਣ ਇਹਦਾ ਜਵਾਬ ਹੈ, ਜੀਵ ਸੰਸਾਰ ਚ ਪੁੰਨ ਕਰਮ ਦਾ ਸਦਕਾ ਮਨੁੱਖ ਜਨਮ ਧਾਰ ਕੇ ਆਉਂਦਾ, ਅੰਤ ਨੂੰ ਇੱਥੋਂ ਪਾਪ ਕਰਮ ਪੱਲੇ ਬੰਨ ਕੇ ਜਾਂਦਾ, ਆਹ ਕੁਛ ਲੈ ਕੇ ਜਾਂਦਾ ਖੱਟਲੀ ਖੱਟੀ। ਇਸ ਕਰਕੇ ਜੀਵ ਲੈ ਕੇ ਕੀ ਆਉਂਦਾ, ਜਾਂ ਇਉਂ ਕਹੋ ਕਿ ਕਿਆ ਲੈ ਆਇਆ ਕਿਆ ਪੱਲੇ ਪਾਏ। ਇਹਦਾ ਮਤਲਬ ਇਹ ਹੈ ਵੀ ਜੀਵ ਕੀ ਲੈਣ ਆਇਆ ਸੀ? ਭਾਵ ਜੀਵ ਸੰਸਾਰ ਵਿੱਚ ਚਾਰ ਪਦਾਰਥ ਲੈਣ ਵਾਸਤੇ ਆਇਆ ਸੀ, ਧਰਮ ਅਰਥ ਕਾਮ ਮੋਖ, ਅਤੇ ਪੱਲੇ ਪਾ ਕੇ ਜਾਵੇਗਾ। ਕੀ ਪੱਲੇ ਪਾ ਕੇ ਜਾਵੇਗਾ? ਭਾਵੇ ਤੋਂ ਆਪਣੇ ਹਿਰਦੇ ਵਿੱਚ ਵਿਕਾਰਾਂ ਦੀ ਪੰਡ ਬੰਨ ਕੇ ਲੈ ਕੇ ਜਾਊਗਾ, ਆਹ ਪੱਲੇ ਵਿੱਚ ਲੈ ਕੇ ਚੱਲੇ, ਇਹਦੀ ਹਾਲਤ ਹੈ।
ਵਿਣ ਨਾਵੈ ਤੋਟਾ ਸਭ ਥਾਏ,
ਪਰਮੇਸ਼ਰ ਦੇ ਨਾਮ ਜਪੇ ਤੋਂ ਵਿਣ ਬਗੈਰ ਸਾਰੇ ਥਾਵਾਂ ਤੇ ਤੋਟਾ ਨਾਮ ਘਾਟੇ ਦਾ ਘਾਟਾ ਹੀ ਘਾਟਾ ਹੈ।
ਲਾਹਾ ਮਿਲੈ ਜਾ ਦੀ ਬੁਝਾਏ,
ਪਰਮੇਸ਼ਰ ਦਾ ਨਾਮ ਦਾ ਲਾਹਾ ਲਾਭ ਉਸ ਨੂੰ ਮਿਲਦਾ ਹੈ ਜਾਂ ਜਿਸ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਬੁਝਾਏ ਸਮਝਾ ਦੇ ਦਿੰਦੇ ਨੇ। ਇਹਨੂੰ ਬੁਝਾਏ ਪੋਲਾ ਨਹੀਂ ਬੋਲਣਾ, ਬੁਝਾਏ ਤੇ ਇਹ ਕਸਕੇ ਬੋਲਣਾ, ਉਹ ਜਿਹਨੂੰ ਸਮਝਾ ਦਿੰਦੇ ਹੈ, ਜਿਸ ਨੂੰ ਪਰਮੇਸ਼ੁਰ ਪੂਰਵਲੇ ਪੁਰਨਾ ਦਾ ਪ੍ਰੇਰਿਆ ਹੋਇਆ ਗੁਰ ਉਪਦੇਸ਼ ਬੁਝਾ ਦਿੰਦਾ ਹੈ, ਜਾਣੀ ਸਮਝਾ ਦਿੰਦਾ ਹੈ।
ਵਣਜ ਵਾਪਾਰ ਵਣਜੈ ਵਾਪਾਰੀ,
ਸੰਚਿਤ ਕਿਰੇਮਾਨ ਆਦਿ ਕਰਮਾਂ ਦੀ ਜਿਹੜੀ ਵਣਜ ਸੁਦਾਗਰੀ ਕਰਨ ਵਾਲਾ ਵਪਾਰੀ ਜੀਵ ਦੇਹਾਂ ਰੂਪ ਵਣਜ ਨੂੰ ਵਣਜ ਦਾ ਖਰੀਦਦਾ ਰਹਿੰਦਾ ਹੈ, ਭਾਵ ਆਵਾਗੌਣ ਚ ਪਿਆ ਰਹਿੰਦਾ ਹੈ, ਕਦੇ ਵੀ ਮੁਕਤ ਨਹੀਂ ਹੋ ਸਕਦਾ ਹੈ। ਬਣਜ ਵਪਾਰ ਬਣ ਜਾਏ ਵਪਾਰੀ ਕਰਮਾਂ ਦਾ ਬਣਜ ਕਰਨ ਵਾਲੇ ਵਪਾਰੀ ਕਿਰੇ ਮਨ ਸੰਚਿਤ ਕਰਮ ਆਦਿ ਕਰਮਾਂ ਨੂੰ ਕਰਦੇ ਹਨ ਕਿਉਂਕਿ ਕਿਰੇ ਮਾਨ ਕਰਮ ਹੀ ਸੰਚਿਤ ਕਰਮ ਬਣਦਾ ਹੈ ਸੰਚਿਤ ਕਰਮ ਦਾ ਪਰਾਲਬਦ ਰੂਪ ਕਰਮ ਬਣਦਾ ਹੈ ਇਉਂ ਪਰਾਲਬਦ ਰੂਪ ਕਰਮਾਂ ਦਾ ਵਪਾਰੀ ਜੀਵ ਕਰਮਾਂ ਨੂੰ ਬਣਜ ਦਾ ਖਰੀਦਦਾ ਰਹਿੰਦਾ ਹੈ ਜੀਵ ਦੀ ਪਰਾਲਬਦ ਅਨੁਸਾਰ ਤੇ ਜੀਵ ਦੀ ਜਿਹੜੀ ਪਰਾਲਬਦ ਹੈ ਉਹਦੇ ਅਨੁਸਾਰ ਬਹੁਤੇ ਪੁੰਨ ਹੋਣ ਤੇ ਪਾਪ ਥੋੜੇ ਹੋਣ ਤਾਂ ਦੇਵ ਦੇ ਹੀ ਪ੍ਰਾਪਤ ਹੋ ਜਾਂਦੀ ਹੈ ਜੇ ਪਾਪ ਪੁੰਨ ਦੋਵੇਂ ਇੱਕੋ ਜਿਹੇ ਹੋਣ ਮਨੁੱਖ ਦੇ ਹੀ ਮਿਲਦੀ ਹੈ ਜੇ ਪੁੰਨ ਥੋੜੇ ਹੋਣ ਪਾਪ ਬਹੁਤੇ ਹਨ ਪਸ਼ੂ ਪੰਛੀ ਕੀੜੇ ਮਕੌੜੇ ਆਦਿ ਜੁਨਿਆਂ ਵਿੱਚ ਚਲਿਆ ਜਾਂਦਾ ਬਣਜ ਵਪਾਰ ਬਣ ਜਾਏ ਵਪਾਰੀ ਜੋ ਦੇਵੀ ਦੇਵਤਿਆਂ ਦੀ ਉਪਾਸ਼ਨਾ ਦਾ ਵਪਾਰੀ ਬਣਿਆ ਜੀਵ ਉਹ ਬਣਜ ਨੂੰ ਕਰਦਾ ਰਹਿੰਦਾ ਐਸਾ ਬਣਜ ਖਰੀਦਣ ਵਾਲਾ ਵਪਾਰੀ ਜੀਵ ਜੂਨਾਂ ਵਿੱਚ ਭਟਕਦਾ ਹੀ ਰਹਿੰਦਾ ਆਉਂਦਾ ਜਾਂਦਾ ਰਹਿੰਦਾ ਬਣਜ ਵਪਾਰ ਬਣ ਜਾਏ ਵਪਾਰੀ ਅਸਲੀ ਬਣਜ ਵਪਾਰ ਕਰਨ ਵਾਲਾ ਪਰਮੇਸ਼ਰ ਦੇ ਨਾਮ ਦਾ ਵਪਾਰ ਹੈ ਬਣਜ ਕਰੋ ਬਣ ਜਾ ਰਹੇ ਹੋ ਵੱਖਰ ਲਿਓ ਸਮਾਲ ਇਸ ਮਾਲਣ ਦੀ ਲੋੜ ਹੈ ਇਸ ਲਈ ਜਗਿਆਸੂ ਵਪਾਰੀ ਬਣ ਕੇ ਗੁਰਾਂ ਦੇ ਪਾਸੋਂ ਨਾਮ ਰੂਪੀ ਬਣਜ ਨੂੰ ਖਰੀਦਣਾ ਕਰੇ ਇਹ ਮਹਾਰਾਜ ਨੇ ਇਸ਼ਾਰਾ ਦਿੱਤਾ ਹੈ
ਰਿਣ ਨਾਵੈ ਕੈਸੀ ਪਤ ਸਾਰੀ
ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸ ਤਰ੍ਹਾਂ ਦੀ ਪੂਰੀ ਸ੍ਰੇਸ਼ਟ ਪਤ ਇੱਜ਼ਤ ਹੋ ਸਕਦੀ ਹੈ ਪਾਪ ਕਿਸੇ ਦੀ ਵੀ ਸ੍ਰੇਸ਼ਟ ਪਤ ਨਹੀਂ ਹੋ ਸਕਦੀ ਅਧੂਰੀ ਪਤ ਦੇ ਸਮੇਤ ਪਰਲੋਕ ਨੂੰ ਚਲਿਆ ਜਾਵੇਗਾ ਬਿਨ ਨਾਵੈ ਪਤ ਜਾਏ
ਗੁਣ ਈ ਚਾਰੇ ਗਿਆਨੀ ਸੋਏ
ਜਿਹੜਾ ਪੁਰਖ ਪਰਮੇਸ਼ਰ ਦੇ ਕੀਤੇ ਗੁਣ ਪੁਕਾਰਾਂ ਨੂੰ ਵਿਚਾਰੇ ਵਿਚਾਰਦਾ ਸੋਏ ਉਹੀ ਗਿਆਨੀ ਗਿਆਨਵਾਨ ਹੋ ਸਕਦਾ ਅਸਲ ਤਾਂ ਉਹ ਹੈ ਗਿਆਨਵਾਨ ਗਿਆਨੀ ਕਹਾਉਣ ਦੇ ਨਾਲ ਨਹੀਂ ਕੋਈ ਗਿਆਨੀ ਹੋ ਜਾਂਦਾ ਤੇ ਇਸ ਕਰਕੇ ਗੁਣ ਵਿਚਾਰੇ ਗਿਆਨੀ ਸੋਏ ਗੁਣ ਸਰੂਪ ਦੇ ਗਿਆਨ ਦੀ ਤੇ ਵਿਚਾਰ ਕਰਦਾ ਹੋਵੇ ਜਾਂ ਪਤਤ ਪਾਵਨ ਦੀਨ ਦਿਆਲ ਜਿਹੜਾ ਪਰਮੇਸ਼ਰ ਵਾਹਿਗੁਰੂ ਭਗਤ ਬਛਲ ਹੈ ਉਹਦੇ ਗੁਣਾਂ ਦੀ ਵਿਚਾਰ ਕਰਦਾ ਹੋਵੇ ਤੇ ਉਸ ਦੀ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਉਹਦੀ ਸ਼ਰਨ ਵਿੱਚ ਪੈ ਕੇ ਜਾਂ ਉਹਦੀ ਸ਼ਰਨ ਵਿੱਚ ਜਿਹੜਾ ਪੈਂਦਾ ਉਹੀ ਸਰੂਪ ਦਾ ਤਤ ਗਿਆਨੀ ਹੋ ਸਕਦਾ ਹੈ ਗੁਣ ਵਿਚਾਰੇ ਗਿਆਨੀ ਸੀ ਉਹ ਹੈ ਗਿਆਨੀ
ਗੁਣ ਮਹਿ ਗਿਆਨ ਪ੍ਰਾਪਤ ਹੋਏ
ਤੇ ਜਦੋਂ ਸਤ ਸੰਤੋਖ ਸ਼ੁਭ ਗੁਣ ਹਿਰਦੇ ਦੇ ਵਿੱਚ ਪ੍ਰਾਪਤ ਹੋ ਜਾਣ ਤਾਂ ਤਤ ਸਰੂਪ ਗਿਆਨ ਦਾ ਅਪਰੋਖ ਬ੍ਰਹਮ ਗਿਆਨ ਫਿਰ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਤੇ ਜਾਂ ਫਿਰ ਇਸ ਪ੍ਰਕਾਰ ਵੀ ਹੈ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਜੋ ਬ੍ਰਹਮ ਵਿੱਚ ਸੱਤ ਚਿੱਤ ਆਨੰਦ ਸਰੂਪ ਜੋ ਬ੍ਰਹਮ ਵਿੱਚ ਸੱਤ ਚਿੱਤ ਆਨੰਦ ਸਰੂਪ ਆਦਿ ਇਹ ਗੁਣ ਜੋ ਇਸ ਗੱਲ ਨੂੰ ਵਿਚਾਰ ਕੇ ਜੀਵ ਈਸ਼ ਦੀ ਏਕਤਾ ਕਰਦਾ ਉਹ ਅਸਲੀ ਗਿਆਨਵਾਨ ਹੋ ਸਕਦਾ ਜਦੋਂ ਸੱਤ ਸੰਤੋਖ ਆਦਿ ਸੁਭ ਗੁਣ ਹਿਰਦੇ ਵਿੱਚ ਆ ਜਾਣ ਤਾਂ ਸਰੂਪ ਦਾ ਗਿਆਨ ਅਪਰੋਕ ਬ੍ਰਹਮ ਗਿਆਨ ਪ੍ਰਾਪਤ ਹੋਏ ਹੁੰਦਾ ਹੈ
ਗੁਣਦਾਤਾ ਵਿਰਲਾ ਸੰਸਾਰ
ਸਤ ਸੰਤੋਖ ਦਇਆ ਧਰਮ ਆਦਿ ਗੁਣਾਂ ਦਾ ਦਾਤਾ ਇਹ ਦਾਤਾਂ ਦੇਣ ਵਾਲਾ ਬ੍ਰਹਮ ਗਿਆਨ ਰੂਪੀ ਗੁਣਾਂ ਦਾ ਦਾਤਾ ਕੋਈ ਵਿਰਲਾ ਟਾਵਾਂ ਹੀ ਮਹਾਂਪੁਰਖ ਸੰਸਾਰ ਵਿੱਚ ਜਗਤ ਵਿੱਚ ਹੁੰਦਾ ਹੈ
ਸਾਚੀ ਕਰਨੀ ਗੁਰ ਵਿਚਾਰ
ਗੁਰਾਂ ਦੁਆਰਾ ਜੋ ਸੱਤ ਸੱਤ ਦੀ ਵਿਚਾਰ ਕਰਨੀ ਹੈ ਇਹੋ ਹੀ ਸੱਚੀ ਕਰਨੀ ਹੈ ਜੋ ਗੁਰਾਂ ਦੁਆਰਾ ਪ੍ਰਭੂ ਦੇ ਸ਼ਰਧਾ ਨਾਲ ਸੱਚੀ ਭਗਤੀ ਰੂਪ ਕਰਨੀ ਕਰਦਾ ਹੈ ਉਸ ਨੂੰ ਗੁਰ ਉਪਦੇਸ਼ ਦਾ ਸਦਕਾ ਸਰੂਪ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ ਗੁਰ ਵੱਡੀ ਅਪਰੋਹ ਗਿਆਨ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ
ਆਗਮ ਅਗੋਚਰ ਕੀਮਤ ਨਹੀਂ ਪਾਏ
ਜੋ ਪਰਮੇਸ਼ਰ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਹੈ ਅਗਮ ਐਨ ਤੋਂ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਤੇ ਇਸ ਕਰਕੇ ਉਹਦੀ ਪ੍ਰਾਪਤੀ ਦੀ ਸ਼ਕਤੀ ਬਿਰਤੀ ਕਰਕੇ ਤਾਂ ਕੋਈ ਕੀਮਤ ਪਾ ਹੀ ਨਹੀਂ ਸਕਦਾ ਸ਼ਕਤੀ ਬਿਰਤੀ ਕਰਕੇ ਨਹੀਂ ਪ੍ਰਾਪਤ ਕਰ ਸਕਦੇ ਉਹ ਲੱਖਣਾ ਬਿਰਤੀ ਦੁਆਰਾ ਹੀ ਪਾਏ ਪਾਇਆ ਜਾਂਦਾ ਹੈ ਕੀਮਤ ਨਹੀਂ ਪਾਏ ਸ਼ਕਤੀ ਬਿਰਤੀ ਕਰਕੇ ਨਹੀਂ ਪ੍ਰਾਪਤੀ ਰੂਪ ਕੀਮਤ ਪਾਈ ਜਾਂਦੇ
ਤਾਂ ਮਿਲੀਐ ਜਾਂ ਲਈ ਮਿਲਾਏ
ਤਦ ਹੀ ਵਾਹਿਗੁਰੂ ਨਾਲ ਮਿਲੀਦਾ ਹੈ ਤੇ ਜਦੋਂ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਲ ਮਿਲਾਏ ਤੇ ਮਿਲਾ ਲਏ ਮਿਲਾ ਲਵੇ ਤਾਂ ਮਿਲੀਏ ਜਾਂ ਲਏ ਮਿਲਾਏ ਜਦ ਆਪਣੇ ਆਪ ਨੂੰ ਗੁਰ ਉਪਦੇਸ਼ ਨਾਲ ਮਿਲਾਏ ਮਿਲਾ ਲਈਏ ਤਾਂ ਪਰਮੇਸ਼ਰ ਦੇ ਸਰੂਪ ਨਾਲ ਮਿਲ ਸਕੀਦਾ ਤਾਂ ਮਿਲੀਏ ਜਾਂ ਲਏ ਮਿਲਾਏ ਜਦੋਂ ਕੋਈ ਆਪਣੇ ਆਪ ਨੂੰ ਸੰਗਤ ਚ ਮਿਲਾ ਲਵੇ ਤਾਂ ਮਿਲੀਏ ਫਿਰ ਤਾਂ ਪਰਮੇਸ਼ਰ ਨੂੰ ਮਿਲੀਦਾ ਜਾਂ ਆਪਣੇ ਆਪ ਨੂੰ ਸੰਗਤ ਦੇ ਵਿੱਚ ਮਿਲਾ ਦੇਵੇ ਆਪਣੇ ਸਰੀਰ ਨੂੰ ਲਾਇਆ ਆਵੇ ਸੰਗਤ ਵਿੱਚ
ਗੁਣਵੰਤੀ ਗੁਣ ਸਾਰੇ ਨੀਤ
ਜੋ ਗਿਆਨ ਆਦਿ ਗੁਣਵੰਤੀ ਗੁਣਾਂ ਵਾਲੀ ਮਹਾਤਮਾ ਰੂਪ ਸਖੀ ਹੈ ਉਹ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਜਗਿਆਸੂ ਰੂਪ ਸਖੀ ਦੇ ਤਾਂ ਤੇ ਸਾਰੇ ਉਚਾਰਨ ਕਰਕੇ ਨੀਤ ਨਿਤਾ ਪ੍ਰਤੀ ਦੱਸਦੀ ਰਹਿੰਦੀ ਹੈ कि वह नित स्वरूप परमेश्वर है। वह गुणा वाली महात्मा रू सखी नेता प्रति परमेश्वर के गुणा नू सारे संभालदा है।
नानक गुरमत मिलिया मीत।
जिवें श्रेष्ठ गुणा वाली स्त्री अपने पति दे गुणा नू नित प्रति उचारदी है ना, गुणमंती गुण सारे नीत, इस तरह महात्मा रू सखी पति परमेश्वर दे तटस्थी लखणा जां स्वरूप लखणा आदि गुणा नू उचारण करदी रहिंदी है। ते नान गुरमत मिलिया नीत, सतगुरु जी कथन करते फिर गुरमत गुरां से गुरां दी सिख्या द्वारा ही मीत मित्र परमेश्वर नाल मिल सकी दा है। हे मित्रों, गुरमत नू धारण करके ही परमेश्वर नाल मिलीदा है।
काम क्रोध काया को गल
मार कहिंदे, काम ते क्रोध ए विकार ऐसे ने जिहड़े देह नू गाल देंदे है, शरीर नू काया शरीर दा नाम है, गाल देंदे ने। किवें गाल देन, प्रमाण दे के दस देन।
ज्यो कंचन सुहागा ढाल,
जिवें कंचन सोने नू सुहागा ढाल देंदा ना, पानी बना दिंदा है, तरल बना दिंदा है, ढाल के कुठाली दे विच सुहागा ला के ढाल देने नू जी। तो इस करके ते इस तरह शरीर नू ढाल देंदा है। फिर बोलो जी,
काम क्रोध काया को गल,
ते काम नू बस्त विचार नाल, क्रोध नू शांति नाल, काया दे अध्यास नू ब्रह्म अभ्यासनी अग्नि नाल, इन विकारां नू ते गालना है जी। ज्यों
ज्यों कंचन सुहागा ढाल,
इन्हां विकारां नू गाल है, गालना करे जिवें सोने नू सुहागा ढाल के शुद्ध कर दिंदा है, उसे तरह प्रक्रिया है। अंतस्कर रूपी सोने नू भगती रूप कठाली विच पा के जपताप रूपी अग्नि द्वारा ते सत संतोख जां वे संतोख जां नाम रूपी सुहागे नू ते उहदे नाल ढाल के परमेश्वर की प्राप्ति वास्ते शुद्ध करे इस नू, इह इशारा दिता है।
कास कसवट्टी सह सो ताओ,
जिस वक्त सारी तो कठी बोल,
नदर सराफ बनी स चढ़ाओ,
ते इह जिहड़ा सस्सा थोड़ा जा अलग करके बोलना संबंधित है, रखना कठा ही है, सच चढ़ाओ ऐ कहना है, इहदा उचारण इस तरह। दूसरा पाठ वनीस, वनीस सस्सा इधर ला देना इन्होंने, वनीस चढ़ाओ। तीसरा पाठ है बनी स चढ़ाओ। यह तीन पाठ पर तुसी मुख पाठ जिहड़ा पहला दस्या सा चढ़ाओ वह करना है। जिस वक्त सराफ सोने नू कसवट्टी कसौटी की कस खिच लाउंदा है ना, जेकर सोना सो ओ ता सेक नू सहे सहार लवे, कसवट्टी दी कस ते अग्नि दे सेक नू सहार लवे, तां फिर ओ सोना सराफ दी दृष्टि च पैंदा है, ओ उस नू अपने खजाने च पा लैंदा वी शुद्ध हो गया उहने। इसे प्रकार जदों गुरु रूपी सराफ उहदी कृपा दृष्टि हुंदी है ना, तुरिया पद रूपी बन्नी रंग विच सो ओ जग्यासु दा चढ़ाओ चढ़ा हो जांदा है। बन्नी सच चढ़ाओ जिस दे पंज ज्ञान इंद्रे पंज कर्म इंद्रे मन ते बुद्ध बारह हो गए, इन्हां दे विषयां नूं रोक के जिहड़ा इन्हां विषयां नूं रोक लिया है, सा उसका तुरिया पद च बन्नी रंग भाव अवस्था उह अवस्था का चढ़ाव हुंदा है, सा श्रेष्ठ ज्ञान रूपी रंग का चढ़ाव प्राप्त हो जाता है। जां इउं कहो जदों सतगुरु जी कस कसबट्टी, कस कसबट्टी सह सोताओ, जदों सतगुरु जी कस परख करन रूपी कसवट्टी लाउंदे है जिवें भाई लहणे ते लगी, जिहड़ा सो उस तौ सेक नूं सहार लैंदा है, देखो फिर गुरु पद भी प्राप्त होई ना, तां जग्यासु जां फिर जद जग्यासु रूप जिहड़ा जग्यासु है उह भगती रूप कसवट्टी दे कस दे तौ नूं सहार लैंदा है, जां भगती रूप कसौटी दे कस नूं जप तप रूपी अग्नि दा तौ जिहड़ा ता सहार लैंदा है, तां फिर नदर सराफ बनी सचड़ाओ। तदों गुरु रूप सराफ दी कृपा दृष्टि हुंदी है, तां गुरु जी बारह बनीस बनी दे सोने मंगू, बारह बनी दे सोने मंगू निर्मल ते जीवन बनाल वाला बना दिंदे है, निर्मल जीवन वाला बना के चौथी भूमिका दे रंग विच चढ़ा दिंदे है, स्वरूप रूपी खजाने च पा दिंदे है, स्वरूप दी प्राप्ति रूपी सचड़ाओ सच्चा रंग प्राप्त हो जाए अर्थ वास्ते है। हुण अगे है भी जिहड़े सतगुरां दी परख ते पूरे नहीं उतरदे उन्हां दी वापस सतगुरु जी अगे कथन करनगे। ਜਿਹੜੇ ਪੂਰੇ ਨਹੀਂ ਉਤਰੇ ਦੱਸਦੇ ਹਨ।
ਜਗਤ ਪਸ਼ੂ ਅਹੰਕਾਰ ਕਸਾਈ,
ਜਗਤ ਸੰਸਾਰ ਕੀ ਹੈ? ਪਸ਼ੂ ਦੀ ਨਿਆਈ ਹੈ ਭਾਈ। ਅਹੰਗ ਹੰਗਤਾ ਵਾਲਾ ਕਾਲ ਹੈ ਜਿਹੜਾ ਕਸਾਈ ਦਾ ਰੂਪ ਧਾਰਨ ਕਰਕੇ ਸੰਸਾਰੀ ਜੀਵਾਂ ਦੇ ਹਿਰਦੇ ਦੇ ਅੰਦਰ ਜਿਹੜਾ ਬੈਠਾ ਅਹੰਕਾਰ ਹੀ ਜੀਵਾਂ ਦਾ ਵਿਨਾਸ਼ ਕਰਨ ਵਾਲਾ ਹੋ ਜਾਂਦਾ ਹੈ। ਅਹੰਗ ਕਾਲ ਕਸਾਈ, ਇਹੀ ਕਸਾਈ ਬਣ ਗਿਆ ਅਹੰਕਾਰ, ਇਹੀ ਵਿਨਾਸ਼ ਕਰ ਰਿਹਾ ਹੈ। ਜਗਤ ਪਸ਼ੂ ਅਹੰਕਾਲ ਕਸਾਈ, ਸਾਰਾ ਜਗਤ ਸੰਸਾਰ ਹੰਗਤਾ ਦੇ ਸਹਿਤ ਹੋਣ ਕਰਕੇ ਪਸ਼ੂ ਦੀ ਨਿਆਈ ਹੈ, ਕਾਲ ਕਸਾਈ ਦੀ ਨਿਆਈ ਹੈ, ਭਾਵ ਸੰਸਾਰ ਨੂੰ ਨਾਸ਼ ਕਰਨ ਵਾਲਾ ਕਾਲ ਰੂਪ ਕਸਾਈ ਹੈ। ਜਾਂ ਫਿਰ ਜਗਤ ਪਸ਼ੂ ਅਹੰਕਾਲ ਕਸਾਈ, ਜਾਂ ਉਤਪੰਨ ਹੋ ਕੇ ਗਤ ਨਾਸ਼ ਹੋਣ ਵਾਲੇ ਜੀਵ ਦੇਹ ਦੀ ਹੰਗਤਾ ਕਰਕੇ ਪਸ਼ੂ ਦੀ ਨਿਆਈ ਨ, ਪਸ਼ੂ ਬਿਰਤੀ ਵਾਲੇ ਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਉਹਨਾਂ ਨੂੰ ਕਾਰ ਰੂਪੀ ਕਸਾਈ ਨਾਸ ਕਰ ਰਿਹਾ ਹੈ।
ਕਰ ਕਰਤਾ ਕਰਨੀ ਕਰ ਪਾਈ,
ਕਰਤਾ ਕਰਨ ਹਾਰ ਪਰਮੇਸ਼ਰ ਵਾਹਿਗੁਰੂ ਨੇ ਜੀਵਾਂ ਦੇ ਅੰਤਰ ਕਰਨ ਰੂਪੀ ਕਰ ਹੱਥ ਦੇ ਉੱਤੇ ਜਿਹੋ ਜੀ ਕਰਨੀ ਲਿਖ ਕਰਕੇ ਪਾਈ ਪਾਉਣਾ ਕੀਤੀ ਹੈ। ਜਾਂ ਫਿਰ ਜੋ ਜੀਵਾਂ ਨੇ ਕਰਤਾਪਣ, ਜਿਹੜਾ ਜੀਵਾਂ ਨੇ ਕਰਤਾਪਣ ਬਣ ਕੇ ਆਪਣੇ ਆਪ ਨੂੰ ਕਰਤਾ ਭੋਗਤਾ ਮੰਨਦਾ ਨਾ ਜੀਵ, ਜੋ ਜੀਵਾਂ ਨੇ ਕਰਤਾ ਬਣ ਕੇ ਹੱਥਾਂ ਨਾਲ ਕਰਮ ਕੀਤੇ ਹੈ, ਉਹ ਕਰਨੀ ਜੀਵਾਂ ਦੇ ਮਸਤਕ ਰੂਪੀ ਹੱਥ ਦੇ ਉੱਤੇ ਲਿਖ ਕੇ ਪਾ ਦਿੱਤੀ ਹੈ। ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀਅੜੇ ਪਾਸ, ਜਿਹਦੇ ਮੱਥੇ ਅੰਤਸਕਰਮ ਰੂਪੀ ਮੱਥੇ ਤੇ ਪਰਮੇਸ਼ਰ ਨੇ ਪ੍ਰੇਮਾ ਭਗਤੀ ਕਰਨ ਦੀ ਲਿਖਤ ਪਾ ਦਿੱਤੀ ਹੈ, ਉਹ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਕਰਤਾ ਪੁਰਖ ਦੀ ਪ੍ਰਾਪਤੀ ਦੇ ਲਈ ਉਹ ਪ੍ਰੇਮਾ ਭਗਤੀ ਫਿਰ ਕਰਦੇ ਹੈ। ਹਾਂਜੀ,
ਜਿਨ ਕੀਤੀ ਤਿਨ ਕੀਮਤ ਪਾਈ,
ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤਿਨ ਉਸੇ ਨੇ ਕੀਮਤ ਪਾਈ ਪਾਉਣਾ ਕੀਤੀ ਹੈ, ਕਿ ਇਹ ਜੀਵ ਪਾਪ ਕਰਮ ਕਰਕੇ ਡੰਡ ਦਾ ਭਾਗੀ ਹੈ, ਪੁੰਨ ਕਰਮ ਕਰਕੇ ਸੁਖਾਂ ਦਾ ਭਾਗੀ ਹੈ। ਜਿਨ ਕੀਤੀ ਤਿਨ ਕੀਮਤ ਪਾਈ, ਜਿਸ ਨੇ ਪ੍ਰਭੂ ਦੀ ਪ੍ਰਾਪਤੀ ਲਈ ਗੁਰਾਂ ਦੁਆਰਾ ਪ੍ਰੇਮਾ ਭਗਤੀ ਕੀਤੀ, ਉਸ ਨੇ ਸਰੂਪ ਦੀ ਪ੍ਰਾਪਤੀ ਦੀ ਕੀਮਤ ਪਾਉਣਾ ਕੀਤੀ ਹੈ, ਪ੍ਰਾਪਤ ਕਰ ਲਿਆ ਹੈ, ਭਾਵ ਜੀਵ ਇਸ ਦੀ ਏਕਤਾ ਹੋਣ ਕਰਕੇ ਇੱਕੋ ਸਰੂਪ ਹੋ ਗਿਆ ਹੈ।
ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ,
ਹੋਰ ਕਿਆ ਕੀ ਕਹਿਣਾ ਕਰੀਏ, ਕੁਝ ਵੀ ਕਹਿਣਾ ਨਹੀਂ ਜਾ ਸਕ ਕਿਹਾ ਨਹੀਂ ਜਾ ਸਕਦਾ, ਹੋਰ ਕਿਸੇ ਨੂੰ ਕੀ ਵੇਦਾਂ ਸ਼ਾਸਤਰਾਂ ਦੁਆਰਾ ਦੱਸਣਾ ਕਰੀਏ, ਕਿਉਂਕਿ ਵੇਦਾਂ ਜਿਹੜੇ ਵੇਦ ਨੇ, ਵੇਦ ਤਾਂ ਤਿੰਨ ਗੁਣਾਂ ਨੂੰ ਹੈ, ਤਰੇ ਗੁਣ ਵਿਸ਼ਿਆ ਵੇਦਾਂ ਕਥਨ ਕਰਦੇ ਨੇ, ਇਸ ਲਈ ਚੌਥੇ ਪਦ ਦੀ ਬਾਤ ਕੁਝ ਵੀ ਨਹੀਂ ਜਾਣਦੇ ਵੇਦ, ਸਾਧਕੀ ਮਹਿਮਾ ਵੇਦ ਨਾ ਜਾਣੇ ਤਾਂ ਨਹੀਂ ਜਾਣਦੇ, ਸਾਧੂ ਚੌਥੇ ਪਦ ਵਿੱਚ ਨੇ, ਭਾਵ ਚੌਥੀ ਤੁਰਿਆ ਪਦ ਰੂਪੀ ਅਵਸਥਾ ਉਹ ਅਕਥਨੀ ਹੈ।
ਖੋਜਤ ਖੋਜਤ ਅੰਮ੍ਰਿਤ ਪੀਆ,
ਜਿਸਨੇ ਵੇਦਾਂ ਨੂੰ ਖੋਜ ਖੋਜਦਿਆਂ, ਸ਼ਾਸਤਰਾਂ ਨੂੰ ਖੋਜ ਖੋਜਦਿਆਂ, ਤਨ ਨੂੰ ਖੋਜਦਿਆਂ, ਸਾਧ ਸੰਗਤ ਰੂਪੀ ਖੋਜ ਇਹਨੂੰ ਖੋਜ ਕੇ ਨਾਮ ਅੰਮ੍ਰਿਤ ਨੂੰ ਪੀਆ ਪੀਣਾ ਕੀਤਾ ਹੈ।
ਖਿਮਾ ਗਹੀ ਮਨ ਸਤਿਗੁਰ ਦੀਆ,
ਉਹ ਸਤਿਗੁਰਾਂ ਨੂੰ ਮਨ ਭੇਟਾ ਕਰਦੀ ਆ ਦਿੱਤਾ ਹੈ, ਉਸਨੇ ਖਿਮਾ ਰੂਪੀ ਗੁਣ ਨੂੰ ਗਹੀ ਗ੍ਰਹਿਣ ਕੀਤਾ ਹੈ।
ਖਰਾ ਖਰਾ ਆਖੇ ਸਭ ਕੋਈ,
ਉਸ ਨੂੰ ਸਭ ਸਾਰੇ ਕੋਈ ਖਰਾ ਖਰਾ ਚੰਗਾ ਚੰਗਾ ਆਖੇ ਆਖਦਾ, ਜਿਸ ਦੇ ਕੋਲ ਖਰਾ ਸੱਚਾ ਧਰਮ ਹੈ ਉਹ ਖਰਾ ਸੱਚੇ ਧਰਮ ਵਾਲੇ ਨੂੰ ਸਭ ਕੋਈ ਸੱਚਾਈ ਕਹਿੰਦਾ ਹੈ, ਖਰਾ ਖਰਾ ਆਖੇ ਸਭ ਕੋਏ, ਇਹ ਊ ਫਿਰ ਖਰਾ ਰਤਨ,
ਖਰਾ ਰਤਨ ਜੁਗ ਚਾਰੇ ਹੋਏ,
ਰਤਨ ਰੂਪ ਪਰਮੇਸ਼ਰ ਆਪ ਹੀ ਖਰਾ ਨਾਮ ਹੈ, ਚੰਗੇ ਦਾ ਚੰਗਾ ਹੈ, ਜੋ ਚੌਂ ਯੁਗਾਂ ਦੇ ਵਿਚ ਹੀ ਚੰਗਾ ਹੁੰਦਾ ਆਇਆ ਹੈ, ਤੇ ਚਾਰੇ ਯੁਗਾਂ ਦੇ ਵਿਚ ਇਕ ਸਰੂਪ ਹੈ ਨਾ, ਅਖੰਡ ਸਰੂਪ ਹੈ, ਸੱਚ ਸਰੂਪ ਹੈ, ਗੁਰੂ ਸਾਹਿਬ ਦਾ ਸ਼ਬਦ ਰੂਪ ਰਤਨ ਹੀ ਖਰਾ ਹੈ, ਜੋ ਚਾਰੇ ਯੁਗਾਂ ਵਿਚ ਸ੍ਰੇਸ਼ਟ ਹੁੰਦਾ ਆਇਆ ਹੈ, ਚਾਰੇ ਯੁਗਾਂ ਦੇ ਜੀਵ ਰੂਪ ਸ਼ਬਦ ਰੂਪੀ ਰਤਨ ਕਰਕੇ ਖਰਾ ਚੰਗੇ ਸੱਚੇ ਬਣ ਜਾਂਦੇ ਹੈ, ਸਵੈ ਸਰੂਪ ਧਰਮ ਵਿਚ ਪੱਕੇ ਹੋ ਜਾਂਦੇ ਹਨ ਜੀ।
ਖਾਤ ਪੀਅੰਤ ਮੂਹੇ ਨਹੀਂ ਜਾਣਿਆ,
ਜੋ ਖਾਤ ਖਾਂਦੇ ਪੀਅੰਤ ਪੀਂਦੇ ਮੂਹੇ ਮਰ ਗਏ ਹੈ, ਖਾਣ ਪੀਣ ਤੇ ਲੱਗੇ ਨੇ, ਤੇ ਜੀਵਨ ਤਾਂ ਹੁੰਦਾ ਹੈ ਭੀ ਜੀਵਨ ਚੱਲਦਾ ਰੱਖਣ ਵਾਸਤੇ ਖਾਣ ਪੀਣ ਹੈ, ਤੇ ਇਸ ਕਰਕੇ ਜੀਵਨ ਵਾਸਤੇ ਖਾਣ ਪੀਣ ਹੁੰਦਾ, ਕਈਆਂ ਦਾ ਜੀਵਨ ਖਾਣ ਪੀਣ ਵਾਸਤੇ ਹੋ ਗਿਆ, ਉਲਟਾ ਹੋ ਗਿਆ ਨਾ ਕੰਮ, ਜੋ ਖਾਦ ਖਾਂਦੇ ਪੀਅਤ ਪੀਂਦੇ ਮਰ ਗਏ ਹੈ, ਉਹਨਾਂ ਨੇ ਫਿਰ ਖਾਦ ਪੀਅੰਤ ਹੀ ਮੂਹੇ ਨਹੀਂ ਜਾਣਿਆ, ਹਰੀ ਪਰਮੇਸ਼ਰ ਨੂੰ ਨਾ ਜਾਣਨਾ ਕੀਤਾ, ਜਿਹਨੇ ਦਿੱਤਾ ਸਾਰਾ ਕੁਛ, ਜੀਵ ਖਾਦ ਖਾਂਦੇ ਪੀ ਪੀ ਅੰਤ ਪੀਂਦੇ ਅੰਤ ਨੂੰ ਮਰ ਗਏ, ਪਰਮੇਸ਼ਰ ਦੇ ਸਰੂਪ ਨੂੰ ਨਹੀਂ ਜਾਣਿਆ ਹੈ।
ਸ਼ਰਮ ਹੈ ਮੂਏ ਜਾ ਸ਼ਬਦ ਪਛਾਣਿਆ।
ਤੇ ਉਹ ਛਿਨ ਦੇ ਵਿੱਚ ਹੀ ਜਿਹੜੇ ਨਾ ਖਿਨਮ ਹੈ ਮੂਏ ਜਾਂ ਸ਼ਬਦ ਪਛਾਣੇ, ਇੱਕ ਛਿਨ ਵਿੱਚ ਹੰਗਤਾ ਨੂੰ ਮਾਰ ਕੇ ਤੇ ਇਹੀ ਮਰਨਾ ਜਿਹੜਾ ਹੰਗਤਾ ਮਾਰ ਦਿੱਤੀ ਜਦੋਂ ਸ਼ਬਦ ਨੂੰ ਪਛਾਣ ਲਿਆ, ਜਾਂ ਫਿਰ ਜਿਨ੍ਹਾਂ ਨੇ ਸੱਚ ਸਰੂਪ ਨੂੰ ਜਾਣ ਲਿਆ ਉਹ ਖਾਣ ਪੀਣ ਵਾਲੇ ਜਿਹੜੇ ਪਦਾਰਥਾਂ ਚ ਉਹ ਨਹੀਂ ਮਰਦੇ। ਕਹਿੰਦਾ ਖਾਣ ਨੂੰ ਮਰਦਾ, ਇਹ ਉਹ ਸ਼ਬਦ ਹੈ। ਉਹ ਤਾਂ ਵਾਹਿਗੁਰੂ ਦੇ ਸਰੂਪ ਨੂੰ ਜਾਣਨ ਵਾਸਤੇ ਜਾਣ ਕੇ ਨਿਹਾਲ ਹੋ ਜਾਂਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਸਿਧਾਂਤ ਰੂਪ ਕਰਕੇ, ਜਿਨ੍ਹਾਂ ਨੇ ਪਰਮੇਸ਼ਰ ਨੂੰ ਸਿਧਾਂਤ ਰੂਪ ਕਰਕੇ ਜਾਣ ਲਿਆ, ਉਹ ਖਾਣ ਵਾਲੇ ਪਦਾਰਥਾਂ ਦੇ ਪੀਣ ਵਾਲੇ ਰਸਾਂ ਕਸਾਂ ਚ ਪੈ ਕੇ ਮਰਦੇ ਨਹੀਂ। ਜੋ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਲੱਗੇ ਹੈ ਜੀਵਤ ਭਾਵ ਤੋਂ ਮਰੇ ਨਹੀਂ, ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਨਹੀਂ ਜਾਣਿਆ ਹੈ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੂੰ ਪਛਾਣ ਲਿਆ ਉਹ ਇੱਕ ਖਿਨ ਵਿੱਚ ਹੀ ਜੀਵਤ ਭਾਵ ਤੋਂ ਮੂਹੇ ਮਰ ਕੇ ਨਿਹਾਲ ਹੋ ਜਾਂਦੇ ਹਨ।
ਅਸਥਿਰ ਚੀਤ ਮਰਨ ਮਨ ਮਾਨਿਆ,
ਜਿਹਨਾਂ ਦਾ ਮਨ ਹਿਰਦਾ ਜੀਵਤ ਭਾਵ ਵੱਲੋਂ ਮਰਨ ਲਈ ਮਾਨਿਆ ਮੰਨ ਗਿਆ, ਉਹਨਾਂ ਦਾ ਹਿਰਦਾ ਬ੍ਰਹਮ ਸਰੂਪ ਵਿੱਚ ਸਥਿਤ ਹੋ ਗਿਆ ਹੈ।
ਗੁਰ ਕਿਰਪਾ ਤੇ ਨਾਮ ਪਛਾਣਿਆ,
ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਉਹਨਾਂ ਨੇ ਨਾਮ ਅੰਮ੍ਰਿਤ ਨੂੰ ਪਛਾਣਿਆ, ਪਛਾਣਨਾ ਕੀਤਾ ਹੈ।
ਗਗਨ ਗੰਭੀਰ ਗਗਨੰਤਰ ਵਾਸ,
ਉਹ ਪਰਮੇਸ਼ਰ ਗਗਨੰਤਰ ਆਕਾਸ਼ ਆਦਿਕ ਦੇ ਵਿੱਚ ਵਾਸ ਵਸਦਾ ਹੈ। ਆਪ ਗਗਨ ਆਕਾਸ਼ ਆਦਿ ਤੋਂ ਵੀ ਗੰਭੀਰ ਡੂੰਘਾ ਹੈ, ਭਾਵ ਆਕਾਸ਼ ਦਾ ਵੀ ਆਕਾਸ਼ ਹੈ, ਆਕਾਸ਼ਾਂ ਦਾ ਵੀ ਆਕਾਸ਼ ਹੈ, ਐਸਾ ਪਰਮੇਸ਼ਰ ਹੈ। ਗਗਨ ਗੰਭੀਰ ਗਗਨੰਤਰ ਵਾਸ, ਗਗਨ ਚਿਦਾਕਾਸ਼ ਰੂਪੀ ਬ੍ਰਹਮ ਸਾਰਿਆਂ ਦੀ ਗੰਭੀਰ ਹੈ, ਸਾਰਿਆਂ ਤੋਂ ਗੰਭੀਰ ਹੈ, ਉਹ ਡੂੰਘਾ ਸਾਰਿਆਂ ਤੋਂ ਗੰਭੀਰ ਦਾ ਅਰਥ ਡੂੰਘਾ। ਜੋ ਗਗਨੰਤਰ ਆਕਾਸ਼ ਆਦਿ ਤੱਤਾਂ ਵਿੱਚ ਵਾਸ ਵਸਦਾ, ਹਿਰਦੇ ਰੂਪੀ ਆਕਾਸ਼ ਦੇ ਵਿੱਚ ਵੀ ਵਸਦਾ। ਗਗਨ ਗੰਭੀਰ ਗਗਨੰਤਰ ਵਾਸ, ਜੋ ਚਿਦਾਕਾਸ਼ ਰੂਪੀ ਬ੍ਰਹਮ ਨੂੰ ਪਾ ਕੇ ਗੰਭੀਰਤਾ ਡੂੰਘੇ ਹੋ ਗਏ ਹੈ, ਉਹਨਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਪਰਮੇਸ਼ਰ ਦਾ ਵਾਸਾ ਹੋ ਗਿਆ ਹੈ।
ਗੁਣ ਗਾਵੇ ਸੁਖ ਸਹਿਜ ਨਿਵਾਸ,
ਜੋ ਗੁਰਾਂ ਦੁਆਰਾ ਹਰ ਵਕਤ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਗਾਉਂਦੇ ਹੈ, ਉਹਨਾਂ ਦਾ ਸੁਖ ਆਨੰਦ ਸਰੂਪ ਵਿੱਚ ਸਹਿਜ ਹੀ ਨਿਵਾਸ ਵਾਸਾ ਹੋ ਜਾਂਦਾ ਹੈ। ਨਿਵਾਸ ਨੇ ਵਾਸ, ਨੇ ਵਾਸ ਦਾ ਨੇ ਰਹਿਤ ਹੁੰਦਾ, ਰਹਿਤ ਵਾਸ, ਵਾਸ਼ਨਾ ਤੋਂ ਨੇ ਰਹਿਤ ਹੋ ਜਾਂਦੇ ਨੇ। ਵਾਸਨਾ ਆ ਗਿਆ ਵਾਸ਼ਨਾ ਦਾ, ਨੇਹ ਹੋ ਗਿਆ ਰਹਿਤ ਦਾ, ਵਾਸ਼ਨਾ ਤੋਂ ਰਹਿਤ ਹੋਣ ਕਰਕੇ ਹਿਰਦੇ ਦੀ ਸਹਿਜ ਸ਼ਾਂਤੀ ਹੋਣ ਕਰਕੇ ਸੁਖ ਸਰੂਪ ਨਾਲ ਮਿਲਾਪ ਹੋ ਜਾਂਦਾ।
ਗਿਆ ਨਾ ਆਵੇ ਆਏ ਨਾ ਜਾਏ,
ਜਿਨ੍ਹਾਂ ਪੁਰਖਾਂ ਦੇ ਹਿਰਦੇ ਚੋਂ ਗੁਰਾਂ ਦੀ ਕਿਰਪਾ ਦੁਆਰਾ ਅਗਿਆਨ ਚਲਾ ਗਿਆ, ਉਹਨਾਂ ਦੇ ਹਿਰਦੇ ਚ ਮੁੜ ਕੇ ਫਿਰ ਅਗਿਆਨ ਨਾ ਨਹੀਂ ਆਵੇ ਆਉਂਦਾ। ਗਿਆ ਨਾ ਆਵੇ ਆਏ ਨਾ ਜਾਏ, ਆਏ ਆਇਆ ਹੋਇਆ ਗਿਆਨ ਮੁੜ ਕੇ ਕਿਤੇ ਜਾਏ ਜਾਂਦਾ ਵੀ ਨਹੀਂ ਹੈ, ਭਾਵ ਗਿਆਨ ਸਦਾ ਹੀ ਫਿਰ ਸਥਿਰ ਰਹਿੰਦਾ। ਗਿਆ ਨਾ ਆਵੇ ਆਏ ਨਾ ਜਾਏ, ਜਿਨ੍ਹਾਂ ਦਾ ਅਗਿਆਨ ਚਲਾ ਗਿਆ ਹੈ ਮੁੜ ਕੇ ਨਹੀਂ ਆਉਂਦਾ, ਅਤੇ ਉਹ ਪੁਰਖ ਆਉਂਦੇ ਜਾਂਦੇ ਭਾਵ ਜੰਮਦੇ ਮਰਦੇ ਨਹੀਂ ਹਨ, ਫਿਰ ਜਿਨ੍ਹਾਂ ਦੇ ਹਿਰਦੇ ਹਰੀ ਇੱਕ ਵਾਰੀ ਆ ਗਿਆ ਆਏ, ਤੇ ਫਿਰ ਉਹ ਇੱਕ ਵਾਰੀ ਜਦੋਂ ਆ ਗਿਆ ਹੈ ਉਹ ਹਰੀ ਜਾਂਦਾ ਨਹੀਂ ਹੈ, ਭਾਵ ਕੀ ਹੈ ਇੱਕ ਵਾਰੀ ਪ੍ਰਗਟ ਹੋ ਕੇ ਸਿਖਿਆਤਾਕਾਰ ਜਦੋਂ ਹੋ ਗਿਆ ਫਿਰ ਆਸਖਿਆਤਾਕਾਰ ਨਹੀਂ ਹੁੰਦਾ। ਤੇ ਇਸ ਪ੍ਰਕਾਰ ਇਹਦੀ ਲਵੰਤਨਾ ਕੁਛ ਕਥਨ ਕੀਤੀ ਹੈ, ਪਰ ਇਹ ਸਾਰਾ ਕੁਛ ਸੰਭਵ ਕਿਵੇਂ ਹੈ ਉਹ ਦੱਸਦੇ ਨੇ।
ਗੁਰ ਪ੍ਰਸਾਦ ਰਹਿ ਲਿਵ ਲਾਇ,
ਉਹ ਵੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰੇ, ਹਰ ਵਕਤ ਬਿਰਤੀ ਨੂੰ ਜੋੜ ਕੇ ਰੱਖਦਾ, ਲਿਵ ਨੂੰ ਜੋੜ ਕੇ, ਲਿਵ ਨਾਮ ਬਿਰਤੀ ਦਾ, ਜੋੜ ਕੇ ਰੱਖਦਾ ਵਾਹਿਗੁਰੂ ਵਿੱਚ।
ਗਗਨ ਅਗੰਮ ਅਨਾਥ ਅਜੋਨੀ,
ਉਹ ਗਗਨ ਆਕਾਸ਼ ਆਦਿ ਕਰਕੇ ਵੀ ਅਗੰਮ ਉਹ ਅਪਹੁੰਚ ਹੈ, ਜਾਣੀ ਆਕਾਸ਼ ਵੀ ਉੱਥੇ ਤੱਕ ਪਹੁੰਚ ਨਹੀਂ ਸਕਦਾ। ਇਹ ਜੜ ਹੈ, ਤਮੋ ਗੁਣੀ ਦੀ ਪਦਾਇਸ਼ ਹੈ, ਇਹ ਤਮੋ ਗੁਣ ਹੋਣ ਕਰਕੇ ਸਾਸ ਜੀ। ਜੋ ਗਗਨ, ਇਹ ਜੜ ਵੀ ਹੈ ਤੇ ਤਮੋ ਗੁਣ ਵੀ ਹੈ, ਜੋ ਗਗਨ ਆਕਾਸ਼ ਆਦਿ ਵੀ ਇਹਨਾਂ ਤੋਂ ਇਹਨਾਂ ਕਰਕੇ ਵੀ ਅਗੰਮ ਹੈ, ਅਪਹੁੰਚ ਹੈ, ਅਚਲ ਹੈ ਤੇ ਅਨਾਥ, ਤੇ ਐਸਾ ਪਰਮੇਸ਼ਰ ਅਨਾਥ ਉਸਦਾ ਕੋਈ ਸਵਾਮੀ ਨਾ ਹੋਣ ਕਰਕੇ ਤਾਂ ਉਹਨੂੰ ਅਨਾਥ ਕਿਹਾ, ਮਾਤਾ ਪਿਤਾ ਉਹਦੇ ਕੋਈ ਨਹੀਂ ਇਸ ਕਰਕੇ ਅਜੂਨੀ ਹੈ, ਨਾ ਤੁਸੀਂ ਬਾਪ ਨਾ ਮਾਏ, ਤੇ ਤੈਨੂੰ ਤੂੰ ਜਾਇਆ ਕੌਣ ਹੈ ਜਿਹਨਾਂ ਨੇ ਤੈਨੂੰ ਜਾਣਿਆ, ਮਤਲਬ ਤੂੰ ਮਾਤਾ ਪਿਤਾ ਤੋਂ ਰਹਿਤ ਹੈ, ਤੋ ਇਸ ਕਰਕੇ ਅਜਨਮਾ ਹੈ, ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ, ਅਜਨਮਾ ਸਰੂਪ ਹੈ। ਚਿਦਾਕਾਸ ਰੂਪੀ ਬ੍ਰਹਮ ਅਗੰਮ ਮਨ ਦੀ ਗਮਤਾ ਤੋਂ ਰਹਿਤ ਹੈ। ਭਾਵ ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਹੀ ਨਹੀਂ ਹੈ। ਆਕਾਸ਼ ਆਦਿ ਤੱਤਾਂ ਕਰਕੇ ਵੀ ਅਗੰਮ ਹੈ, ਉਹਦਾ ਕੋਈ ਸਵਾਮੀ ਨਹੀਂ ਹੈ, ਉਹ ਆਪ ਹੀ ਮਾਲਕ ਤੇ ਅਜਨਮਾ ਸਰੂਪ ਹੈ।
ਅਸਥਿਰ ਚੀਤ ਸਮਾਦ ਸੰਗੋਨੀ,
ਜਿਹੜੇ ਪੁਰਖ ਹਰ ਵਕਤ ਵਾਹਿਗੁਰੂ ਦੇ ਵਿੱਚ ਚੀਤ ਚਿੱਤ ਨੂੰ ਅਸਥਿਰ ਸਥਿਤ ਰੱਖਦੇ ਹੈ, ਉਹਨਾਂ ਦੀ ਸੰਗੋਨੀ ਸੈਂਕੜੇ ਗੁਣਾ ਬਦਵੀ ਸਮਾਧੀ ਲੱਗਦੀ ਹੈ। ਭਾਵ ਕੀ ਇਹੋ ਹੀ 100 ਗੁਣਾ ਸਮਾਧੀ ਹੈ ਤੇ ਇਸ ਵਰਗੇ ਅੱਖਾਂ ਬੰਦ ਕਰਕੇ ਸਮਾਧੀਆਂ ਲਾਉਣੀਆਂ, ਦਸਵੇਂ ਦੁਆਰ ਪ੍ਰਾਣ ਚੜ੍ਹਨੇ, ਹੋਰ ਕੋਈ ਵੀ ਸਮਾਧੀ ਨਹੀਂ ਇਹਦੇ ਵਰਗੀ। ਜਿਹੜਾ ਚਿੱਤ ਅਸਥਿਰ ਕਰਕੇ ਰੱਖਦੇ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਜੋੜ ਕੇ ਰੱਖਦੇ ਹੈ, ਤੇ ਇਸ ਕਰਕੇ ਅਸਥਿਰ ਚੀਤ ਸਮਾਧ ਸੰਗੋਨੀ, ਜਿਹੜਾ ਚਿੱਤ ਨੂੰ ਹਰ ਵਕਤ ਵਾਹਿਗੁਰੂ ਸਥਿਤ ਰੱਖਣਾ ਹੈ, ਇਹ ਸੁਗੋਨੀ ਸਰਗੁਣ ਦੀ ਸਮਾਧੀ, ਸਾ ਗੋਨੀ ਸਾ ਸਦਗੋਨੀ ਗੁਣਾਂ ਵਾਲੀ ਸ੍ਰੇਸ਼ਟ ਗੁਣਾਂ ਦੇ ਦੇਣ ਵਾਲੀ ਸਮਾਧੀ ਹੈ। ਫਿਰ ਪ੍ਰਸ਼ਨ ਕੀਤਾ ਪਾਉਂਦੇ ਨੇ, ਸਤਿਗੁਰੂ ਚਿੱਤ ਅਚਲ ਕਿਉਂ ਕਿਵੇਂ ਰੱਖੀਦਾ ਹੈ, ਇਹਦੀ ਕੋਈ ਜੂਤੀ ਦੱਸੋ ਵੀ ਚਿੱਤ ਅਚਲਿਤ ਕਿਵੇਂ ਹੋਵੇ, ਇਹ ਚਿੱਤ ਹੈ ਜਿਹੜਾ ਅਚਲ ਕਿਵੇਂ ਹੋਵੇ, ਕਿਵੇਂ ਰੱਖੀਏ ਇਸ ਨੂੰ, ਇਹਦਾ ਉੱਤਰ ਦਿੰਦੇ ਨੇ।
ਹਰ ਨਾਮ ਚੀਤ ਫਿਰ ਪਵਹਿ ਨਾ ਜੂਨੀ,
ਹੇ ਭਾਈ ਪਾਦਾ ਜੀ, ਹਰ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰ, ਸਿਮਰਨ ਕਰ, ਚੇਤਾ ਚੱਲ ਰਹਿੰਦਾ, ਫਿਰ ਜੂਨਾਂ ਦੇ ਵਿੱਚ ਨਹੀਂ ਪੈਣਾ ਪਵੇਗਾ। ਤੇ ਇਸ ਕਰਕੇ
ਗੁਰਮਤ ਸਾਰ ਹੋਰ ਨਾਮ ਬਿਹੂਨੀ,
ਤੇ ਭਾਈ ਇਹ ਵੀ ਧਿਆਨ ਕਰ ਲੈ, ਗੁਰਮਤ ਗੁਰਾਂ ਦੀ ਸਿੱਖਿਆ, ਗੁਰਮਤ ਮਤ ਅਚੱਲ ਹੈ, ਚਲਾਏ ਨਾ ਸਕੇ ਕੋਈ, ਇਹ ਸਾਰ ਸ੍ਰੇਸ਼ਟ ਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਹੋਰ ਹਰ ਨਾਮ ਤੋਂ ਬਿਹੂਨੀ ਬਿਨਾਂ ਸਭ ਮਨਵਤ ਹੈ, ਪ੍ਰਭੂ ਨਾਮ ਵਿੱਚ ਲੱਗੀ ਹੋਈ ਸ੍ਰਿਸ਼ਟੀ, ਤੇ ਉਹ ਜਿਹੜੀ ਹੈ ਨਾ, ਤੇ ਪ੍ਰਭੂ ਨਾਮ ਵਿੱਚ ਲੱਗੀ ਹੋਈ ਜਿਹੜੀ ਸ੍ਰਿਸ਼ਟੀ ਹੈ ਗੁਰਮਤ ਵਿੱਚ ਹੈ, ਤੇ ਸਾਰ ਸਰੂਪ ਦੀ ਪ੍ਰਾਪਤੀ ਵਾਲੀ ਹੈ। ਬਾਕੀ ਦਾ ਨਾਮ ਤੋਂ ਬਿਹੂਨੀ ਹੋਰ ਸ੍ਰਿਸ਼ਟੀ ਜੂਨਾਂ 'ਚ ਭੜਕਦੀ ਫਿਰਦੀ ਹੈ।
ਘਰ ਦਰ ਫਿਰ ਥਾਕੀ ਬਹੁ ਤੇਰੇ,
ਤਾਂ ਪਾਦਾ ਜੀ ਨੇ ਗੁਰਾਂ ਦੇ ਅੱਗੇ ਜਗਾਸੂ ਰੂਪ ਵਿੱਚ ਪ੍ਰਾਰਥਨਾ ਕੀਤੀ। ਫਿਰ ਸਤਿਗੁਰੂ ਜੀ ਉਸੇ ਦਾ ਅਨੁਵਾਦ ਹੁਣ ਕਰਦੇ ਹੈ, ਜਗਾਸੂ ਰੂਪ ਚ ਹੋ ਕੇ ਬੇਨਤੀ ਕਰਨ ਲੱਗੇ ਹੈ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਫਿਰ ਇਹ ਕਥਨ ਕਰਦੇ ਹਨ, ਘਰ ਦਰ ਇਹ ਜਗਿਆਸੂ ਦੀ ਬੇਨਤੀ ਹੈ, ਪਾਦਾ ਜੀ ਬੇਨਤੀ ਜੋ ਕੀਤੀ ਉਹ ਮਹਾਰਾਜ ਨੇ ਉਸੇ ਤਰ੍ਹਾਂ ਜਗਿਆਸੂ ਮੁਖ ਦੁਆਰਾ ਕਥਨ ਕਰ ਦਿੱਤੇ।
ਘਰ ਦਰ ਫਿਰ ਥਾਕੀ ਬਹੁ ਤੇਰੇ,
ਇਹ ਸਤਿਗੁਰੂ ਜੀ ਬਹੁ ਤੇਰੇ, ਬਹੁਤੇ ਸਾਰੇ ਸਰੀਰਾਂ ਰੂਪੀ ਘਰਾਂ ਤੇ ਇੰਦਰੀਆਂ ਰੂਪੀ ਦਰਾਂ ਵਿੱਚ ਫਿਰ ਫਿਰ ਕੇ ਮੇਰੀ ਬਿਰਤੀ ਥਾਕੀ ਥੱਕ ਗਈ, ਸਰੀਰਾਂ ਰੂਪੀ ਘਰਾਂ ਦੇ ਦਰ ਵਿੱਚ 84 ਲੱਖ ਜੂਨਾਂ ਦੇ ਘਰਾਂ ਵਿੱਚ ਭੜਮਦੀ ਹੋਈ ਨਾ ਮੈਂ ਥੱਕ ਗਈ ਮੇਰੀ ਬਿਰਤੀ, ਪਰ ਫਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੀ ਹੈ ਮਹਾਰਾਜ, ਹੁਣ ਤੁਸੀਂ ਮਿਲੇ ਹੋ ਮੈਨੂੰ, ਪਾਦਾ ਜੀ ਕਹਿੰਦੇ ਕਿਰਪਾ ਕਰੋ। ਤੇ ਇਸ ਕਰਕੇ ਭਾਈ ਐਂ ਨਾ ਸਮਾਧੀ ਲਾ ਅੱਖਾਂ ਜਾਂ ਬੰਦ ਕਰਕੇ ਪੋਥੀ ਵੱਲ ਦੇ, ਕੀ ਹੋ ਗਿਆ ਤੈਨੂੰ ਆਉਂਦੇ ਨੂੰ ਇਹ, ਤੇ ਹਾਂਜੀ ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਅਥਵਾ ਦੇਵੀ ਦੇਵਤਿਆਂ ਰੂਪੀ ਘਰਾਂ ਦੇ ਦਰ ਬੂਹਿਆਂ ਦੀ ਉਪਾਸਨਾ ਕਰਦੀ ਹੋਈ ਫਿਰ ਫਿਰ ਵੀ ਮੇਰੀ ਬਿਰਤੀ ਥੱਕ ਗਈ, ਇਉਂ ਅਨੰਤ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੇ ਕਰਕੇ ਵਾਰ ਵਾਰ ਜਿਹਨਾਂ 'ਚ ਆਉਣ ਜਾਣ ਵਿੱਚ ਪਿਆ ਮੁਕਤੀ ਨਹੀਂ ਹੋ ਸਕੀ। ਘਰ ਸ਼ਾਸਤਰਾਂ ਦੇ ਦਰ ਵਿੱਚ ਪਰਮੇਸ਼ਰ ਨੂੰ ਢੂੰਡਦੀ ਹੋਈ ਮੇਰੀ ਬਿਰਤੀ ਬਹੁਤ ਥੱਕ ਗਈ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੇ ਇਸ ਕਰਕੇ ਇਹ ਜਿਹੜੀ ਇਸ ਤਰ੍ਹਾਂ ਦੇ ਕਿੰਨੇ ਕੁ ਥਾਂ ਤੇ ਗਿਆ ਉਹ ਵਿਵਸਥਾ ਕਥਨ ਕਰਦੇ ਹਨ। ਜੇ
ਜਾਤ ਅਸੰਖ ਅੰਤ ਨਹੀਂ ਮੇਰੇ,
ਅਸੰਖ ਅਣਗਿਣਤ ਹੀ ਜਾਤਾਂ ਧਾਰਨ ਕੀਤੀਆਂ, ਅਣਗਿਣਤ ਹੀ ਜਾਤਾਂ ਵਿੱਚ ਮੇਰੇ ਜਨਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅਸੰਖ ਅਗਿਣਤ ਹੀ 84 ਲੱਖ ਜੂਨਾਂ ਵਿੱਚ ਜਾਤ ਜਨਮ ਹੋਏ, ਅੰਤ ਨਹੀਂ ਪਾਇਆ ਜਾ ਸਕਦਾ ਮਹਾਰਾਜ। ਅਨੇਕਾਂ ਵਿਚਾਰਾਂ ਜਾਤ ਅਸੰਖ ਅੰਤ ਨਹੀਂ ਮੇਰੇ, ਅਨੇਕਾਂ ਵਿਚਾਰਾਂ ਜਾਤ ਬੁੱਧੀ ਦੇ ਅੰਦਰ ਧਾਰਨ ਕੀਤੀਆਂ, ਤੇ ਭਾਵ ਕਦੇ ਭੇਦਵਾਦੀਆਂ ਦੀਆਂ, ਕਦੇ ਚਾਰਵਾਕੀਆਂ ਦੀਆਂ, ਕਦੇ ਅਨੇਸ਼ਰਵਾਦੀਆਂ ਦੀਆਂ, ਅਨੇਕਾਂ ਵਿਚਾਰਾਂ ਵਿੱਚ ਫਸਿਆ ਰਿਹਾ, ਇਉਂ ਬੁੱਧੀ ਚਤਰਾਈ ਨਾਲ ਮੇਰੇ ਪਾਸੋਂ, ਇਸ ਕਰਕੇ ਇਉਂ ਬੁੱਧੀ ਦੀ ਚਤਰਾਈ ਨਾਲ ਮੇਰੇ ਪਾਸੋਂ ਅੰਤ ਨਹੀਂ ਪਾਇਆ ਗਿਆ, ਚਿਤਰਾਈ ਨਹਿ ਚਤੁਰਭੁਜ ਪਾਈ ਹੈ ਨਹੀਂ ਪਾ ਹੋਇਆ।
ਕੀਤੇ ਮਾਤ ਪਿਤਾ ਸੁਤ ਧੀਆ,
ਤੇ ਕਈ ਵਾਰ ਮਹਾਰਾਜ ਗ੍ਰਿਸਤੀ ਹੋ ਕੇ ਮਾਤਾ ਪਿਤਾ ਸੁਤ ਪੁੱਤਰ ਵੀ ਪੈਦਾ ਹੋਏ ਤੇ ਧੀਆਂ ਵੀ ਪੈਦਾ ਹੋਈਆਂ, ਸੰਸਾਰੀ ਸਾਕ ਬਣਦੇ ਰਹੇ ਤੇ ਮਿਟਦੇ ਰਹੇ, ਇੱਕ ਥਾਂ ਤੇ ਮਰ ਕੇ ਹੋਰ ਥਾਂ ਜਾ ਕੇ ਰਿਸ਼ਤੇਦਾਰ ਬਣਾਉਂਦਾ ਰਿਹਾ, ਇਹ ਸਾਰੇ ਸਾਕ ਸਾਰੇ ਜਨਮਾਂ ਵਿਚ ਮੈਨੂੰ ਪ੍ਰਾਪਤ ਹੋਏ।
ਕੀਤੇ ਗੁਰ ਚੇਲੇ ਫੁਨ ਹੁਆ,
ਕਈ ਵਾਰ ਗੁਰੂ ਬਣਿਆ ਕਈ ਵਾਰ ਮੇਰੇ ਚੇਲੇ ਬਣੇ, ਪਰ ਨਕਲੀ ਗੁਰੂ ਮੈਂ ਬਣਦਾ ਰਿਹਾ, ਨਕਲੀ ਮੇਰੇ ਚੇਲੇ ਬਣਦੇ ਨੇ, ਨਾ ਉਹਨਾਂ ਦਾ ਉਧਾਰ ਹੋਇਆ ਨਾ ਮੇਰਾ ਹੋਇਆ। ਫੁਨ ਪੁਨਾ ਕਈ ਵਾਰ ਮੇਰੇ ਚੇਲੇ ਹੋਏ ਨੇ ਮੇਰੇ ਚੇਲੇ, ਜਾਂ ਮੈਂ ਕਿਸੇ ਦਾ ਚੇਲਾ ਹੁਆ ਹੋਇਆ ਹਾਂ। ਅਨੇਕਾਂ ਜਨਮ ਵਿਚ ਗੁਰੂ ਤੇ ਚੇਲੇ ਰੂਪ ਵਿਚ ਹੋਣਾ ਕੀਤਾ, ਪਰ ਮੁਕਤੀ ਨਹੀਂ ਮਿਲੀ। ਮਹਾਰਾਜ ਮੁਕਤੀ ਤਾਂ ਤੁਸੀਂ ਉਹ ਦੇ ਸਕਦੇ ਹੋ।
ਕਾਚੇ ਗੁਰ ਤੇ ਮੁਕਤ ਨਾ ਹੁਆ,
ਮਹਾਰਾਜ ਕਹਿੰਦੇ ਤੈਨੂੰ ਇੰਨੀ ਕੁ ਸਮਝ ਆ ਗਈ ਵੀ ਕੀ ਕਾਰਨ ਹੈ? ਕਹਿੰਦੇ ਜੀ ਬਸ ਹੁਣ ਤੁਹਾਨੂੰ ਮਿਲਣ ਤੋਂ ਇੱਕ ਗੱਲ ਸਮਝ ਆ ਗਈ ਵੀ ਉਹ ਕੱਚੇ ਗੁਰੂ ਸੀ, ਜਦੋਂ ਮੈਂ ਕਿਸੇ ਦਾ ਗੁਰੂ ਬਣਿਆ ਮੈਂ ਕੱਚਾ ਗੁਰੂ ਸੀ, ਇਸ ਕਰਕੇ ਮੁਕਤੀ ਨਹੀਂ ਹੋਈ। ਕਾਚੇ ਕੱਚੇ ਗੁਰੂ ਦੀ ਸੰਗਤ ਕਰਕੇ 84 ਲੱਖ ਜੁਨਾ ਚ ਆਉਣ ਜਾਣਾ ਚਾਰੇ ਯੁਗਾਂ ਚ ਬਣਿਆ ਰਹਿੰਦਾ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਇਸ ਕਰਕੇ ਕੱਚੇ ਗੁਰੂ ਤੋਂ ਮੁਕਤੀ ਨਹੀਂ ਪ੍ਰਾਪਤ ਹੋਏ।
ਕੀਤੀ ਨਾਰ ਵਰ ਏਕ ਸਵਾਲ,
ਤੇ ਇਹਦੇ ਤੇ ਸਾਸ ਜੀ ਇਹਦਾ ਅਰਥ ਆਪਾਂ ਬਾਅਦ ਚ ਕਰ ਲੈਣੇ। ਇਹਦੇ ਤੇ ਇੱਕ ਇਤਿਹਾਸਕ ਸਾਖੀ ਵੀ ਹੈ, ਔਰ ਇਤਿਹਾਸਕ ਸਥਾਨ ਬਣਿਆ ਜਿਉਂਦਾ ਜਾਗਦਾ, ਜਿਹੜਾ ਮਿਸਾਲ ਬਣੀ ਹੋਈ ਹੈ। ਕਾਚੇ ਗੁਰ ਤੇ ਮੁਕਤ ਨਾ ਹੋਊਗਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਲ ਪੰਜਨ ਗੁਰ ਸੂਰਮਾ ਬੜ ਜੋਧਾ ਪਰਉਪਕਾਰੀ ਮਾਲਵੇ ਚ ਵਿਚਰੇ। ਮਾਲਵੇ ਨੂੰ ਭਾਗ ਲਾਉਂਦੇ ਲਾਉਂਦੇ ਲਧਾਈ ਕੇ ਪਿੰਡ ਹੈ, ਸਾਸ ਜੀ ਮਾਲਵੇ ਦਾ ਪ੍ਰਸਿੱਧ ਨਗਰ ਹੈ, ਉੱਥੇ ਚਲੇ ਗਏ। ਬਾਹਰ ਬਾਰ ਸਥਾਨ ਬਣਿਆ ਹੋਇਆ ਹੈ, ਉੱਥੇ ਇੱਕ ਬਹੁਤ ਚੌੜੇ ਫਣ ਵਾਲਾ ਸੱਪ ਬੜਾ ਭਾਰੀ ਸਿੱਧਾ ਹੋ ਗਿਆ ਮਹਾਰਾਜ ਚਰਨੀ ਨੂੰ। ਮਹਾਰਾਜ ਘੋੜੇ ਤੇ ਸੀ ਤੇ ਸਿੱਖਾਂ ਨੇ ਰੌਲਾ ਪਾ ਵਿਧੀ ਚਰਨ ਕਹਿ, ਮਹਾਰਾਜ ਜੀ ਵੀ ਸਾਹਮਣੇ ਸੱਪ ਆ ਰਿਹਾ ਬੜਾ ਖਤਰਨਾਕ, ਵੀ ਇਹ ਹੁਕਮ ਕਰੋ ਵੀ ਤੀਰ ਨਾਲ ਉਡਾ ਦਿਆਂ ਇਹਨੂੰ। ਮਹਾਰਾਜ ਕਹਿੰਦੇ ਨਾ ਮਾਰਨਾ ਨਹੀਂ। ਤੇ ਮਹਾਰਾਜ ਫਿਰ ਸਿੱਧਾ ਹੁੰਦਾ ਤੁਹਾਡੀ ਗੁਰੀ ਨੂੰ, ਮਹਾਰਾਜ ਕਹਿੰਦੇ ਵੀ ਇਹਨੂੰ ਆਉਣ ਦਿਓ, ਤੁਸੀਂ ਸੰਸਾਰ ਨਾ ਕਰੋ। ਉਹ ਆਈ ਗਿਆ, ਮਹਾਰਾਜ ਸਾਹਿਬ ਜੀ ਘੋੜੇ ਤੇ ਹੇਠਾਂ ਉਤਰ ਗਏ। ਜਦੋਂ ਐਨ ਮਹਾਰਾਜ ਦੇ ਕੋਲ ਆ ਗਿਆ ਤੇ ਮਹਾਰਾਜ ਸਾਹਿਬ ਕਹਿੰਦੇ ਅੱਛਾ ਆ ਗਿਆ ਹੁਣ। ਤੇ ਉਹ ਸਿਰ ਸੱਪ ਦਾ ਤਾਂ ਆਮ ਸੁਭਾਅ ਹੁੰਦਾ ਨਾ, ਸਿਰ ਜੇ ਐਂ ਮਾਰਦਾ, ਪਰ ਸਿੱਖਾਂ ਨੂੰ ਪਤਾ ਨਹੀਂ ਲੱਗਿਆ ਕਿ ਮਹਾਰਾਜ ਨੇ ਜੋੜੇ ਦੇ ਵਿੱਚੋਂ ਚਰਨ ਆਪਣਾ ਕੱਢਿਆ ਸੱਜਾ, ਉਹਦੇ ਫਣ ਦੇ ਉੱਤੇ ਐਂ ਰੱਖਦਾ ਜਿਵੇਂ ਭਗਵਾਨ ਕ੍ਰਿਸ਼ਨ ਨੇ ਕਾਲੀਨਾਥ ਦੇ ਸਿਰ ਦੇ ਉੱਤੇ ਰੱਖਿਆ ਸੀ, ਨੱਥਿਆ ਸੀ ਉਹ ਕਾਲੀਨਾਥ। ਬਸ ਉਸੇ ਵੇਲੇ ਐਨ ਸ਼ਾਂਤ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਪ੍ਰਾਣ ਤੇ ਆ ਗਿਆ। ਸਿੱਖ ਕਹਿੰਦੇ ਮਹਾਰਾਜ ਬੜਾ ਆਸ਼ਚਰਜ ਹੋ ਗਿਆ ਇਹ ਸੱਪ, ਅਸੀਂ ਤਾਂ ਕਹਿੰਦੇ ਸੀ ਇਹ ਤਾਂ ਡੰਡੇ ਨਾਲ ਵੀ ਕਾਬੂ ਨਹੀਂ ਆ ਸਕਦਾ, ਤੀਰ ਨਾਲ ਵੀ ਬੜੇ ਖਤਰੇ, ਇਹ ਤਾਂ ਤੁਸੀਂ ਚਰਨ ਲਾਉਣ ਦੇ ਨਾਲ ਹੀ ਮਰ ਗਿਆ। ਤੇ ਮਹਾਰਾਜ ਸਾਹਿਬ ਜੀ ਨੂੰ ਭਾਈ ਵਿਧੀ ਚੰਦ ਬੜਾ ਸਿਆਣਾ ਸੀ, ਕਹਿੰਦੇ ਗਰੀਬ ਨਵਾਜ ਕੋਈ ਗੁੱਝਾ ਭੇਦ ਲੱਗਦਾ? ਮਹਾਰਾਜ ਕਹਿੰਦੇ ਹਾਂ ਵਿਧੀ ਚੰਦ ਦਾ ਗੁੱਝਾ ਭੇਦ ਹੈ। ਕਹਿੰਦੇ ਮਹਾਰਾਜ ਫਿਰ ਪ੍ਰਗਟ ਕਰ ਦਿਓ, ਅੱਜ ਨਹੀਂ ਸ਼ੰਕਾ ਰਹੂਗੀ ਵੀ ਕੀ ਕਾਰਨ ਹੈ। ਕਹਿੰਦੇ ਫਿਰ ਪ੍ਰਗਟ ਆਪਾਂ ਇਹੋ ਜਿਹੇ ਤਰੀਕੇ ਨਾਲ ਕਰਦੇ ਹਾਂ ਵੀ ਸ਼ੰਕਾ ਨੂੰ ਥਾਂ ਹੀ ਨਾ ਰਹੇ। ਮਹਾਰਾਜ ਕਹਿੰਦੇ ਠੀਕ ਹੈ, ਇਸ ਤਰ੍ਹਾਂ ਹੀ ਕਰ ਦਿੰਦੇ ਹਾਂ। ਤੇ ਗਰੀਬ ਨਵਾਜ ਸਤਿਗੁਰ ਸਿੱਖਾਂ ਦੇ ਕਹਿਣ ਤੋਂ ਉਹਦੀ ਜਿਹੜੀ ਚੇਤਨਾ ਸੀ ਨਾ, ਰੂਹ ਸੱਪ ਦੇ ਵਿੱਚੋਂ ਜਿਹੜੀ ਰੂਹ ਸੀ ਚੇਤਨਾ, ਉਹ ਨਿਕਲੀ, ਉਹ ਪ੍ਰਤੱਖ ਇੱਕ ਬੰਦੇ ਦੀ ਸ਼ਕਲ ਦੇ ਵਿੱਚ ਪ੍ਰਕਾਸ਼ ਦੀ ਦੇਹ ਸਾਹਮਣੇ ਖੜੀ ਹੋ ਗਈ। ਮਹਾਰਾਜ ਕਹਿੰਦੇ ਪੁੱਛ ਲਓ ਇਹਨੂੰ, ਇਹੀ ਦੱਸੋ। ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਧੰਨਵਾਦ ਕਰਦਾ ਜੀ, ਮੇਰੀ ਕਲਿਆਣ ਹੋ ਗਈ, ਮੈਨੂੰ ਮਿਲਿਆ ਸੀ ਕੱਚਾ ਗੁਰੂ, ਤਾਂ ਮੈਂ ਵੀ ਕੱਚਾ ਗੁਰੂ ਬਣ ਗਿਆ ਅੱਗੇ, ਤੇ ਮੈਂ ਲੋਕਾਂ ਦੀਆਂ ਜ਼ਿੰਮੇਵਾਰੀਆਂ ਲੈਂਦਾ ਰਿਹਾ, ਲੋਕਾਂ ਨੂੰ ਕਹਿੰਦਾ ਰਿਹਾ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਉਹਨਾਂ ਦੇ ਪਦਾਰਥਾਂ ਦੇ ਬਦਲੇ ਪਦਾਰਥਾਂ ਦੇ ਲਾਲਚ ਵਿੱਚ ਮੈਂ ਲੋਕਾਂ ਨੂੰ ਆਪਣੇ ਮਗਰ ਲਾਉਂਦਾ ਰਿਹਾ, ਮੈਂ ਆਪਣੀ ਪੂਜਾ ਕਰਾਉਂਦਾ ਰਿਹਾ, ਤੇ ਜਿਹੜਿਆਂ ਘਰਾਂ ਤੋਂ ਮੈਂ ਪਦਾਰਥ ਲੈਂਦਾ ਰਿਹਾ ਉਹ ਹੁਣ ਲੇਖਾ ਜੇਖਾ ਤਾਂ ਹੁਣ ਹੋਣਾ ਹੀ ਸੀ ਮਹਾਰਾਜ, ਵੀ ਅੰਤ ਦੇ ਵੇਲੇ ਮਾਇਆ 'ਚ ਮੇਰੀ ਸੁਰਤੀ ਰਹਿ ਗਈ, ਮੈਨੂੰ ਸੱਪ ਦੀ ਜੋਨ ਮਿਲ ਗਈ। ਅੰਤਕਾਲ ਜੋ ਲਛਮੀ ਸਮਰਿਆ ਸੀ ਚਿੰਤਾ ਮੇ ਜੇ ਮਰੈ ਸਰਪ ਜੋਨ ਹੋਏ ਬਲ ਬਲ ਉਤਰ, ਮੈਨੂੰ ਸੱਪ ਦੀ ਜੋਨ ਮਿਲ ਗਈ। ਤੇ ਮਹਾਰਾਜ ਕਹਿੰਦੇ ਤੇਰੇ ਚੇਲੇ ਚੇਲੀਆਂ ਦਾ ਕੀ ਬਣਿਆ? ਕਹਿੰਦਾ ਮਹਾਰਾਜ ਮੇਰੇ ਪੇਟ ਦੇ ਵਿੱਚ ਨੇ ਸਾਰੇ ਨਿੱਕੇ ਨਿੱਕੇ ਚਿੱਟੇ ਰੰਗ ਦੇ ਕੀੜੇ ਸੁਰਾਖ ਹੋਏ ਪਏ ਉਹਦੇ ਚੋਂ ਅੰਦਰ ਤੋਂ। ਉਹ ਤਾਂ ਵਿਚਾਰਾ ਕਲਿਆਣ ਵਾਸਤੇ ਆਇਆ ਸੀ, ਖਾ ਖਾ ਕੇ ਕੀੜੇ ਨੇ ਮੋਰੀਆਂ ਕੀਤੀਆਂ ਹੋਈਆਂ। ਮਹਾਰਾਜ ਕਹਿੰਦੇ ਵਿਧੀ ਚੰਦਾ ਪਾੜ ਕੇ ਦੇਖ ਲੈ ਕਰੇਲੇ ਵਾਂਗੂ, ਤੈਨੂੰ ਪਤਾ ਲੱਗ ਜੂ ਇਹਦੇ 'ਚ ਕੀ ਹੈ। ਉਹਦੇ ਵਿੱਚ ਉਹਨੇ ਦੱਸਿਆ ਜੀ ਇਹ ਜਿਹੜੇ ਕੀੜੇ ਕੀੜੀਆਂ ਦਿਸਦੀਆਂ ਨੇ ਇਹ ਮੇਰੇ ਚੇਲੇ ਚੇਲੀਆਂ ਨੇ, ਮੈਂ ਪਹਿਲਾਂ ਇਹਨਾਂ ਦੇ ਘਰਾਂ ਤੋਂ ਪਦਾਰਥ ਖਾਂਦਾ ਰਿਹਾ, ਹੁਣ ਇਹ ਮੈਨੂੰ ਕੀੜੇ ਬਣ ਕੇ ਮੇਰੇ ਜਸੋਂ ਨੂੰ ਖਾ ਰਹੇ ਨੇ, ਮੈਂ ਇਹਨਾਂ ਦੀ ਕਮਾਈ ਖਾਧੀ ਇਹ ਮੈਨੂੰ ਖਾ ਰਹੇ। ਲੇਖਾ ਤਾਂ ਸਭਨਾ ਕਾਦਰ ਲਿਖਾ ਹੋਏ, ਕਰ ਨਹੀਂ ਬਾਜੋ ਤਰੇ ਨਾ, ਤਰ ਨਹੀਂ ਸਕਦਾ, ਭਜਨ ਸਿਮਰਨ ਮੈਂ ਕੀਤਾ ਨਾ। ਇਸ ਕਰਕੇ ਸੱਚੇ ਪਾਤਸ਼ਾਹ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਕਾਚੇ ਗੁਰ ਤੇ ਮੁਕਤ ਨਾ ਹੋਊਗਾ, कच्चा गुरु मुक्ति नहीं दे सकता। ता ही कबीर साहब ने कहा, कबीर माए मुंडो ते गुरु की जाते भरम न जाए, आप डुबे चोह बेद में चेले दिए बहाए। महाराज साहब ने फिर सात सिंह जी उदी कल्याण की, उथे कल्याण सर गुरुद्वारा बनिया हुआ, दर्शन करन योग है। हुण अगे दसदे हन जे
कीते नार वर एक सवाल,
किन्नी ही सृष्टि दे अंदर जिज्ञास रूप नार इस्त्रियां हन जो एक एक बार पति परमेश्वर नूं समाल याद करदियां हन। कीते नार वर एक समाल, किन्नियां ही परमेश्वर दियां महात्मा रूप नारियां हन, सब एक ही बार पति परमेश्वर नूं गुरमत द्वारा संभालना ते करदियां हन, जां फिर जिज्ञासु नूं हुक्म दिंदे एको बार पति परमेश्वर है उन्हों गुरमुख द्वारा संभालना करो। जे
गुरमुख मरण जीवन प्रभ नाल,
ते जिन्ना चिर गुरमुख जन शरीर करके जीवन जीउंदे रहिंदे है ओ मरण तक प्रभु दे सिमरन दे नाल जुड़े ही रहिंदे हैं। गुरमुख जन मरना ते जीवना परमेश्वर दे नाल है, गुरमुखां दे संसार वालों मर के गुरमुखां ने प्रभु दे नाल मिलके जीवन चेतन स्वरूप नूं पा लिया है। भाव प्रभु नूं याद करना जीवना ते विसरना, मरण विसरों गोविंद है जीवन हर नाम ते आवना, ये मरना समझदे है। जो गुरमुख जन जीवन जीवित भाव तो मरना करदे है वह परमेश्वर दे नाल मिलना करदे ने। गुरमुख जन मरण भाव शरीर छड्डण वेले परमेश्वर नाल ही हुंदा है, जितना चिर जीवंदे रहिंदे ने उन्ना चिर भी वह लेवल आके परमेश्वर नाल मिले ही रहिंदे हन, प्रभ नाल ही है उन्हां दे।
दह दिस ढूड़ घर मह पाया,
दशे दिशा दे पदार्थां विच लभदे होए फिरदे सी, परमेश्वर किते भी प्राप्त हो जावे पर साध संगत रूपी घर दे विच पाया। घरे मह पाया कि साध संगत रूपी, निज कर मेरो साध संगत है नारद मुन, दर्शन साध संग मेरो निज रूप है, इहदे विचों परमेश्वर पाया पा लिया। जद अंतर्मुख बिरती होई ਤਾਂ ਅੰਤਰਕਰਨ ਰੂਪੀ ਘਰ ਦੇ ਵਿੱਚੋਂ ਬ੍ਰਹਮਾਕਾਰ ਬਿਰਤੀ ਹੋਣ ਕਰਕੇ ਪਰਮੇਸ਼ਵਰ ਨੂੰ ਪਾ ਲਿਆ। ਪਹਿਲਾਂ ਦਸੋ ਦਿਸ਼ਾਵਾਂ ਦੇ ਭੇਖਾਂ ਨੂੰ ਭਾਲਦੇ ਫਿਰਦੇ ਸੀ, ਭੇਖਾਂ 'ਚ ਭੁੱਲੇ ਫਿਰਦੇ ਸੀ, ਦਸਿਆ ਦਿਸਿਆ ਦੇ ਪਦਾਰਥਾਂ 'ਚ ਭੁੱਲੇ ਫਿਰਦੇ ਸੀ। ਜਦ ਸਾਧ ਸੰਗਤ ਦਾ ਮਿਲਾਪ ਹੋਇਆ ਤਦ ਗ੍ਰਿਸਤ ਰੂਪੀ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਵਰ ਪ੍ਰਾਪਤ ਹੋਇਆ। ਜਿਵੇਂ ਕਬੀਰ ਸਾਹਿਬ ਨੂੰ, ਰਵਿਦਾਸ ਜੀ ਨੂੰ, ਧੰਨੇ ਨੂੰ ਇਹ ਤੁਰਿਆ ਪਦ ਰੂਪੀ ਘਰ ਵਿੱਚੋਂ ਹੀ ਸਰੂਪ ਨੂੰ ਪਾ ਲਿਆ ਵਾਹਿਗੁਰੂ ਦੇ ਨੂੰ।
ਮੇਰ ਭਇਆ ਸਤਿਗੁਰੂ ਮਿਲਾਇਆ,
ਜਦ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਭਇਆ ਹੋਇਆ ਤਾਂ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਸਰੂਪ ਵਿੱਚ ਮਿਲਾਇਆ, ਮਿਲਾ ਦਿੱਤਾ। ਤੇ ਜਦ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਜਾਂ ਗੁਰੂ ਸਾਹਿਬ ਜੀ ਨੇ ਕਿਰਪਾ ਦੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਾਂ ਵਾਹਿਗੁਰੂ ਨੂੰ ਮਿਲਾ ਦਿੱਤਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਤਾਂ ਵਾਹਿਗੁਰੂ ਦੇ ਸਰੂਪ ਵਿੱਚ ਮੇਲ ਹੋਇਆ। ਜਿਸ ਦਾ ਸਤਿਗੁਰੂ ਸਾਹਿਬ ਜੀ ਦੇ ਨਾਲ ਮੇਲ ਹੋਇਆ ਉਸ ਦਾ ਵਿਛੜੇ ਹੋਏ ਦਾ ਨਾਮ ਦੇ ਨਾਲ ਮੇਲ ਹੋ ਗਿਆ ਹੈ। ਤੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੇ ਤੇ ਸਾਧ ਸਿੰਘ ਜੀ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਚੱਲਣ ਵਾਲੇ ਜਿਹੜੇ ਆਦਰਸ਼ ਪੁਰਖ ਨੇ ਉਹਨਾਂ ਦਾ ਨਾਮ ਗੁਰਮੁਖ ਹੈ। ਪਿਛਲੀ ਪੌੜੀ 'ਚ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਕਿਹਾ, ਇਸ ਇਹ ਜਿਹੜਾ ਗੁਰਮੁਖ ਪਦ ਆਇਆ ਸੀ ਹੁਣ ਗੁਰਮੁਖ ਪਦ ਦੀ ਸਤਿਗੁਰੂ ਇਸ ਅੰਕ ਦੇ ਵਿੱਚ ਵਿਆਖਿਆ ਕਰਦੇ ਹੋਏ ਪਾਂਡੇ ਨੂੰ ਉਪਦੇਸ਼ ਦਿੰਦੇ ਹੋਏ ਗੁਰਮੁਖ ਕੈਸਾ ਹੁੰਦਾ ਦੱਸਦੇ ਨੇ।
ਗੁਰਮੁਖ ਗਾਵੇ ਗੁਰਮੁਖ ਬੋਲੇ,
ਉਹਦੇ 'ਚ ਗੁਰਮੁਖ ਪਦ ਦੱਸਿਆ ਤੇ ਨਾਲ ਇਹ ਦੱਸਿਆ ਕਹਿੰਦੇ ਗੁਰਮੁਖ ਜਨ ਕੀ ਕਰਦੇ, ਗੁਰਮੁਖ ਗਾਵੇ ਕੀਰਤਨ ਵਾਹਿਗੁਰੂ ਦਾ ਗਾਉਂਦੇ ਆ, ਗੁਰਮੁਖ ਉਹਦੇ ਗੁਣਾਂ ਨੂੰ ਗਾਉਂਦੇ ਨੇ ਕੀਰਤਨ ਦੁਆਰਾ। ਗੁਰਮੁਖ ਜਨ ਮੁੱਖ ਦੁਆਰਾ ਸੁਤੇ ਸਿੱਧ ਪਰਮੇਸ਼ਰ ਦੇ ਜਸ ਨੂੰ ਬੋਲੇ ਬੋਲਦੇ ਰਹਿੰਦੇ ਨੇ, ਭਾਵ ਆਪ ਸਿਫਸਲਾਹ ਕਰਦੇ ਤੇ ਹੋਰਨਾਂ ਤਾਂ ਹੀ ਬੋਲ ਕੇ ਕਥਾ ਵਾਰਤਾ ਦੁਆਰਾ ਉਪਦੇਸ਼ ਦਿੰਦੇ ਰਹਿੰਦੇ ਤੇ ਉਹਨਾਂ ਤੋਂ ਕਰਾਉਂਦੇ ਨੇ। ਤੇ ਇਸ ਕਰਕੇ ਗੁਰਮੁਖ ਗਾਵੇ ਗੁਰਮੁਖ ਬੋਲੇ। ਹਾਂਜੀ, ਗੁਰਮੁਖ ਤੋਲ,
ਗੁਰਮੁਖ ਤੋਲ ਤੁਲਾਵੇ ਤੋਲੇ,
ਗੁਰਮੁਖ ਜਨ ਤੋਲ ਵਿਚਾਰ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਿਰਣਾ ਕਰਦਾ ਰਹਿੰਦਾ ਅਤੇ ਆਪਣੇ ਆਪ ਨੂੰ ਆਤਮ ਤੋਲੇ ਵਿਚਾਰ ਰੂਪੀ ਬੱਟੇ ਪਾ ਕੇ ਤੁਲਾਵੇ ਤੁਲਾਉਂਦਾ ਰਹਿੰਦਾ। ਗੁਰਮੁਖ ਜਨ ਤੋਲ ਵਿਚਾਰ ਰੂਪੀ ਬੱਟੇ ਨਾਲ ਆਪਣੇ ਆਪ ਤੋਲੇ ਤੋਲਦਾ ਹੈ ਅਤੇ ਹੋਰਨਾਂ ਦੀ ਤਾਂ ਤੁਲਾਵੇ ਤੁਲਾਉਂਦਾ ਹੈ, ਭਾਵ ਅੱਗੋਂ ਆਪਾ ਤੋਲਣ ਦੀ ਜਾਚ ਹੋਰਨਾਂ ਨੂੰ ਸਿਖਾਲਦਾ ਹੈ। ਗੁਰਮੁਖ ਜਨ ਦੇਹ ਦੀ ਹੰਗਤਾ ਮੇਟ ਕੇ ਆਤਮ ਵਿਚਾਰ ਰੂਪੀ ਤੋਲ ਬੱਟਾ ਪਾ ਕੇ ਇਹੋ ਹੀ ਵਿਚਾਰ ਨੂੰ ਵਿਚਾਰਦਾ ਰਹਿੰਦਾ ਹੈ ਕਿ ਉਹ ਪਰਮੇਸ਼ਰ ਸਤਿਚਿਤ ਆਨੰਦ ਸਰੂਪ ਹੈ ਜੋ ਅਵਿਦਿਆ ਤੇ ਮਾਇਆ ਕਰਕੇ ਜੀਵ ਦੀ ਅਲਪਗਤਾ ਤੇ ਈਸ਼ਵਰ ਦੀ ਸਰਬਗਤਾ ਪ੍ਰਤੀਤ ਹੋ ਰਹੀ ਹੈ ਇਹਨੂੰ ਵਿਚਾਰਦਾ। ਇਹ ਗੁਰਮੁਖ ਜਨ ਮਹਾਂਵਾਕ ਰੂਪ ਤੋਲ ਬੱਟਾ ਪਾ ਕੇ ਬਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਦੀ ਵਿਚਾਰ ਨੂੰ ਵਿਚਾਰਦਾ ਹੈ, ਇਸ ਕਰਕੇ ਇੱਕੋ ਹੀ ਸਰੂਪ ਹੋ ਜਾਂਦੇ ਹਨ। ਬ੍ਰਹਮਨੇਸ਼ ਦੀ ਬ੍ਰਹਮ ਸਰੋਤਰੀ ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੋਲ ਤੁਲਾਵੈ ਤੋਲੈ। ਬ੍ਰਹਮ ਸਰੋਤਰੀ ਬ੍ਰਹਮ ਰੇਸ਼ਤੀ ਗੁਰਮੁਖ ਮੁਖੀ ਗੁਰੂ ਜੀ ਸਿੱਖਾਂ ਦੇ ਤਾਂ ਜੀਵਨ ਮੁਕਤੀ ਦੇਣ ਦੇ ਲਈ ਉਪਦੇਸ਼ ਗਾਵੈ ਗਾਉਂਦੇ ਹੈ। ਮੁਖੀ ਗੁਰੂ ਸਾਹਿਬ ਦਾ ਗਾਇਆ ਹੋਇਆ ਉਪਦੇਸ਼ ਅਧਿਕਾਰੀ ਸਿੱਖ ਰਸਨਾ ਦੁਆਰਾ ਬੋਲ ਕੇ ਅਭਿਆਸ ਉਚਾਰਨ ਕਰਦਾ ਤੇ ਇਸ ਕਰਕੇ ਮੁਖੀ ਗੁਰਾਂ ਦੇ ਨਾਲ ਮਿਲ ਕੇ ਗੁਰਮੁਖ ਤੋਲ ਤੁਲਾਵੈ ਤੋਲੈ। ਉਹ ਮਹਾਤਮਾ ਜਨ ਆਪਣੇ ਸਰੂਪ ਦੀ ਤੋਲ ਵਿਚਾਰ ਨੂੰ ਵਿਚਾਰਦੇ ਹੈ ਅਤੇ ਹੋਰਨਾਂ ਨੂੰ ਸਵੈ ਸਰੂਪ ਪ੍ਰਮਾਣ ਦੇ ਵਿੱਚ ਤੇ ਤੋਲੈ ਤੋਲ ਦਿੰਦੇ ਆ, ਭਾਵ ਕਿ ਜੀਵ ਈਸ਼ ਦੀ ਏਕਤਾ ਕਰਾ ਦਿੰਦੇ ਨੇ ਜਗਿਆਸੂਆਂ ਦੇ ਵੀ।
ਗੁਰਮੁਖ ਆਵੈ ਜਾਇ ਨਿਸੰਗ,
ਤੇ ਜਿਹੜਾ ਗੁਰਮੁਖ ਹੈ ਗੁਰਮੁਖ ਜਨ ਸੰਸਾਰ ਵਿੱਚ ਜਨਮ ਤਾਰ ਕੇ ਆਵੇ ਆਉਂਦਾ ਤੇ ਮਰ ਕੇ ਜਾਏ ਜਾਣਾ, ਜਿਹੜਾ ਭਾਵ ਜੰਮਣਾ ਮਰਨਾ ਜਿਹੜਾ, ਇਹਦੇ ਵਿੱਚ ਕੀ ਹੈ, ਇਹਦੀ ਨਿਸੰਗ ਸੰਕਾ ਤੋਂ ਰਹਿਤ ਹੋ ਜਾਂਦਾ। ਗੁਰਮੁਖ ਜਨ ਦਾ ਅਗਿਆਨ ਦੀ ਨੇਹ ਸੰਗ ਸੰਗ ਸੰਗਤ ਵੱਲੋਂ ਨਹੀਂ ਰਹਿਤ ਹੋਣ ਕਰਕੇ ਆਉਣਾ ਜਾਣਾ ਮਿਟ ਗਿਆ ਉਹਨਾਂ ਦਾ, ਭਾਵ ਜੰਮਦੇ ਮਰਦੇ ਨਹੀਂ ਹਨ।
ਪਰ ਹਰ ਮੈਲ ਜਲਾਈ ਕਲੰਕ,
ਗੁਰਮੁਖ ਜਨ ਅਵਿਦਿਆ ਦੀ ਮੈਲ ਮਲੀਨਤਾ ਨੂੰ ਪਰ ਹਰ ਦੂਰ ਕਰ ਦਿੰਦਾ। ਕਾਮ ਆਦਿਕ ਇਹਨਾਂ ਦੀ ਮਲੀਨਤਾ, ਅਗਿਆਨ ਰੂਪੀ ਕਲੰਕ, ਕਾਮ ਆਦਿ ਦੇ ਕਲੰਕ, ਇਹਨਾਂ ਚਿੰਨਾਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਵੀ ਜਲਾਏ ਸਾੜ ਦਿੰਦਾ ਹੈ।
ਗੁਰਮੁਖ ਨਾਦ ਵੇਦ ਵਿਚਾਰ,
ਜਿਹੜੀ ਪਹਿਲੇ ਸਰੂਪ ਦੇ ਵਿੱਚ ਵਿਚਾਰ ਸਾਧ ਜੀ ਗੁਰੂ ਸਾਹਿਬ ਜੀ ਨੇ ਕੀਤੀ ਹੈ ਉਸੇ ਨੂੰ ਦੁਹਰਾ ਰਹੇ ਨੇ। ਉਹ ਕਿਵੇਂ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਚ ਨਾ, ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਈ, ਤੇ ਇਉਂ ਮਹਾਰਾਜ ਸਾਹਿਬ ਜੀ ਉਸੇ ਨੂੰ ਹੁਣ ਇਹ ਦੱਖਣੀ ਓਅੰਕਾਰ ਰੂਪ ਬਾਣੀ ਦੇ ਵਿੱਚ ਆਪ ਹੀ ਸੱਚੇ ਪਾਤਸ਼ਾਹ ਉਸੇ ਗੱਲ ਨੂੰ ਫੇਰ ਦੁਹਰਾ ਦਿੱਤਾ। ਤੇ ਇਉਂ ਗੁਰੂ ਦੁਆਰਾ ਗੁਰਮੁਖ ਨਾਦ ਵੇਦ ਵਿਚਾਰ, ਗੁਰਾਂ ਦੁਆਰਾ ਗੁਰਮੁਖ ਬਣੇ ਹੋਏ ਗੁਰਮੁਖਾਂ ਦਾ ਨਾਦ ਉਪਦੇਸ਼ ਹੈ, ਇਹੋ ਵੇਦ ਦਾ ਵਿਚਾਰ ਹੈ। ਤੇ ਜਾਂ ਫਿਰ ਭਾਵ ਗੁਰਮੁਖਾਂ ਨੇ ਉਪਦੇਸ਼ ਵਿੱਚ ਹੀ ਸਾਰੇ ਵੇਦਾਂ ਦਾ ਸਿਧਾਂਤ ਆ ਜਾਂਦਾ ਗੁਰਮੁਖਾਂ ਦੇ ਵਿਚਾਰ ਵਿੱਚ। ਗੁਰਮੁਖ ਜਨ ਜੋ ਵੀ ਉਪਦੇਸ਼ ਦਿੰਦਾ ਉਹਦੇ ਵਿੱਚ ਸਾਰੇ ਵੇਦਾਂ ਦੇ ਵਿਚਾਰ ਤੇ ਤਤ ਸਿਧਾਂਤ ਦਾ ਨਿਰਣਾ ਹੋ ਜਾਂਦਾ ਹੈ। ਤੇ ਜਾਂ ਫਿਰ ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਜਨਾਂ ਦਾ ਜੀਵਨ ਮੁਕਤੀ ਦੀ ਪ੍ਰਾਪਤੀ ਵਾਸਤੇ ਜਾਂ ਤਾਂ ਨਾਦ ਸ਼ਬਦ ਪੜ੍ਹਦਾ ਰਹਿੰਦੇ ਹੈ ਜਾਂ ਫਿਰ ਵੇਦ ਗਿਆਨ ਦੀ ਵਿਚਾਰ ਕਰਦਾ ਰਹਿੰਦਾ, ਇਹੋ ਗੁਰਮੁਖਾਂ ਦਾ ਜੀਵਨ ਹੈ। ਗੁਰਮੁਖ ਨਾਦ ਵੇਦ ਵਿਚਾਰ, ਜੋ ਗੁਰਮੁਖ ਜਨ ਵੇਦ ਗਿਆਨ ਦੀ ਵਿਚਾਰ ਕਰਦਾ ਇਹੋ ਗੁਰਮੁਖ ਜਨਾਂ ਦਾ ਨਾਦ ਬ੍ਰਹਮ ਦੀ ਪ੍ਰਾਪਤੀ ਹੈ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਜਨ ਪਹਿਲਾਂ ਤਾਂ ਨਾਦ ਬ੍ਰਹਮ ਦੀ ਵਿਚਾਰ ਬੜਾ ਪਰੋਖ ਗਿਆਨ ਹੁੰਦਾ ਉਹਨਾਂ ਨੂੰ ਪਹਿਲਾਂ ਤਾਂ, ਤੇ ਫਿਰ ਅਪਰੋਖ ਵੇਦ ਨਾਮ ਗਿਆਨ ਦਾ ਇਹ ਅਪਰੋਖ ਪ੍ਰਤੱਖ ਗਿਆਨ ਹੋ ਜਾਂਦਾ। ਹਾਂਜੀ, ਗੁਰਮੁਖ ਮੱਜਣ
ਗੁਰਮੁਖ ਬੱਜਣ ਚੱਜ ਅਚਾਰ,
ਗੁਰਮੁਖ ਜਨ ਇਹੋ ਮੱਜਣ ਪੁਰਬਾਂ ਦਾ ਇਸ਼ਨਾਨ ਕਰਦਾ ਜੋ ਚੱਜ ਭਲਾ ਆਚਾਰ ਕਾਰਜ ਕਰਨਾ ਹੈ, ਜੋ ਸ੍ਰੇਸ਼ਟਾਚਾਰ ਨਿਸ਼ਕਾਮ ਕਰਮਾਂ ਦਾ ਕਰਨਾ, ਜੋ ਗਿਆਨ ਦੇ ਚੱਜ ਢੰਗ ਦਾ ਸ੍ਰੇਸ਼ਟਾਚਾਰ ਕਰਨਾ, ਇਹੀ ਉਹਨਾਂ ਦਾ ਮੱਜਣ ਹੈ। 68 ਤੀਰਥਾਂ ਦਾ ਇਸ਼ਨਾਨ,
ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ,
ਗੁਰਮੁਖ ਇਹਨਾਂ ਦਾ ਸ਼ਬਦ ਉਪਦੇਸ਼ ਹੀ ਸਾਰ ਅਸਲੀ ਅੰਮ੍ਰਿਤ ਹੈ ਤੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਸਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਜੋ ਪੁਰਖ ਗੁਰਮੁਖ ਜਨ ਉਪਦੇਸ਼ ਨੂੰ ਗ੍ਰਹਿਣ ਕਰਦਾ ਉਹ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਤੇ ਸਾਰ ਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ।
ਨਾਨਕ ਗੁਰਮੁਖ ਪਾਵੈ ਪਾਰ,
ਗੁਰਮੁਖ ਜਨ ਤਾਂ ਸ਼ਬਦ ਬ੍ਰਹਮ ਦੇ ਅੰਮ੍ਰਿਤ ਰੂਪ ਨੂੰ ਹੀ ਸਾਰ ਗ੍ਰਹਿਣ ਕਰਦਾ, ਇਹ ਨਾ ਅੰਮ੍ਰਿਤ ਸਾਰ। ਅਤੇ ਸਤਿਗੁਰੂ ਜੀ ਕਥਨ ਕਰਦੇ ਆ ਕਿ ਗੁਰਮੁਖ ਜਨ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਪਾਵੈ ਪਾਉਂਦਾ, ਭਾਵ ਮੁਕਤੀ ਦੀ ਮੁਕਤੀ ਰੂਪ ਕਿਨਾਰੇ ਪਜਾ ਦਿੰਦਾ, ਹੋਰਨਾਂ ਅਧਿਕਾਰੀਆਂ ਨੂੰ ਵੀ ਨਾਮ ਰੂਪੀ ਜਹਾਜ਼ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ, ਭਾਵ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦਿੰਦਾ। ਫਿਰ ਪਾਧਾ ਜੀ ਨੇ ਪ੍ਰਸ਼ਨ ਕੀਤਾ, ਮਹਾਰਾਜ ਮੇਰੇ ਚਿੱਤ ਵਿੱਚ ਇਕਾਗਰਤਾ ਕਿਉਂ ਨਹੀਂ ਹੁੰਦੀ, ਤੁਹਾਡਾ ਚਿੱਤ ਇੰਨਾ ਇਕਾਗਰ ਮੇਰਾ ਕਿਉਂ ਨਹੀਂ ਹੁੰਦਾ, ਮੈਨੂੰ ਰਾਮ ਦਾ ਰਸ ਕਿਉਂ ਨਹੀਂ ਆਉਂਦਾ। ਗੁਰੂ ਸਾਹਿਬ ਜੀ ਉੱਤਰ ਦੇ ਕੇ ਦੱਸਦੇ ਨੇ,
ਚੰਚਲ ਚੀਤ ਨਾ ਰਹੇ ਠਾਇ,
ਹੇ ਪਾਧਾ ਜੀ ਤੇਰਾ ਜਿਹੜਾ ਚਿੱਤ ਹੈ ਵਿਸ਼ਿਆਂ ਦੀ ਸੰਗਤ ਕਰਕੇ ਹਰ ਵਕਤ ਚੰਚਲਤਾਈ ਵਿੱਚ ਰਹਿੰਦਾ ਹੈ, ਇਸੇ ਕਰਕੇ ਸਾਧ ਸੰਗਤ ਦੁਆਰਾ ਨਾਮ ਰੂਪੀ ਅੰਤਰਮੁਖ ਅੰਤਰਮੁਖ ਰੂਪੀ ਤੇ ਇਹ ਥਾਂ ਦੇ ਵਿੱਚ ਟਿਕਦਾ ਨਹੀਂ ਹੈ, ਜਾਂ ਤੁਰਿਆ ਪਦ ਰੂਪੀ ਥਾਂ ਦੇ ਟਿਕਦਾ ਨਹੀਂ ਹੈ, ਸ਼ਰਧਾ ਭਾਵਨਾ ਰੂਪੀ ਬ੍ਰਹਮਾਨੁਦ ਰੂਪੀ ਥਾਂ ਥਾਂ 'ਚ ਇਸਤਤ ਨਹੀਂ ਹੁੰਦਾ, ਸ਼ਰਧਾ ਭਾਵਨਾ ਰੂਪੀ ਥਾਂ ਤੇ ਨਹੀਂ ਟਿਕਦਾ, ਇਸਤਤ ਨਹੀਂ ਰਹਿੰਦਾ ਹੈ।
ਚੋਰੀ ਮਿਰਗ ਅੰਗੂਰੀ ਖਾਇ,
ਤੇ ਜਿਹੜਾ ਚਿੱਤ ਗੁਰੂ ਸਾਹਿਬ ਦੇ ਇਹਦੇ ਵਿੱਚ ਦੁਆਰੇ ਕਰਦੇ ਜੀ, ਦੁਆਰੇ ਬੋਲਦੇ ਹੋ ਇਹ ਚੰਚਲ ਚੀਤ ਬੋਲਦੇ,
ਚੰਚਲ ਚੀਤ ਨਾ ਰਹੇ ਠਾਇ,
ਜਿਹੜਾ ਚਿੱਤ ਗੁਰੂ ਦੇ ਸ਼ਬਦ ਰੂਪੀ ਥਾਂ ਵਿਚ ਇਸਤਤ ਨਹੀਂ ਰਹਿੰਦਾ ਤੇ ਉਹ ਚਿੱਤ ਸ਼ਬਦ ਵਿਚ ਨਾ ਟੇਕ ਕਰਕੇ ਸਦਾ ਚੰਚਲ ਹੀ ਰਹਿੰਦਾ ਹੈ।
ਚੋਰੀ ਮਿਰਗ ਅੰਗੂਰੀ ਖਾਏ,
ਉਹ ਅੰਤਸਕਰ ਰੂਪੀ ਖੇਤ ਦੇ ਵਿਚ, ਅੰਤਸਕਰ ਰੂਪੀ ਖੇਤ ਦੇ ਚੋਂ ਕਾਮ ਕਰੋ ਆਦਿ ਵਿਕਾਰਾਂ ਰੂਪੀ ਮਿਰਗ ਹਰਨ, ਸ਼ੁਭ ਗੁਣਾਂ ਰੂਪੀ ਅੰਗੂਰੀ ਹਰੀ ਖੇਤੀ ਨੂੰ ਖਾਏ ਖਾ ਰਹੇ ਨੇ। ਮਨ ਰੂਪ ਮਿਰਗ ਵਿਸ਼ਿਆਂ ਰੂਪੀ ਅੰਗੂਰੀ ਚੋਰੀ ਲੋਕੇ ਖਾਂਦਾ ਹੈ ਵੀ ਲੋਕ ਮੈਨੂੰ ਦੇਖ ਨਾ ਲੈਣ। ਤੇ ਪ੍ਰਸ਼ਨ ਕੀਤਾ ਪਾਧੇ ਨੇ, ਤੇ ਮਹਾਰਾਜ ਜੀ ਚਿੱਤ ਅਚਲ ਕਿਵੇਂ ਹੁੰਦਾ ਫਿਰ, ਸ਼ੁਭ ਗੁਣਾਂ ਰੂਪੀ ਖੇਤੀ ਤੋਂ ਰੱਖਿਆ ਕਿਵੇਂ ਹੁੰਦੀ ਹੈ? ਤਾਂ ਗੁਰੂ ਨੇ ਉੱਤਰ ਦਿੱਤਾ,
ਚਰਨ ਕਮਲ ਉਰ ਧਾਰੇ ਚੀਤ,
ਹੇ ਭਾਈ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਆਪਣੇ ਚੀਤ ਹਿਰਦੇ ਦੇ ਉਰ ਵਿਚ ਧਾਰਨ ਕਰੇ। ਚਰਨ ਕਮਲਾਂ ਦਾ ਹਰ ਵਾਰ ਉਹ ਹਿਰਦੇ ਵਿਚ ਚਿੱਤ ਦਾ ਚਿੰਤਨ ਕਰੇ ਤੇ ਇਸ ਪ੍ਰਕਾਰ ਫਿਰ
ਚਿਰ ਜੀਵਨ ਚੇਤਨ ਨਿਤ ਨੀਤ,
ਨਿਤ ਨੀਤ ਨੇਤਾ ਪ੍ਰਾਪਤੀ ਚਿਰਨਜੀਵੀ ਚੇਤਨ ਬ੍ਰਹਮ ਹੈ ਉਹ ਪ੍ਰਾਪਤ ਹੋ ਜਾਂਦਾ। ਫਿਰ ਚਿਰ ਜੀਵਨ ਚਿਰਨਜੀਵੀ ਹੋ ਜਾਈਦਾ ਕਿਉਂਕਿ ਨੇਤਾ ਪ੍ਰਤੀ ਨੀਤ ਸਦੀਵ ਰਹਿਣ ਵਾਲੇ ਚੇਤਨ ਸਰੂਪ ਪਰਮੇਸ਼ਰ ਦਾ ਰੂਪ ਹੀ ਹੋ ਜਾਈਦਾ। ਜੋ ਚਿਰਨਜੀਵੀ ਤੇ ਨਿਤ ਨਿਤ ਤੋਂ ਭਾਵ ਹੈ ਉਹ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਨਿਤ ਨੀਤ ਸਦਾ ਸਦਾ ਸਭ ਦਾ ਜੀਵਨ ਰੂਪ ਪਰਮੇਸ਼ਰ ਹੈ ਉਹਦੇ ਚੇਤਨ ਚੇਤਨਾ ਸਿਮਰਨ ਕਰੇ। ਤੇ ਇਸ ਕਰਕੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਕਿਹਾ, ਨਿਤ ਸਰੂਪ ਤੇ ਚੇਤਨ ਬ੍ਰਹਮ ਨੂੰ ਨਿਤ ਹਮੇਸ਼ਾ ਸਿਮਰਨਾ ਕਰੇ। ਜਦ ਚਿਰਨਜੀਵੀ ਹੋ ਜਾਈਦਾ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ, ਚਿੱਤ ਅਚਲ ਹੋ ਜਾਂਦਾ, ਸ਼ੁਭ ਗੁਣਾਂ ਰੂਪੀ ਤੇ ਹਰੀ ਖੇਤੀ ਦੀ ਰੱਖਿਆ ਇਉਂ ਹੁੰਦੀ ਹੈ।
ਚਿੰਤਤ ਹੀ ਦਿਸੈ ਸਭ ਕੋਇ,
ਹੇ ਭਾਈ ਸਾਰੇ ਕੋਈ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਚਿੰਤਾ ਦੇ ਵਿੱਚ ਹੀ ਦਿਖਦੇ ਹਨ। ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਕਿਵੇਂ ਪਦਾਰਥ ਮਿਲੇ, ਕਿਵੇਂ ਧਨ ਘਰ ਦੇ ਵਿੱਚ ਆਉਣ ਲੱਗੇ, ਸਾਰੇ ਲੋਕ ਚਿੰਤਤ ਹੀ ਦਿਸਦੇ ਆ, ਪਦਾਰਥਾਂ ਦੀ ਪ੍ਰਾਪਤੀ ਦੇ ਚਿੰਤਨ ਕਰਦੇ ਦਿਸਦੇ ਹਨ, ਪਦਾਰਥਾਂ ਦੀ ਮਾਇਆ ਦੀ ਚਿਤਵਣੀ ਦੀ ਚਿੰਤਾ ਵਿੱਚ ਇਹ ਦਿਸਦੇ ਹਨ।
ਚਿਤ ਹੈ ਏਕ ਤਹੀ ਸੁਖ ਹੋਏ,
ਜੋ ਸੰਸਾਰੀ ਪਦਾਰਥਾਂ ਦੀ ਚਿਤਵਣੀ ਨੂੰ ਛੱਡ ਕੇ, ਜਿਹੜਾ ਸੰਸਾਰੀ ਪਦਾਰਥਾਂ ਦੀ ਚਿਤਵਣੀ ਨੂੰ ਛੱਡ ਦੇਵੇ, ਛੱਡ ਕੇ ਸਰੂਪ ਦੀ ਪ੍ਰਾਪਤੀ ਵਾਸਤੇ ਏਕ ਇੱਕ ਪਰਮੇਸ਼ੁਰ ਨੂੰ ਚੇਤੇ ਚਿੰਤਨ ਕਰੇ, ਸਿਮਰਨ ਕਰਦਾ ਹੈ, ਜਿਹੜਾ ਚੇਤ ਹੈ ਏਕ ਤਹੀ ਸੁਖ ਹੋਏ, ਉਹਨੂੰ ਆਤਮ ਸੁਖ ਦੀ ਪ੍ਰਾਪਤੀ ਹੋਏ ਹੁੰਦੀ ਹੈ। ਸੁਖ ਸਰੂਪ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ ਜਾਂ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੋਏ ਹੁੰਦੀ ਹੈ।
ਚਿੱਤ ਵਸੈ ਰਾਚੈ ਹਰ ਨਾਏ,
ਤੇ ਚਿੱਤ ਵਸੈ ਜਦੋਂ ਗੁਰਾਂ ਦੁਆਰਾ ਹਰ ਪਰਮੇਸ਼ੁਰ ਦਾ ਨਾਏ ਨਾਮ ਚਿੱਤ ਵਿੱਚ ਵਸ ਜਾਂਦਾ ਹੈ, ਪਰਮੇਸ਼ੁਰ ਦਾ ਨਾਮ ਤਾਂ ਚਿੱਤ ਹਿਰਦੇ ਵਿੱਚ ਚੇਤਨ ਜਿਹੜਾ ਵਸੇ ਵਸ ਜਾਂਦਾ ਹੈ, ਉਹ ਚਿੱਤ ਦੀ ਉਹ ਚਿੱਤ ਹੀ ਵਸਦਿਆਂ ਵਿੱਚ ਗਿਣਿਆ ਜਾਂਦਾ, ਬਾਕੀ ਤਾਂ ਉਜੜੇ ਹੋਏ ਨੇ, ਉਹ ਚਿੱਤ ਵਸਿਆ ਹੋਇਆ ਨਹੀਂ ਤਾਂ ਉਜੜੇ ਹੋਏ ਨੇ।
ਚਿੱਤ ਵਸੈ ਰਾਚੈ ਹਰ ਨਾਏ,
ਚਿੱਤ ਵਸੈ ਰਾਚੈ ਹਰ ਨਾਏ, ਜਦ ਉਹ ਜਦੋਂ ਗੁਰ ਉਪਦੇਸ਼ ਦੁਆਰਾ ਹਰ ਪਰਮੇਸ਼ੁਰ ਦੇ ਨਾਏ ਨਾਮ ਵਿੱਚ ਚਿੱਤ ਦੀ ਬਿਰਤੀ ਰਚੈ ਰਚ ਜਾਵੇ, ਤਾਂ ਫਿਰ ਚਿੱਤ ਹਿਰਦੇ ਵਿੱਚ ਚੇਤਨ ਵਸੇ ਵਸ ਜਾਂਦਾ ਹੈ, ਉਹੀ ਚਿੱਤ ਵਸਦਿਆਂ ਦੇ ਵਿੱਚ ਗਿਣਿਆ ਜਾਂਦਾ, ਨਹੀਂ ਤਾਂ ਸਾਰੇ ਉਜੜੇ ਹੋਏ ਗਿਣੇ ਜਾਂਦੇ ਨੇ ਜੀ।
ਮੁਕਤ ਭਇਆ ਪਤ ਸਿਉ ਘਰ ਜਾਏ,
ਜਦ ਚਿੱਤ ਵੀ ਗੁਰ ਉਪਦੇਸ਼ ਵਸ ਜਾਵੇ, ਰੋਮ ਰੋਮ ਵਿੱਚ ਪਰਮੇਸ਼ੁਰ ਦਾ ਨਾਮ ਰਚ ਜਾਂਦਾ ਹੈ, ਉਹ ਪੁਰਖ ਮੁਕਤ ਰੂਪ ਭਇਆ ਹੋਇਆ ਹੈ, ਬੰਧਨਾਂ ਨੂੰ ਤਹਿਤ ਹੋ ਗਿਆ, ਅਤੇ ਪਤ ਇੱਜ਼ਤ ਦੇ ਸਿਉ ਨਾਲ ਪਤ ਸਰੂਰ ਰੂਪੀ ਤੁਰਿਆ ਪਦ ਰੂਪੀ ਸੱਚਖੰਡ ਰੂਪੀ ਘਰ ਦੇ ਵਿੱਚ ਜਾਏ ਜਾਂਦਾ ਹੈ।
ਛੀਜੈ ਦੇਹ ਖੁੱਲੇ ਇੱਕ ਗੰਢ,
ਜਿਸ ਵੇਲੇ ਪ੍ਰਾਣ ਤੇ ਅਪਾਨ ਵਾਯੂ ਦੀ ਗੰਢ ਗੱਠ ਜਿਹੜੀ ਖੁੱਲਿਆ ਖੁੱਲ ਜਾਂਦੀ ਹੈ, ਇਹ ਗੰਢ ਦਿੱਤੀ ਹੋਈ ਹੈ ਪਰਮੇਸ਼ੁਰ ਨੇ, ਉਸ ਵੇਲੇ ਫਿਰ ਛੀਜੈ ਦੇਹ ਸਰੀਰ ਛੀਜੈ ਨਾਸ ਹੋ ਜਾਂਦਾ ਹੈ, ਇਹ ਅਖੀਰਲਾ ਸਾਸ ਹੁੰਦਾ ਜਿਹੜਾ ਲੰਮਾ ਹੌਕਾ ਜਾ ਕੇ ਨਿਕਲਦੇ, ਪ੍ਰਾਣ ਉਹਦੇ ਨਾਲ ਡਿੱਗਦੇ, ਪ੍ਰਾਣ ਅਪਾਨ ਵਾਯੂ ਦੀ ਗੰਢ ਪਾਈ ਹੋਈ ਹੈ, ਜਦ ਇਹਦਾ ਆਪੋ ਵਿੱਚ ਚੱਕਰ ਖੁੱਲ ਜਾਂਦਾ ਹੈ ਤਾਂ ਅਸਤੂਲ ਦੇਹੀ ਦਾ ਨਾਸ ਹੋ ਜਾਂਦਾ ਹੈ।
ਛੇਆ ਨਿਤ ਦੇਖੋ ਜਗ ਹੰਡ,
ਤਾਂ ਫਿਰ ਛੇ ਸਰੀਰ ਜਿਹੜਾ ਨਿਤ ਨਿਤ ਹਮੇਸ਼ਾ ਛੇ ਨਾਸ ਰੂਪ ਹੀ ਹੈ, ਭਾਵ ਸੰਸਾਰ ਵਿੱਚ ਕੋਈ ਵੀ ਸਰੀਰ ਧਾਰੀ ਰਹਿ ਨਹੀਂ ਸਕਦਾ, ਜਾਂ ਫਿਰ ਛੀਜਾ ਦੇਹ ਖੁੱਲਾ ਇੱਕ ਗੰਢ, ਜੇਕਰ ਚਿੱਤ ਜੜ ਗ੍ਰੰਥੀ ਦੀ ਇੱਕ ਗੰਢ ਖੁੱਲ ਜਾਵੇ ਤਾਂ ਫਿਰ ਦੇਹ ਦਾ ਮਾਨ ਨਾਸ ਹੋ ਜਾਂਦਾ ਹੈ। ਭਾਵੇਂ ਜਗ ਸੰਸਾਰ ਵਿੱਚ ਹੰਡ ਫਿਰ ਕੇ ਦੇਖੋ ਵੇਖ ਲਵੋ, ਤੇ ਖੁੱਲੇ ਇੱਕ ਗੰਢ ਕਹਿੰਦੇ ਛੇ ਅਨਿਤ ਦੇਖੋ ਜਗ ਹੰਡ, ਇਹਨੂੰ ਦੇਖ ਲੋ, ਛੇ ਅਨਿਤ ਨਾਸ ਰੂਪ ਹੀ ਹੈ ਸਾਰਾ ਸੰਸਾਰ, ਤੇ ਇਸ ਪ੍ਰਕਾਰ ਕਥਨ ਕੀਤਾ ਹੈ ਜੇ
ਧੂਪ ਛਾਵ ਜੇ ਸਭ ਕਰ ਜਾਣੈ
ਧੂਪ ਧੁੱਪ ਛਾਂ ਜੇ ਜੀਵ ਜਿਹੜਾ ਇੱਕੋ ਸਾਰ ਸਮਝ ਲਵੇ ਜਾਣ ਲਵੇ ਪ੍ਰਤੀਕਸ਼ਾ ਵਿਰਤੀ ਹੁੰਦੀ ਆ ਉਹ ਜਾਣ ਬੁੱਝ ਕੇ ਧੁੱਪ ਚ ਨਹੀਂ ਖੜਨਾ ਜੇ ਖੜਨਾ ਪੈ ਜਾਵੇ ਘਬਰਾਉਣਾ ਨਹੀਂ ਤੇ ਇਸ ਤਰ੍ਹਾਂ ਛਾਂ ਦੇ ਚ ਬਹੁਤਾ ਸੁੱਖ ਨਹੀਂ ਅਨੁਭਵ ਕਰਨਾ ਬਿਰਤੀ ਇੱਕੋ ਜਿਹੀ ਰੱਖਣੀ ਤੇ ਇਹਦੇ ਚ ਧੂਪ ਛਾਵ ਜੇ ਸਮ ਕਰ ਜਾਣਾ ਧੁੱਪ ਦੀ ਨਿਆਂਈ ਕੀ ਆ ਦੁੱਖ ਜਿਹੜਾ ਦੁੱਖ ਪ੍ਰਾਪਤ ਹੁੰਦਾ ਧੁੱਪ ਚੁੱਭਦੀ ਹੈ ਦੁੱਖ ਚੁੱਭਦੇ ਆ ਛਾਂ ਦੀ ਨਿਆਂਈ ਕੀ ਆ ਸੁੱਖ ਆਨੰਦ ਆਉਂਦਾ ਇਹ ਸੁੱਖ ਦੁੱਖ ਦੇ ਵਿੱਚ ਬਿਰਤੀ ਦਾ ਸਮਾਨ ਕਰਕੇ ਜਾਣ ਲਵੇ ਬਿਰਤੀ ਨੂੰ
ਵੰਦਨ ਕਾਟ ਮੁਕਤ ਘਰ ਆਣ
ਇਹਨੂੰ ਸਮ ਬਿਰਤੀ ਕਹਿੰਦੇ ਨੇ ਬਿਰਤੀ ਦਾ ਸਮ ਬਰਾਬਰ ਹੋ ਜਾਣਾ ਤੇ ਉਹ ਫਿਰ ਹੋਮੇ ਕਰਤਾ ਭੋਗਤਾ ਆਦਿ ਦੇ ਬੰਧਨਾਂ ਨੂੰ ਕੱਟ ਕੇ ਨਾ ਮੁਕਤ ਮੁਕਤੀ ਦੇ ਘਰ ਸਾਧ ਸੰਗਤ ਵਿੱਚ ਚਿੱਤ ਨੂੰ ਆਣੇ ਲੈ ਆਉਂਦਾ ਜੋ ਗੁਰਾਂ ਦੀ ਸ਼ਰਮ ਚਿੱਤ ਨੂੰ ਆਣੇ ਲੈ ਆਉਂਦਾ ਭੋਰੇ ਦੇ ਰੂਪੀ ਘਰ ਦੇ ਅੰਦਰੋਂ ਮੁਕਤ ਮੋਖ ਰੂਪੀ ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ ਹੈ
ਛਾਇਆ ਸੂਛੀ ਜਗਤ ਭੁਲਾਨਾ
ਉਹ ਮਹਾਰਾਜ ਇੱਕ ਹੋਰ ਭਰਮ ਕੱਢਣ ਲੱਗੇ ਹੈ ਬਹੁਤ ਸਾਰੇ ਲੋਕ ਕਹਿੰਦੇ ਫਲਾਣੇ ਨੇ ਜੀ ਭੂਤ ਪ੍ਰੇਤ ਚਿੰਬੜੇ ਹੈ ਮਹਾਰਾਜ ਕਹਿੰਦੇ ਸੂਛੀ ਤੁੱਛ ਛਾਇਆ ਅਵਿਦਿਆ ਇਹ ਮਾਇਆ ਨੇ ਸਾਰਾ ਜਗਤ ਸੰਸਾਰ ਭੁਲਾਣਾ ਭੁਲਾ ਦਿੱਤਾ ਪਰ ਇਹ ਜਿਹੜੀ ਭੂਤ ਪ੍ਰੇਤ ਦੀ ਛਾਇਆ ਵੀ ਕਹੀ ਹੈ ਨਾ ਉਹਦੇ ਚ ਲਿਖਿਆ ਕਹਿੰਦੇ ਲਿਖਿਆ
ਕਿਰਤ ਧੁਰੇ ਪਰਵਾਨਾ
ਉਹ ਕਹਿੰਦੇ ਜਿਹੜੀ ਪ੍ਰੇਤ ਆਤਮਾ ਉਹਦੇ ਚ ਵੜਦੀ ਹੈ ਉਹ ਉਹਦਾ ਸੰਯੋਗ ਹੀ ਲਿਖਿਆ ਹੁੰਦਾ ਤੁਰਾਂ ਤੋਂ ਹੀ ਲਿਖਿਆ ਹੁੰਦਾ ਤੇ ਇਸ ਪ੍ਰਕਾਰ ਕਹਿ ਦੁਬਾਰੇ ਫੇਰ ਬੋਲੀ ਛਾਇਆ ਸ਼ੂਸ਼ੀ
ਜਗਤ ਭੁਲਾਨਾ
ਇਹ ਸ਼ੂਸ਼ੀ ਤੁਛ ਛਾਇਆ ਅਵਿਦਿਆ ਮਾਇਆ ਨੇ ਸਾਰਾ ਜਗਤ ਸੰਸਾਰ ਭਰਮ ਚ ਭੁਲਾਇਆ ਹੋਇਆ ਹੈ ਤੁੱਛ ਅਵਿਦਿਆ ਦੇ ਵਿੱਚ ਚੇਤਨ ਦਾ ਪ੍ਰਤੀਬਿੰਬ ਇਹ ਤੁੱਛ ਮਾਤਰ ਜਿਹੜੀ ਅਵਿਦਿਆ ਦੇ ਵਿੱਚ ਚੇਤਨ ਦਾ ਪ੍ਰਤੀਬਿੰਬ ਪੈਣ ਕਰਕੇ ਜੀਵ ਬਣਿਆ ਇਸ ਜੀਵ ਪਣੇ ਵਿੱਚ ਸਾਰਾ ਜਗਤ ਭੁਲਾਣਾ ਭੁੱਲ ਵਿੱਚ ਆ ਗਿਆ ਹੈ
ਲਿਖਿਆ ਕਿਰਤ ਧੁਰੇ ਪਰਵਾਨਾ
ਜੀਵਾਂ ਦੇ ਜਿਵੇਂ ਧੁਰੋਂ ਮੁੱਢ ਤੋਂ ਕਿਰਤ ਕਰਮ ਲਿਖਿਆ ਹੋਇਆ ਉਹ ਜੀ ਪਰਵਾਨਾ ਪ੍ਰਵਾਨ ਹੋ ਰਿਹਾ ਭਾਵ ਉਹੀ ਕਰਮਾਂ ਦੀ ਲਿਖਤ ਅਨੁਸਾਰ ਕਰਮ ਕਰਨ ਵਿੱਚ ਜੀਵ ਲੱਗ ਰਿਹਾ ਜਿਸ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਣੇ ਅੰਤਸ਼ਕਰ ਰੂਪੀ ਕਾਗਜ਼ ਤੇ ਲਿਖ ਲਿਆ ਹੈ ਹਿਰਦੇ ਰੂਪੀ ਹਿਰਦੇ ਹੀ ਲਿਖ ਲਿਓ ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਸ੍ਰੇਸ਼ਟ ਕਿਰਤ ਕਰਮ ਕੀਰਤਨ ਕਰਦਾ ਉਹ ਧੁਰੇ ਧੁਰ ਦਰਗਾਹ ਵਿੱਚ ਪ੍ਰਮਾਣਿਕ ਹੋ ਗਿਆ ਆਦਿ ਤੋਂ ਲਾ ਕੇ ਪਰਮੇਸ਼ਰ ਨੇ ਉਸ ਨੂੰ ਆਪਣੇ ਸਰੂਪ ਵਿੱਚ ਲੀਨਤਾ ਕਰਨ ਰੂਪ ਪ੍ਰਮਾਣਿਤ ਕਰ ਲਿਆ ਹੈ ਜਾਂ ਕਰ ਦਿੱਤਾ ਹੈ ਜੀ
ਸੀਜੈ ਜੋਵਨ ਜਰੂਆ ਸਿਰ ਕਾਲ
ਹੁਣ ਭਾਈ ਸਮਾਪਤੀ ਹੁੰਦੀ ਹੈ ਅੱਜ ਦੇ ਨਿਤਨੇਮ ਦੀ ਜੋਵਨ ਜਵਾਨੀ ਛੀਜਾ ਨਾਸ ਹੋ ਰਹੀ ਹੈ ਜਰੂਆ ਬੁਢੇਪਾ ਆ ਜਾਂਦਾ ਹੈ ਛੀਜਾ ਜੋਵਨ ਜਰੂਆ ਸਿਰਕਾਲ ਫਿਰ ਬੁਢਾਪੇ ਤੋਂ ਬਾਅਦ ਕੀ ਹੁੰਦਾ ਸਿਰ ਦੇ ਉੱਤੇ ਕਾਲ ਆ ਜਾਂਦਾ ਫਿਰ ਕਾਲ ਚਿੰਬੜਿਆ ਹੋਇਆ ਉਹ ਕਾਲ ਕੈਸਾ ਹੈ ਜਾਲ ਬਦੇ ਸਭ ਹੀ ਮ੍ਰਿਤਕੇ ਕੋ ਰਾਮ ਰਸੂਲ ਨਾ ਬਾਚਨ ਪਾਏ ਦਾਨ ਬਦੇ ਫਨਿੰਦ ਤਰਾ ਤਰ ਭੂਤ ਭਵੇਖੋ ਪਾਏ ਮਿਟਾਏ ਇਹ ਕਾਲ ਦੇ ਅਧੀਨ ਹੈ ਸਭ ਕੁਛ ਤੇ ਇਸ ਪ੍ਰਕਾਰ ਦੱਸਦੇ ਹਨ ਜੀ
ਕਾਇਆ ਛੀਜੈ ਭਈ ਸਿਵਾਲ
ਕਾਇਆ ਨਾਸ ਹੋ ਰਹੀ ਹੈ ਜਿਵੇਂ ਸਿਵਾਲ ਜਾਲਾ ਸੁੱਕ ਜਾਂਦਾ ਪਾਣੀ ਤੋਂ ਬਿਨਾਂ ਐ ਸੁੱਕ ਰਹੀ ਹੈ ਤੇ ਫੇਰ ਬੋਲ ਦੋ ਜੀ ਦੁਆਰੇ
ਛੀਜੈ ਜੋਵਨ ਜਰੂਆ ਸਿਰ ਕਾਲ
ਤੇ ਇਉਂ ਛੀਜੈ ਜੋਵਨ ਜਰੂਆ ਸਿਰ ਕਾਲ ਕਹਿੰਦੇ ਸਿਰੋ ਤੇ ਕਾਲ ਤਾਂ ਜਨਮ ਲੈ ਇਹ ਜਦੋਂ ਸਿਰੋ ਤੇ ਕਾਲ ਤਾਂ ਜਨਮ ਤੋਂ ਲੈ ਕੇ ਹੀ ਹੈ ਬੁਢੇਪੇ ਕਰਕੇ ਜੋਵਨ ਨਸ਼ਟ ਹੁੰਦੇ ਤੇ ਕਈਆਂ ਦੀ ਜਵਾਨੀ ਵਿੱਚ ਕਈਆਂ ਦੇ ਬੁਢੇਪੇ ਸਿਰ ਦੇ ਉੱਤੇ ਕਾਲ ਆ ਜਾਂਦਾ ਇਉਂ ਸਰੀਰ ਨਾਸ ਹੋ ਜਾਂਦਾ ਜਦੋਂ ਪਰਮੇਸ਼ਰ ਆਪਣੀ ਚੇਤਨ ਸੱਤਾ ਖਿੱਚ ਲੈਂਦਾ ਤਾਂ ਇਹ ਕਾਇਆ ਦੇ ਛੀਜੈ ਨਾਸ ਹੋ ਜਾਂਦੀ ਹੈ ਕਿਸ ਤਰ੍ਹਾਂ ਕਾਇਆ ਛੀਜੈ ਬਈ ਸਵਾਲ ਤੇ ਇਹ ਸਵਾਲ ਜਾਲੇ ਵੱਤ ਸੁੱਕ ਜਾਂਦੀ ਹੈ ਇਕੱਠੀ ਹੋ ਜਾਂਦੀ ਹੈ ਅਮੰਗਲ ਰੂਪ ਹੋ ਜਾਂਦੀ ਹੈ ਜਿਵੇਂ ਪਾਣੀ ਤੋਂ ਵੱਖਰਾ ਜਾਲਾ ਸੁੱਕ ਜਾਂਦਾ ਚੇਤਨ ਸੱਤਾ ਤੋਂ ਬਿਨਾਂ ਇਹ ਸਰੀਰ ਦੇ ਚੇਤਨ ਰੂਪੀ ਪਾਣੀ ਤੋਂ ਬਿਨਾਂ ਜਾਲੇ ਵਾਂਗੂ ਸੁੱਕ ਜਾਂਦੀ ਹੈ ਭਾਵ ਇਸ ਦਾ ਨਾਸ ਹੋ ਜਾਣਾ ਹੁੰਦਾ ਹੈ
ਕਾਇਆ ਛੀਜੈ ਭਈ ਸਵਾਲ
ਤੋ ਇਸ ਕਰਕੇ ਸਾਧ ਸੰਗਤ ਜੀ ਵੀ ਜਿਹੜੀ ਕਾਇਆ ਸਰੀਰ ਹੈ ਪਰਮੇਸ਼ਰ ਦੀ ਚੇਤਨ ਸੱਤਾ ਖਿੱਚ ਜਿਹੜੀ ਹੈ ਜਦੋਂ ਆਪਣੀ ਚੇਤਨ ਸੱਤਾ ਖਿੱਚ ਲੈਂਦਾ ਜਾਂ ਆਪਣੀ ਜੋਤ ਖਿੱਚਿਆ ਤੋਂ ਸਵਾਮੀ ਤਾਂ ਕਾਇਆ ਦੇ ਛੀਜੈ ਨਾਸ ਹੋ ਜਾਂਦੀ ਹੈ ਸਿਵਾਲ ਨਾਮ ਜਾਲੇ ਦਾ ਪਾਣੀ ਤੋਂ ਬਿਨਾਂ ਜਾਲਾ ਸੁੱਕ ਜਾਂਦਾ ਇਕੱਠਾ ਜਾ ਹੋ ਜਾਂਦਾ ਇਹ ਵੀ ਇਸੇ ਤਰ੍ਹਾਂ ਹੋ ਜਾਂਦੀ ਹੈ ਅਮੰਗਲ ਰੂਪ ਹੋ ਜਾਂਦੀ ਹੈ ਜਿਵੇਂ ਪਾਣੀ ਤੋਂ ਵੱਖਰਾ ਹੋ ਕੇ ਜਾਲਾ ਸੁੱਕ ਜਾਂਦਾ ਇਉਂ ਚੇਤਨ ਸੱਤਾ ਰੂਪੀ ਪਾਣੀ ਤੋਂ ਬਗੈਰ ਦੇਹ ਸੁੱਕ ਕੇ ਜਾਲੇ ਵਾਂਗੂ ਉਹਦੇ ਵਰਗੀ ਹੋ ਜਾਂਦੀ ਹੈ ਇਹ ਨਾਸ ਹੋ ਜਾਣੀ ਹੈ ਇਹ ਤੋਂ ਲਾਭ ਉਠਾਓ ਮਹਾਰਾਜ ਕਹਿੰਦੇ ਸਰੀਰ ਤਾਂ ਰਹਿਣਾ ਨਹੀਂ ਹਮੇਸ਼ਾ ਭਜਨ ਸਿਮਰਨ ਕਰਕੇ ਲਾਭ ਪ੍ਰਾਪਤ ਕਰਨਾ ਚਾਹੀਦਾ। ਆਓ ਇੱਥੇ ਹੀ ਸਾਧ ਸੰਜੋ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ
ਜੋਵਨ ਜਰੂਆ ਸਰਕਾਰ ਕਾਇਆ ਚੀਜੈ ਪਹੀਵਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।